ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਸਾਡੇ ਸਰੋਤੇ ਅੱਜ ਵੇਲੇ ਰੇਡੀਓ ਤੋਂ ਸੁਣਦੇ ਪਏ ਨੇ ਜਾਂ ਸਾਨੂੰ ਫੇਸਬੁੱਕ ਤੋਂ ਦੇਖਦੇ ਪਏ ਨੇ, ਸਾਰਿਆਂ ਦਾ ਬਹੁਤ ਬਹੁਤ ਜੀਆਂ ਨੂੰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ, ਸਪੈਸ਼ਲ ਪ੍ਰੋਗਰਾਮ ਜੋ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਨੇ, ਜਿਸ ਦੇ ਵਿਚ ਆਪਾਂ ਗੱਲਬਾਤ ਕਰਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆਵਾਂ ਦੇ ਬਾਰੇ, ਉਥੋਂ ਦੇ ਇਤਿਹਾਸ ਦੇ ਬਾਰੇ। ਸੁਲਤਾਨਪੁਰ ਲੋਧੀ ਦੇ ਵਿਚ ਆਪਾਂ ਰੋਜ਼ਾਨਾ ਆਉਂਦੇ ਹਾਂ ਤੇ ਸੁਲਤਾਨਪੁਰ ਲੋਧੀ ਦਾ ਇਤਿਹਾਸ ਬਹੁਤ ਵਿਸ਼ਾਲ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇਸ ਤੇ ਇਸ ਸਥਾਨ ਤੇ ਬਹੁਤ ਲੰਮਾ ਸਮਾਂ ਰਹੇ ਨੇ, 14 ਸਾਲ 9 ਮਹੀਨੇ ਤੇ 13 ਦਿਨ ਇੱਥੇ ਉਹਨਾਂ ਨੇ ਭਗਤੀ ਵੀ ਕੀਤੀ ਆ, ਰੱਬ ਦਾ ਨਾਮ ਵੀ ਜਪਿਆ ਤੇ ਜੋ ਵੀ ਸੰਗਤਾਂ ਜੋ ਵੀ ਸੰਸਾਰ ਦੇ ਵਿਚ ਜੀਵ ਆਏ ਨੇ ਉਹਨਾਂ ਨੂੰ ਉਹਨਾਂ ਨੇ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵੱਲ ਨੂੰ ਲੈ ਕੇ ਗਏ ਨੇ। ਯਾਨੀ ਕਿ ਜੋ ਸਾਡੇ ਵਿਚ ਕਮੀਆਂ ਨੇ, ਜੋ ਸਾਡੇ ਦੇ ਵਿਚ ਬਹੁਤ ਸਾਰੀਆਂ ਉਨਤਾਈਆਂ ਨੇ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਉਹਨਾਂ ਨੂੰ ਦੂਰ ਕਰੋ ਤੇ ਇੱਕ ਚੰਗੇ ਇਨਸਾਨ ਬਣ ਕੇ ਜਿਹੜੀ ਦੁਨੀਆਂ ਦੇ ਉੱਤੇ ਭਲਾ ਕਰੋ। ਤੇ ਜਗਤ ਜਲੰਧਰ ਦਾ ਭਲਾ ਕਰਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਆਏ ਸਨ, ਤਾਂ ਉਹਨਾਂ ਨੇ ਅੱਜ ਵੀ ਉਹਨਾਂ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈ ਕੇ ਬਹੁਤ ਸਾਰੀ ਦੁਨੀਆਂ ਜਿਹੜੀ ਹੈ ਉਹ ਤਰ ਗਈ ਹੈ। ਤਾਂ ਇਹ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਜੀ ਗੁਰਦੁਆਰਾ ਸੰਤ ਘਾਟ ਹੈ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਵਿੱਤਰ ਕਾਲੀ ਵਹੀ ਦੇ ਵਿਚ ਇਸ਼ਨਾਨ ਕਰਕੇ ਅਲੋਪ ਹੋ ਗਏ ਸਨ, ਤਾਂ ਪਰਿਵਾਰ ਜਿਹੜਾ ਉਹ ਬਹੁਤ ਚਿੰਤਤ ਸੀ। ਭਾਈ ਮਰਦਾਨਾ ਜੀ ਕਹਿੰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ ਜ਼ਰੂਰ। ਬੇਬੇ ਨਾਨਕੀ ਜੀ ਨੂੰ ਵੀ ਪੂਰਾ ਭਰੋਸਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਦੁਨੀਆਂ ਨੂੰ ਉਤਾਰਦੇ ਆ ਉਹ ਡੁੱਬ ਨਹੀਂ ਸਕਦੇ, ਕਿਉਂਕਿ ਪੂਰੇ ਇਲਾਕੇ ਦੇ ਵਿਚ ਇਹ ਗੱਲ ਚੱਲ ਪਈ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਵਈ ਨਦੀ ਦੇ ਵਿਚ ਡੁੱਬ ਗਏ ਨੇ। ਤਾਂ ਉਸ ਤੋਂ ਬਾਅਦ 3 ਦਿਨ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਉਸ ਕਾਲੀ ਵਈ ਤੋਂ ਜੋ ਪ੍ਰਗਟ ਹੁੰਦੇ ਨੇ ਤੇ ਇਸ ਸਥਾਨ ਦੇ ਉੱਤੇ ਪ੍ਰਗਟ ਹੁੰਦੇ ਨੇ, ਇਸ ਜਗ੍ਹਾ ਦੇ ਉੱਤੇ ਜਿੱਥੇ ਗੁਰਦੁਆਰਾ ਸੰਤ ਘਾਟ ਸੁਸ਼ੋਭਿਤ ਹੈ। ਇਹ ਸੰਤ ਘਾਟ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਪ੍ਰਗਟ ਹੋਏ ਗੁਰੂ ਨਾਨਕ ਪਾਤਸ਼ਾਹ ਪਵਿੱਤਰ ਕਾਲੀ ਵਹੀ ਤੋਂ, ਤਾਂ ਉਹ ਇਸ ਸਥਾਨ ਤੇ ਆ ਕੇ ਉਹਨਾਂ ਨੇ ਮੂਲ ਮੰਤਰ ਦਾ ਜਿਹੜਾ ਉਚਾਰਨ ਕੀਤਾ ਸੀ। ਤਾਂ ਉਸ ਤੋਂ ਬਾਅਦ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਆਰੰਭਤਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਗਾਜ਼ ਹੁੰਦਾ ਸ਼ੁਰੂਆਤ ਹੁੰਦਾ ਮੰਗਲਾਚਰਨ ਜੋ ਮੂਲ ਮੰਤਰ ਆ ਉਹ ਇਸੇ ਸਥਾਨ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੀ। ਸਿੱਖ ਇਤਿਹਾਸ ਦੇ ਵਿੱਚ ਇਸ ਸਥਾਨ ਦੀ ਬਹੁਤ ਮਹਾਨਤਾ ਹੈ ਜੀ। ਆਓ ਆਪਾਂ ਇਸ ਸਥਾਨ ਨੂੰ ਦੇ ਦਰਸ਼ਨ ਵੀ ਕਰਨੇ ਆ ਤੇ ਨਾਲੇ ਆਪਾਂ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਨੇ ਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਸਿੱਖਿਆਵਾਂ ਨੇ ਉਹਨਾਂ ਸਿੱਖਿਆਵਾਂ ਬਾਰੇ ਵੀ ਚਰਚਾ ਕਰਾਂਗੇ ਤੇ ਜੋ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮੈਡਮ।
ਬਾਬਾ ਜੀ ਆਪਣਾ ਨਾਮ ਜੀ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਨਾਮ ਬਾਬਾ ਜੀ, ਸੰਗਤਾਂ ਨੂੰ ਜ਼ਰੂਰ ਦੱਸ ਦਿਓ ਜੀ ਸੇਵਾ ਜਿਹੜੀ ਇੱਥੇ ਲੱਗੀ ਹੋਈ ਹੈ ਪਰਮਾਤਮਾ ਨੇ ਲਾਈ ਹੈ ਜੀ, ਥੋੜਾ ਜਿਹਾ ਉਸ ਦੇ ਬਾਰੇ
ਦੱਸ। ਦਾ ਨਾਮ ਪੈਦਲ ਬਾਗ ਸਿੰਘ ਗ੍ਰੰਥੀ ਸਿੰਘ, ਸਤਿਗੁਰਾਂ ਦੇ ਪਾਵਨ ਪਵਿੱਤਰ ਹਜੂਰੀ ਅੰਦਰ ਸੇਵਾ ਕਰਨ ਵਾਲੇ ਝਾੜੂ ਬਰਦਾਰ। ਤੇ ਇਹ ਪਾਵਨ ਸਥਾਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਗੁਰਦੁਆਰਾ ਸੰਤ ਘਾਟ ਸਾਹਿਬ ਹੈ। ਤੇ ਇਥੋਂ ਦੀ ਜੋ ਵੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਾ ਪ੍ਰਬੰਧ ਜਿਹੜਾ ਬੜੇ ਸੁਚੱਜੇ ਢੰਗ ਦੇ ਨਾਲ ਚੱਲ ਰਿਹਾ। ਤੇ ਪਾਵਨ ਸਥਾਨ ਜਿਹੜਾ ਹੈ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ, ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਹਰ ਰੋਜ਼ ਦੀ ਤਰ੍ਹਾਂ ਵੇਈ ਨਦੀ ਵਿਚ ਇਸ਼ਨਾਨ ਕਰਦੇ ਸੀ ਤੇ ਉਸ ਨਿਰੰਕਾਰ ਦੀ ਭਗਤੀ ਦੇ ਵਿਚ ਲੀਨ ਹੋ ਜਾਂਦੇ ਸੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲਾ ਸਥਾਨ ਹੈ ਜੋ ਪਾਵਨ ਸਥਾਨ ਜਿੱਥੇ ਭੂਰਾ ਸਾਹਿਬ ਬਣਿਆ ਹੈ, ਉਹ ਵੇਈ ਨਦੀ ਦਾ ਕੰਢਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ। ਤੇ ਉਸ ਵਕਤ ਸਤਿਗੁਰੂ ਪਹਿ ਰਾਤ ਰਹਿੰਦਿਆਂ ਜਦੋਂ ਇਸ਼ਨਾਨ ਵੇਈ ਨਦੀ ਵਿਚ ਇਸ਼ਨਾਨ ਕਰਨਾ, ਹਰ ਰੋਜ਼ ਹੀ ਉਨ੍ਹਾਂ ਨੇ ਇਸ਼ਨਾਨ ਕਰਕੇ ਪਹਿ ਰਾਤ ਰਹਿੰਦਿਆਂ ਉਸ ਪ੍ਰਭੂ ਦੇ ਸਿਮਰਨ ਦੇ ਨਾਲ ਲੀਨ ਹੋ ਜਾਣਾ, ਭਗਤੀ ਦੇ ਵਿਚ ਸਿਮਰਨ ਕਰਨਾ। ਤੇ ਸਿਮਰਨ ਕਰਨ ਵਾਸਤੇ ਸਾਨੂੰ ਜੀਵਾਂ ਨੂੰ ਸੇਧ ਦਿੱਤੀ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਨਿਰੰਕਾਰ ਦੀ ਬੰਦਗੀ ਕੀਤੀ ਤੇ ਸਾਨੂੰ ਵੀ ਕਰਨ ਵਾਸਤੇ ਉਨ੍ਹਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਤੇ ਇਕ ਦਿਨ ਬਾਬਾ ਦੇਖੇ ਧਿਆਨ ਧਾਰ ਜਲਤੀ ਸਾਹਿਬ ਪ੍ਰਿਥਵੀ ਦੇ ਸਿਆਈ, ਜਦੋਂ ਉਨ੍ਹਾਂ ਦੇ ਮਨ ਦੇ ਵਿਚ ਇਹ ਵੇਖਿਆ ਉਨ੍ਹਾਂ ਨੇ, ਕਿਉਂਕਿ ਉਹ ਨਿਰੰਕਾਰ ਸੀ ਖੁਦ, ਜਦੋਂ ਉਨ੍ਹਾਂ ਨੇ ਇਸ ਸਾਰੇ ਸੰਸਾਰ ਦੀ ਲੁਕਾਈ ਨੂੰ ਵੇਖਿਆ ਨਾ ਬਾਬੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਸਾਰੀ ਲੁਕਾਈ ਦਾ ਦਰਦ ਜਿਹੜਾ ਸੀ ਇਹ ਜਰਿਆ ਨਹੀਂ ਗਿਆ। ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਜਿਵੇਂ ਹਰ ਰੋਜ਼ ਦੀ ਤਰ੍ਹਾਂ ਵੇਈ ਨਦੀ ਵਿਚ ਇਸ਼ਨਾਨ ਕਰਨਾ ਤੇ ਉਹਨਾਂ ਦੇ ਜਦੋਂ ਮਨ ਦੇ ਵਿਚ ਇਹ ਵਿਚਾਰ ਆਈ ਕਿ ਜਿਹੜੇ ਸੰਸਾਰ ਦੇ ਜੀਵ ਨੇ ਬੜੇ ਰੋ ਰਹੇ ਨੇ ਕੁਰਲਾ ਰਹੇ ਨੇ ਕਿਉਂਕਿ ਸਾਰੀ ਸੜਦੀ ਬਲਦੀ ਜਿਹੜੀ ਪ੍ਰਿਥਵੀ ਜਿਹੜੀ ਸਤਿਗੁਰਾਂ ਨੂੰ ਦਿਸੀ ਜਿੰਨੇ ਜੀਵ ਸੀ ਸਾਰੇ ਕੁਰਲਾ ਰਹੇ ਸੀ ਕੋਈ ਕਿਸੇ ਨੂੰ ਪਾਰ ਕਿਨਾਰਾ ਲਾਉਣ ਵਾਸਤੇ ਕੋਈ ਆਸਰਾ ਲੱਭਦਾ ਹੀ ਨਹੀਂ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਵਕਤ ਵੇਈ ਨਦੀ ਵਿਚ ਇਸ਼ਨਾਨ ਕਰਨ ਵਾਸਤੇ ਜਦੋਂ ਗਏ ਇਹ ਜਿਹੜਾ ਦਿਨ ਆਇਆ ਜਿਸ ਵਕਤ ਮੇਰੇ ਬਾਬੇ ਜੀ ਨੇ ਇਸ਼ਨਾਨ ਕੀਤਾ ਤੇ ਵੇਈ ਨਦੀ ਵਿਚੋਂ ਬਾਹਰ ਨਹੀਂ ਆਏ ਤੇ ਤਿੰਨ ਦਿਨ ਵੇਈ ਨਦੀ ਵਿਚ ਲੋਪ ਰਹੇ। ਨਿਰੰਕਾਰ ਦੇ ਦੇਸ਼ ਵਿਚ ਜਾ ਕਰਕੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬਾ ਪਹਿਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ ਤੇ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਦੇਸ਼ ਜਾਂਦੇ ਨੇ ਪਹਿਲਾਂ ਬਾਬਾ ਦੇਖੇ ਧਿਆਨ ਧਾਰ ਜਲਤੀ ਸਾਹਿਬ ਪ੍ਰਿਥਵੀ ਦੇ ਸਿਆਏ। ਉਸ ਵਕਤ ਸਤਿਗੁਰਾਂ ਨੇ ਇਨ੍ਹਾਂ ਜੀਵਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਜੀਵਾਂ ਦੇ ਆਧਾਰ ਵਾਸਤੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬੇ ਨੇ ਜਿਹੜੀ ਨਾਮ ਦੀ ਦਾਤ ਲੈ ਕੇ ਆਏ ਨੇ ਨਾ ਮੂਲ ਮੰਤਰ ਦੀ ਉਹ ਤਿੰਨ ਦਿਨ ਜਦੋਂ ਲੋਪ ਰਹੇ ਵੇਈ ਨਦੀ ਵਿਚ ਉਸ ਵਕਤ ਸੱਚਖੰਡ ਨਿਰੰਕਾਰ ਦੇ ਦੇਸ਼ ਗਏ ਉਥੋਂ ਨਿਰੰਕਾਰ ਦੇ ਪਾਸੋਂ ਮੂਲ ਮੰਤਰ ਵਾਲੀ ਦਾਤ ਲੈ ਕਰਕੇ ਇੱਥੇ ਪ੍ਰਗਟ ਹੋਏ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ। ਇਹ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੂਲ ਮੰਤਰ ਤੋਂ ਸਤਿਗੁਰਾਂ ਨੇ ਸ਼ੁਰੂ ਕੀਤਾ ਕਿਉਂਕਿ ਸੱਚਖੰਡ ਤੋਂ ਸਿੱਧਾ ਇੱਥੇ ਪ੍ਰਗਟ ਹੋਏ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਸੰਗਤਾਂ ਨੂੰ ਪਤਾ ਲੱਗਾ ਬੇਬੇ ਨਾਨਕੀ ਜੀ ਨੂੰ ਪਤਾ ਲੱਗਾ ਭਾਈ ਮਰਦਾਨਾ ਜੀ ਨੂੰ ਪਤਾ ਲੱਗਾ ਸਾਰੀਆਂ ਸੰਗਤਾਂ ਜਦੋਂ ਉਮੜ ਕਰਕੇ ਇੱਥੇ ਆਈਆਂ ਕਿਉਂਕਿ ਉਦੋਂ ਸਾਰਾ ਇਹ ਜੰਗਲ ਹੀ ਹੁੰਦਾ ਸੀ। ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਸੰਤ ਬਿਰਤੀ ਵਿਚ ਬੈਠੇ ਸੀ ਤੇ ਤਾਂ ਗੁਰਦੁਆਰਾ ਸਾਹਿਬ ਦਾ ਨਾਂ ਸੰਤ ਘਾਟ ਪਿਆ ਸਮਾਧੀ ਲੱਗੀ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੇ ਵੇਈ ਨਦੀ ਦਾ ਘਾਟ ਸੀ ਸਤਿਗੁਰਾਂ ਨੇ ਘਾਟ ਦੇ ਵਿਚੋਂ ਬਾਹਰ ਹੋ ਕੇ ਇੱਥੇ ਸੰਤ ਬਿਰਤੀ ਵਿਚ ਬੈਠ ਕਰਕੇ ਉਸ ਨਿਰੰਕਾਰ ਦੀਆਂ ਯਾਦਾਂ ਦੇ ਵਿਚ ਸਤਿਗੁਰੂ ਪ੍ਰਸੰਨ ਸੀ। ਉਸ ਵਕਤ ਜਦੋਂ ਫਿਰ ਸੰਗਤਾਂ ਆਈਆਂ ਬੇਬੇ ਨਾਨਕੀ ਜੀ ਵੀ ਆਈ ਉਹਨਾਂ ਨੇ ਦਰਸ਼ਨ ਕੀਤੇ ਬੇਬੇ ਨਾਨਕੀ ਜੀ ਦੇ ਮਨ ਦੇ ਵਿਚ ਵਿਰਾਗ ਆਇਆ ਕਿ ਹੇ ਵੀਰ ਜੀ ਤੁਸੀਂ ਦੁਨੀਆਂ ਨੂੰ ਤਾਰਨ ਵਾਸਤੇ ਆਏ ਜੇ ਪਰ ਇੰਨਾ ਵਿਛੋੜਾ ਜਿਹੜਾ ਮੈਥੋਂ ਸਹਿਆ ਨਹੀਂ ਜਾਂਦਾ ਤੁਸੀਂ ਕਿਰਪਾ ਕਰੋ ਵੀ ਇੰਨਾ ਵਿਛੋੜਾ ਮੈਨੂੰ ਨਾ ਦਿਆ ਕਰੋ। ਭੈਣ ਦੀ ਅਰਦਾਸ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਬੇਬੇ ਵੀ ਅਸੀਂ ਕਿਹੜਾ ਦੂਰ ਗਏ ਸਾਂ ਅਸੀਂ ਤੁਹਾਡੇ ਕੋਲ ਹੀ ਸਾਂ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਸੀ ਪਿਆਰ ਜਿੰਨਾ ਵੀ ਬੇਬੇ ਨਾਨਕੀ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਥਾਹ ਦਾ ਪਿਆਰ ਸੀ ਅੰਤਾਂ ਦਾ ਪਿਆਰ ਸੀ ਕਿਉਂਕਿ ਜਿੰਨਾ ਚਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਨਹੀਂ ਸੀ ਨਾ ਲੈਂਦੀ ਦਰਸ਼ਨ ਨਹੀਂ ਸੀ ਕਰ ਲੈਂਦੀ ਉਨਾ ਚਿਰ ਬੇਬੇ ਨਾਨਕੀ ਜੀ ਨੂੰ ਹੌਸਲਾ ਨਹੀਂ ਸੀ ਹੁੰਦਾ। ਬੇਬੇ ਨਾਨਕੀ ਜੀ ਦਾ ਇੰਨਾ ਗੁਰੂ ਨਾਨਕ ਸਾਹਿਬ ਦੇ ਨਾਲ ਇੰਨਾ ਸਨੇਹ ਤੇ ਇੰਨਾ ਪਿਆਰ ਸੀ ਜੇ ਇਤਿਹਾਸ ਦੇ ਵਿਚ ਵੀ ਵੇਖਣਾ ਹੋਵੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਬੇਬੇ ਨਾਨਕੀ ਜੀ ਦਾ ਭੈਣ ਤੇ ਭਰਾ ਦਾ ਪਿਆਰ ਜਿਹੜਾ ਨਾ ਬੇਬੇ ਨਾਨਕ ਜੀ ਤੋਂ ਵੇਖਿਆ ਜਾ ਸਕਦਾ ਕਿਉਂਕਿ ਇਤਿਹਾਸ ਦੱਸਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਿਤਾ ਜੀ ਨੇ ਸੱਚਾ ਸੌਦਾ ਕਰਨ ਵਾਸਤੇ ਝਿੜਕਿਆ ਸੀ ਚਪੇੜ ਮਾਰੀ ਸੀ ਉਸ ਵਕਤ ਵੀ ਬੇਬੇ ਨਾਨਕੀ ਨੇ ਪਿਤਾ ਦੀ ਬਾਂਹ ਫੜ ਲਈ ਸੀ ਕਿਉਂਕਿ ਪਿਤਾ ਨੂੰ ਕਹਿੰਦੀ ਸੀ ਵੀ ਪਿਤਾ ਜੀ ਮੈਥੋਂ ਗੁਰੂ ਨਾਨਕ ਨੂੰ ਕੋਈ ਬੁਰਾ ਭਲਾ ਕਵੇ ਝਿੜਕੇ ਜਾਂ ਕੋਈ ਮਾਰੇ ਮੈਥੋਂ ਜਰਿਆ ਨਹੀਂ ਜਾਂਦਾ ਤੇ ਇਸ ਕਰਕੇ ਫਿਰ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਬੇਬੇ ਨਾਨਕੀ ਜੀ ਜਿਹੜੀ ਸੀ ਉਦੋਂ ਫਿਰ ਇੱਥੇ ਨਾਲ ਆਪਦੇ ਲੈ ਆਈ ਸੀ ਕਿਉਂਕਿ ਇੱਥੇ ਸੁਲਤਾਨਪੁਰ ਵਿਆਹੀ ਹੋਈ ਸੀ ਭਾਈ ਅਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਜੀਜਾ ਜੀ ਸੀ ਰਿਸ਼ਤੇਦਾਰੀ ਦੇ ਵਿਚ ਸੋ ਸਤਿਗੁਰਾਂ ਨੇ ਇੱਥੇ ਆਣ ਕਰਕੇ ਬੇਬੇ ਦੇ ਕੋਲ ਰਹਿ ਕੇ ਬੇਬੇ ਬੜੀ ਪ੍ਰਸੰਨ ਸੀ ਕਿਉਂਕਿ ਮੇਰਾ ਵੀਰ ਜਿਹੜਾ ਮੇਰੇ ਸਾਹਮਣੇ ਆ ਤੇ ਚਲੋ ਮਾਂ ਪਿਓ ਦੇ ਹਿਸਾਬ ਦੇ ਨਾਲ ਪੁੱਤਰ ਭਾਵੇਂ ਸੰਤ ਹੋਵੇ ਭਗਤ ਹੋਵੇ ਮਾਤਾ ਪਿਤਾ ਦੇ ਸੰਦੇਸ਼ ਦੇ ਨਾਲ ਵੀ ਪੁੱਤਰ ਸਾਡਾ ਕਮਾਈ ਕਰਨ ਵਾਲਾ ਹੋਵੇ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਸਾਧੂ ਬਿਰਤੀਆਂ ਦੇ ਵਿਚ ਤੁਰਿਆ ਫਿਰੇ ਉਸ ਤਰ੍ਹਾਂ ਕਹਿ ਦਿੰਦੇ ਆਪਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਸਾਡਾ ਪੁੱਤਰ ਜਿਹੜਾ ਰੱਬ ਨੂੰ ਮੰਨਣ ਵਾਲਾ ਹੋਵੇ। ਪਰ ਮਾਫ ਕਰਨਾ ਵੀ ਅਸੀਂ ਇਹ ਕਹਿ ਦਿੰਦੇ ਆ ਵੀ ਉਹ ਜਿਹੜੇ ਸਾਧੂ ਸੰਤ ਫਕੀਰ ਨੇ ਹੋਣ ਤੇ ਕਿਸੇ ਹੋਰ ਦੇ ਘਰ ਹੋਣ, ਵੀ ਸਾਡਾ ਪੁੱਤਰ ਜਿਹੜਾ ਕੋਈ ਚੰਗਾ ਇੰਜੀਨੀਅਰ ਹੋਵੇ ਜਾਂ ਚੰਗਾ ਕੋਈ ਡਾਕਟਰ ਹੋਵੇ, ਫਿਲੋਸਫਰ ਹੋਵੇ, ਅਫਸਰ ਹੋਵੇ, ਅਸੀਂ ਇਹ ਚੀਜ਼ਾਂ ਮੰਗਦੇ ਆ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਜੇ ਕਿਤੇ ਇਹ ਸੋਝੀ ਹੋਵੇ ਨਾ ਸਾਡੇ ਮਨ ਦੇ ਵਿਚ ਵੀ ਸਾਡਾ ਬੱਚਾ ਜਿਹੜਾ ਹੈ ਵੀ ਗੁਰਸਿੱਖੀ ਨੂੰ ਵੀ ਧਾਰਨ ਕਰੇ ਤੇ ਵਾਹਿਗੁਰੂ ਦੀ ਸੇਵਾ ਵੀ ਕਰੇ, ਤੇ ਸਾਨੂੰ ਕਿਸੇ ਨੇ ਕੋਈ ਪਿਆਰ ਨਹੀਂ ਦੇਣਾ, ਸਾਨੂੰ ਕਿਸੇ ਨੇ ਕੋਈ ਵੇਖਣ ਵਾਲੇ ਨੇ ਵੀ ਕਹਿਣਾ ਵੀ ਇਹਦੇ ਕੋਲ ਮਾਇਆ ਨਹੀਂ ਹੈਗੀ, ਇਹਦੇ ਕੋਲੋਂ ਪਾਸਾ ਕੀਤਾ ਚੰਗਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ, ਮੈਂ ਕਹਿੰਦਾ ਵੀ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਠੁਕਰਾ ਦਿੱਤਾ। ਜੇ ਪਿਤਾ ਨੌਕਰੀ ਕਰਦੇ ਸੀ ਪਟਵਾਰੀ ਦੀ, ਉਹਨਾਂ ਨੇ 20 ਰੁਪਏ ਦਿੱਤੇ ਸੀ ਕਿ ਚੰਗਾ ਕਾਰੋਬਾਰ ਕਰੂਗਾ ਤੇ ਸਾਡੀ ਹੋਰ ਕਮਾਈ ਦੇ ਵਿੱਚ ਵਾਧਾ ਹੋਵੇਗਾ, ਕਿਉਂਕਿ ਹਰ ਇੱਕ ਹੀ ਮਾਂ ਬਾਪ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਵੀ ਇੰਨੀ ਕਮਾਈ ਕਰੇ ਵੀ ਉਹਦੇ ਵਿੱਚ ਪ੍ਰੋਫਿਟ ਹੋਵੇ। ਤੇ ਧੰਨ ਗੁਰੂ ਨਾਨਕ ਸਾਹਿਬ ਉਹ ਸੰਸਾਰ ਦੀਆਂ ਇਹਨਾਂ ਗੱਲਾਂ ਤੋਂ ਅਲੱਗ ਸੀ, ਕਿਉਂਕਿ ਉਹ ਇਹਨਾਂ ਗੱਲਾਂ ਦੇ ਵਿੱਚ ਨਹੀਂ ਸੀ। ਸਤਿਗੁਰਾਂ ਨੇ ਗ੍ਰਿਹਸਥ ਵੀ ਧਾਰਨ ਕੀਤਾ, ਸਾਰਾ ਕੁਛ ਹੀ ਕੀਤਾ। ਜਦੋਂ ਬੇਬੇ ਨੇ ਆਖ ਦਿੱਤਾ ਵੀ ਮੈਂ ਤੁਹਾਡਾ ਵਿਆਹ ਕਰਨਾ ਚਾਹੁੰਦੀ, ਸ਼ਾਦੀ ਕਰਨੀ ਚਾਹੁੰਦੀ ਆ, ਤੇ ਵੀਰ ਜੀ ਵੀ ਮੇਰੇ ਮਨ ਦੀ ਇਹ ਇੱਛਾ ਹੈ ਤੇ ਤੁਸੀਂ ਕਿਰਪਾ ਕਰੋ, ਤੇ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਬੇਬੇ ਵੀ ਅਸੀਂ ਤੈਨੂੰ ਕਦੀ ਨਾਂਹ ਨਹੀਂ ਕੀਤੀ, ਜੇ ਤੇਰੇ ਮਨ ਦਾ ਖਿਆਲ ਹੈ ਤੇ ਸਤ ਬਚਨ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਉਸੇ ਵਕਤ ਬੇਬੇ ਨੂੰ ਆਗਿਆ ਦੇ ਦਿੱਤੀ ਤੇ ਬੇਬੇ ਨੇ ਸਾਰਾ ਕਾਰਜ ਜਿਹੜਾ ਸੀ ਵਿਆਹ ਸ਼ਾਦੀ ਦਾ ਮਾਤਾ ਪਿਤਾ ਦੀ ਸਲਾਹ ਦੇ ਨਾਲ ਉਹਨਾਂ ਨੇ ਇੱਥੇ ਰੱਖਿਆ।
ਪੁੱਤਰ
ਹਾਂਜੀ,
ਉਹਨਾਂ ਦੇ ਪੁੱਤਰ ਵੀ ਇੱਥੇ ਪੈਦਾ ਹੋਏ।
ਹਾਂਜੀ ਹਾਂਜੀ। ਅੱਛਾ, ਉਸੇ ਇੱਥੇ ਜਦੋਂ ਫਿਰ, ਕਿਉਂਕਿ ਉਹਨੂੰ ਭੈਣ ਨੂੰ ਚਾਹ ਸੀ ਨਾ, ਬੇਬੇ ਨੂੰ, ਬੇਬੇ ਨੂੰ ਚਾਹ ਸੀ ਵੀ ਮੈਂ ਆਪਣੇ ਵੀਰ, ਜਿਵੇਂ ਸਾਰੇ ਸੰਸਾਰ ਦੇ ਵਿੱਚ ਹਰ ਇੱਕ ਭੈਣਾਂ ਜਿਹੜੀਆਂ ਨੇ ਵੀਰਾਂ ਦੇ ਵਿਆਹ ਕਰਦੀਆਂ ਨੇ, ਘੋੜੀਆਂ ਗਾਉਂਦੀਆਂ ਨੇ, ਕਿਉਂਕਿ ਭੈਣਾਂ ਨੂੰ ਚਾਹ ਹੁੰਦਾ। ਤੇ ਉਹ ਕਹਿੰਦੇ ਵੀ ਮੈਂ ਵੀ ਆਪਦੇ ਵੀਰ ਦਾ ਵਿਆਹ ਕਰਾਂ ਤੇ ਨਾਲੇ ਮੈਨੂੰ ਵੀ ਚਾਹ ਵੀ ਮੈਂ ਘੋੜੀਆਂ ਗਾਵਾਂ। ਤੇ ਜਦੋਂ ਬੇਬੇ ਨੇ ਇਹ ਇੱਛਾ ਜ਼ਾਹਰ ਕੀਤੀ ਸੀ ਨਾ, ਤੇ ਸੱਚ ਇਹ ਆ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ, ਬੇਬੇ ਵੱਡੀ ਜ਼ਰੂਰ ਸੀ, ਧੰਨ ਗੁਰੂ ਨਾਨਕ ਸਾਹਿਬ ਵੀ ਬੇਬੇ ਨੂੰ ਬੜਾ ਮਾਣ ਦਿੰਦੇ ਸੀ ਤੇ ਇਹ ਕਹਿੰਦੇ ਸੀ ਬੇਬੇ ਨੂੰ ਕਿ ਬੇਬੇ ਵੀ ਜੋ ਤੇਰੇ ਮਨ ਦਾ ਖਿਆਲ ਹੈ ਨਾ, ਜੋ ਤੇਰੇ ਮਨ ਦੇ ਵਿੱਚ ਕੋਈ ਗੱਲ ਵਿਚਾਰ ਆਉਂਦੀ ਹੈ ਨਾ, ਤੂੰ ਸਾਨੂੰ ਖੁੱਲ ਕੇ ਪ੍ਰਗਟ ਕਰਕੇ ਦੱਸਿਆ ਕਰ, ਕਿਉਂਕਿ ਮੈਂ ਤੇ ਇੱਥੋਂ ਛੋਟਾ। ਧੰਨ ਗੁਰੂ ਨਾਨਕ ਸਾਹਿਬ ਨੇ ਬੇਬੇ ਨੂੰ ਬੜਾ ਮਾਣ ਦਿੱਤਾ। ਕੋਈ ਜੋ ਹੋਰ ਮਰਜ਼ੀ ਕੋਈ ਆਖੀ ਜਾਵੇ, ਜੋ ਇਤਿਹਾਸ ਦੇ ਵਿੱਚ ਵੀ ਹੈ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਦਾ ਜੇ ਬੇਬੇ ਜੀ ਦੇ ਨਾਲ ਪਿਆਰ ਸੀ ਤਾਂ ਹੀ ਉਹ ਇੱਥੇ ਆਏ ਸੀ, ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਹੀ ਆਏ ਸੀ। ਤੇ ਬਹਾਨਾ ਬਣਨਾ ਸੀ, ਉਹ ਸਾਰੇ ਆਪਣੇ ਜੀਵਾਂ ਦਾ ਆਧਾਰ ਕਰਨਾ ਸੀ ਧੰਨ ਗੁਰੂ ਨਾਨਕ ਸਾਹਿਬ ਨੇ, ਰਹੁ ਵਿਚਾਰ। ਸੋ ਸਤਿਗੁਰਾਂ ਨੇ ਇੱਥੇ ਜਦੋਂ ਬੇਬੇ ਨਾਨਕੀ ਜੀ ਦੇ ਨਾਲ ਇਹ ਵਾਰਤਾਲਾਪ ਕੀਤੇ ਤੇ ਬੇਬੇ ਜੀ ਨੇ ਸਾਰੇ ਕਾਰਜ ਕੀਤੇ, ਵਿਆਹ ਦਾ ਵੀ ਕੀਤਾ ਤੇ ਮੁੜ ਕੇ ਫਿਰ ਜਦੋਂ ਨੌਕਰੀ ਦਾ ਵੀ ਹੋਇਆ ਵੀ ਭਾਈਆ ਜੀ ਦੇ ਨਾਂ ਭਾਈਆ ਜੈਰਾਮ ਦੇ ਨਾਲ ਵਿਚਾਰ ਕੀਤੀ ਵੀ ਚੱਲ ਆਪਣੇ ਕੋਲ ਇੱਥੇ ਹੁਣ ਵੀਰ ਜੀ ਰਹਿੰਦੇ ਨੇ ਨਾਨਕ ਵੀ ਆਪਣੇ ਕੋਲ ਰਹਿੰਦੇ ਨੇ, ਤੇ ਤੁਸੀਂ ਜੈਰਾਮ ਨੇ ਆਖਿਆ ਵੀ ਨਾਨਕੀ ਵੀ ਮੈਂ ਤੇਰੀ ਗੱਲ ਕੋਈ, ਕਿਉਂਕਿ ਭਾਈਆ ਜੈਰਾਮ ਜੀ ਵੀ ਜਿਹੜੇ ਬੇਬੇ ਜੀ ਨੂੰ ਬੜਾ ਸਤਿਕਾਰ ਦਿੰਦੇ ਸੀ, ਕਿਉਂਕਿ ਬੇਬੇ ਜਿਹੜੀ ਸੀ ਨਾ, ਬੇਬੇ ਨਾਨਕੀ ਜੀ ਦਾ ਸੁਭਾਅ ਬੜਾ ਮਿੱਠਾ ਸੀ, ਬੜਾ ਨਿੱਘਾ ਸੀ, ਹਰ ਇੱਕ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਬੋਲਣਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਬੜਾ ਸ਼ੁਕਰਾਨਾ ਕਰਨਾ, ਕਿਉਂਕਿ ਉਹਨਾਂ ਨੇ ਵੀਰ ਦੇ ਤੌਰ ਤੇ ਵੀ ਤੇ ਉਹਨਾਂ ਨੇ ਉਸ ਨਿਰੰਕਾਰ ਦੀ ਜੋਤ ਦਾ ਰੂਪ ਵੀ, ਕਿਉਂਕਿ ਵੀ ਇਹ ਸੰਸਾਰ ਦੇ ਉੱਤੇ ਆਏ ਨੇ, ਬਣੇ ਮੇਰੇ ਧੰਨ ਭਾਗ ਨੇ, ਬੇਬੇ ਕਹਿੰਦੀ ਸੀ ਇਹ ਸਾਰਿਆਂ ਨੂੰ ਤਾਰਨ ਵਾਸਤੇ ਆਏ ਨੇ। ਤੇ ਉਸ ਵਕਤ ਜਦੋਂ ਬੇਬੇ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਨਾਲ ਸਲਾਹ ਕੀਤੀ ਵੀ ਜੇ ਤੈਨੂੰ ਅਸੀਂ ਨੌਕਰੀ ਲਵਾ ਦਈਏ ਵੀ ਤੇਰੇ ਭਾਈਆ ਜੀ ਕਹਿੰਦੇ ਨੇ ਆਪਾਂ ਉੱਥੇ ਨੌਕਰੀ ਦੀ ਥਾਂ ਹੈਗੀ ਹੈ ਤੇ ਜੇ ਤੁਸੀਂ ਨੌਕਰੀ ਕਰ ਸਕਦੇ ਜੇ, ਤੇ ਬੜੇ ਖੁਸ਼ ਹੋਏ ਧੰਨ ਗੁਰੂ ਨਾਨਕ ਸਾਹਿਬ। ਕਹਿੰਦੇ ਵੀ ਬੇਬੇ ਵੀ ਜਿਵੇਂ ਤੇਰੀ ਖੁਸ਼ੀ ਹੈ, ਕਹਿੰਦੇ ਕਿਤੇ ਤੁਸੀਂ ਦਾਸ ਨਾ ਰਿਹਾ ਜੇ, ਤੇ ਜੇ ਤੁਹਾਡਾ ਮਨ ਕਰੇ ਤੇ ਆਪਾਂ ਉੱਥੇ ਨਵਾਬ ਦੇ ਨਾਲ ਦੌਲਤ ਖਾਂ ਦੇ ਨਾਲ ਨੌਕਰੀ ਦੀ ਗੱਲ ਕੀਤੀ ਹੈ ਤੇ ਤੁਸੀਂ ਉੱਥੇ ਨੌਕਰੀ ਕਰ ਲਿਆ ਜੇ। ਕਹਿੰਦੇ ਸਤਿ ਬਚਨ ਉਹ ਮਹਾਰਾਜ ਨੇ ਜਦੋਂ ਖੁਸ਼ ਹੋ ਕੇ ਉਹਨਾਂ ਨੂੰ ਆਖਿਆ ਵੀ ਚਲੋ ਠੀਕ ਹੈ ਤੁਸੀਂ ਗੱਲ ਕਰ ਲੈਣ ਭਾਈਆ ਜੀ, ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਹੱਟ ਦੀ ਨੌਕਰੀ ਕੀਤੀ ਹੈ। ਹੱਟ ਦੀ ਨੌਕਰੀ ਇਹੋ ਜਿਹੀ ਕੀਤੀ ਕਿ ਮੈਂ ਕਹਿੰਦਾ ਵੀ ਦੁਨੀਆਂ ਦੇ ਉੱਤੇ ਇੱਕ ਇਤਿਹਾਸ ਕਾਇਮ ਹੋ ਗਿਆ ਧੰਨ ਗੁਰੂ ਨਾਨਕ ਸਾਹਿਬ ਦਾ, ਵੀ ਹੱਟ ਸਾਹਿਬ ਦੀ ਨੌਕਰੀ ਕੀਤੀ ਦਾਤੇ ਨੇ ਤੇ ਝੋਲੀਆਂ ਭਰੀਆਂ ਗਰੀਬਾਂ ਦੀਆਂ, ਜਿਨ੍ਹਾਂ ਨੂੰ ਕਿਸੇ ਨੂੰ ਵਿਚਾਰਿਆਂ ਨੂੰ ਕਿਤੇ ਕੋਈ ਰੋਟੀ ਨਹੀਂ ਸੀ ਮਿਲੀ, ਜਿਨ੍ਹਾਂ ਨੂੰ ਕੋਈ ਕੱਪੜਾ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਭਰੋਸਾ ਨਹੀਂ ਸੀ, ਜਿਨ੍ਹਾਂ ਨੂੰ ਕਿ ਸਾਨੂੰ ਰੋਟੀ ਦੇਣ ਵਾਲਾ ਕੋਈ ਨਹੀਂ ਗਾ, ਸਾਨੂੰ ਕੋਈ ਮਤਲਬ ਸਾਨੂੰ ਕਿਸੇ ਦਾ ਆਸਰਾ ਨਹੀਂ ਗਾ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਤਾਂ ਗਰੀਬ ਨਿਵਾਜ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਾਰਾ ਕੁਛ ਦਿੱਤਾ। ਜਦੋਂ 13-13 ਕਹਿ ਕੇ ਉਹਨਾਂ ਦੀਆਂ ਝੋਲੀਆਂ ਭਰੀਆਂ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਤੇ ਚਲੋ ਬਦਕਿਸਮਤੀ ਫਿਰ ਵੀ ਜਿਹੜਾ ਉਸ ਵਕਤ ਕਈਆਂ ਤੋਂ ਖਾਧਾ ਨਹੀਂ ਗਿਆ, ਉਹ ਜਦੋਂ ਉਹਨਾਂ ਨੇ ਖੁੱਲਾ ਵੰਡਿਆ ਤੇ ਜਾ ਕੇ ਨਵਾਬ ਦੇ ਕੋਲ ਸ਼ਿਕਾਇਤ ਕਰਤੀ, ਲਓ ਜੀ ਤੁਹਾਡਾ ਜਿਹੜਾ ਹੱਟ ਹੈ ਉਹਨੇ ਗੋਦਾਮ ਜਿਹੜਾ ਉਹ ਖਾਲੀ ਕਰ ਦਿੱਤਾ ਹੈ, ਉਹ ਮਸਤਾਨਾ ਹੈਗਾ ਹੈ, ਉਹਨੂੰ ਕੋਈ ਪਤਾ ਨਹੀਂ ਗਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉਹਨੇ ਸਾਰਾ ਕੁਛ ਹੀ ਲੁਟਾ ਦਿੱਤਾ ਤੇ ਤੁਸੀਂ ਹੁਣ ਦਵਾ ਦਾ ਹਿਸਾਬ ਕਿਤਾਬ ਕਰਕੇ ਤੇ ਜਿਹੜਾ ਘਾਟਾ ਵਾਧਾ ਹੈ ਉਹ ਭਾਈਆ ਜੈਰਾਮ ਦੇ ਕੋਲੋਂ ਪੂਰਾ ਕਰ ਲਓ। ਤੇ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੂੰ ਜਦੋਂ ਸੱਦਿਆ ਗਿਆ ਬੁਲਾਇਆ ਗਿਆ ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਗੁਰਦੁਆਰਾ ਕੋਠੜੀ ਸਾਹਿਬ ਨਾ ਉੱਥੇ ਫਿਰ ਇਹ ਮਤਲਬ ਕੋਠੜੀ ਹੁੰਦੀ ਸੀ ਕੋਠੜੀ ਛੋਟੀ ਜੀ ਉੱਥੇ ਰੱਖ ਕੇ ਫਿਰ ਆਪਦੀ ਕੈਦ ਦੇ ਵਿੱਚ ਰੱਖ ਕੇ ਨਾ ਨਵਾਬ ਨੇ ਤੇ ਉਸ ਵਕਤ ਫਿਰ ਉੱਥੇ ਲੇਖਾ ਕੀਤਾ ਗਿਆ ਹਿਸਾਬ ਕਿਤਾਬ ਕੀਤਾ ਗਿਆ ਤੇ ਪਹਿਲੇ ਦਿਨ 360 ਰੁਪਏ ਵਧੇ ਤੇ ਦੂਜੇ ਦਿਨ 560 ਰੁਪਏ ਵਧੇ ਤੇ ਤੀਜੇ ਦਿਨ ਜਿਹੜਾ 760 ਰੁਪਏ ਵਧੇ। ਲੇਖਾ ਜਿਹੜਾ ਸੀ ਲੇਖਾ ਬਹੁਤ ਲੰਮਾ ਹੁੰਦਾ ਰਿਹਾ ਕਿਉਂਕਿ ਉਸ ਤਰ੍ਹਾਂ ਫਿਰ ਮੁੜ ਕੇ ਬਾਅਦ ਦੇ ਵਿੱਚ ਆਮ ਆਪਾਂ ਜਿਹੜਾ ਇਤਿਹਾਸ ਹੈ ਨਾ ਉਹ ਤਿੰਨ ਵਾਰ ਇਹ ਕਹਿ ਦਿੰਦੇ ਨੇ ਵੀ ਤਿੰਨ ਵਾਰ ਉਹਨਾਂ ਨੇ ਲੇਖਾ ਕੀਤਾ। ਲੇਖਾ ਜਿਹੜਾ ਸੀ ਵੀ ਉਸ ਵਕਤ ਦਸ ਦਾ ਇਤਿਹਾਸ ਵੀ ਛੇ ਮਹੀਨੇ ਲੇਖਾ ਹੀ ਚੱਲਦਾ ਰਿਹਾ, ਹਿਸਾਬ ਕਿਤਾਬ ਵੀ ਚੱਲਦਾ ਰਿਹਾ ਸੀ ਵੀ ਜੋ ਪਿੱਛੋਂ ਤੋਂ ਲੈ ਕੇ ਜੋ ਮਿਲਾਨ ਕਰਨਾ ਲੇਖਾਕਾਰਾਂ ਨੇ ਲਿਆ ਕਰਕੇ ਜਦੋਂ ਐਂਡ ਤੇ ਲਿਆਉਣਾ ਕਰਨਾ ਤੇ ਉਸ ਵਕਤ ਗੁਰੂ ਨਾਨਕ ਸਾਹਿਬ ਦਾ ਵਾਅਦਾ ਨਿਕਲਾਉਣਾ ਕਰਨਾ, ਉਹ ਫਿਰ ਉਹਨਾਂ ਸ਼ਰਮਿੰਦੇ ਹੋ ਜਾਣਾ, ਉਸ ਵਕਤ ਉਹਨਾਂ ਸ਼ਰਮਿੰਦੇ ਹੋ ਜਾਣਾ ਤੇ ਉਹਨਾਂ ਫਿਰ ਦੁਬਾਰਾ ਉਹਨਾਂ ਆਖਣਾ ਫਿਰ ਨਾ ਕਿਤੇ ਭੁਲੇਖਾ ਪੈ ਗਿਆ ਹੋਵੇ। ਜਦੋਂ ਫਿਰ ਪਿੱਛੋਂ ਤੋਂ ਲੈ ਕੇ ਲੇਖਾ ਲਿਆਉਣਾ ਉਹ ਉੱਥੇ ਆਉਣਾ ਤੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਦਾ ਵਾਅਦਾ ਹੋ ਜਾਣਾ ਕਰਨਾ। ਉਹ ਮਤਲਬ ਜਿੰਨੀ ਵਾਰ ਵੀ ਉਹ ਲੇਖਾ ਕਰਦੇ ਸੀ ਉਨੀ ਵਾਰ ਵੱਧ ਤੋਂ ਵੱਧ ਨਿਕਲਦਾ ਰਿਹਾ ਧੰਨ ਗੁਰੂ ਨਾਨਕ ਸਾਹਿਬ ਦਾ। ਜਦੋਂ ਵੱਧ ਨਿਕਲਿਆ ਤੇ ਉਸ ਵਕਤ ਸਾਰੇ ਜਿੰਨੇ ਬੈਠੇ ਸੀ ਲੰਮਾ ਸਮਾਂ ਜਦੋਂ ਹਿਸਾਬ ਕਿਤਾਬ ਚੱਲਿਆ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਨਵਾਬ ਵੀ ਅਸੀਂ ਅੱਜ ਤੋਂ ਬਾਅਦ ਅਸੀਂ ਤੈਨੂੰ ਕੋਈ ਲੇਖਾ ਨਹੀਂ ਦੇਣਾ ਵੀ ਇੰਨਾ ਚਿਰ ਸਮਾਂ ਹੋ ਗਿਆ ਤੈਨੂੰ ਲੇਖਾ ਕਰਦਿਆਂ ਨੂੰ, ਜੇ ਕੋਈ ਤੈਨੂੰ ਕਿਸੇ ਤੇ ਤਸੱਲੀ ਨਹੀਂ ਗੀ ਤੇ ਫਿਰ ਛੱਡ ਪਰਾਂ ਲੇਖੇ ਦੀ ਕਿਹੜੀ ਗੱਲ ਹੈ, ਤੇ ਜੇ ਲੇਖਾ ਲੈਣਾ ਹੈ ਤੇ ਆਪਦੇ ਜਿਨ੍ਹਾਂ ਤੇ ਤੈਨੂੰ ਭਰੋਸਾ ਹੈ ਯਕੀਨ ਹੈ ਉਹਨਾਂ ਨੂੰ ਤੂੰ ਨਾਲ ਲੈ, ਉਹਨਾਂ ਨੂੰ ਨਾਲ ਲੈ ਕੇ ਜੋ ਲੇਖਾ ਕਰਨਗੇ ਮੈਨੂੰ ਵੀ ਮਨਜ਼ੂਰ ਹੈ ਤੇ ਤੈਨੂੰ ਵੀ ਮਨਜ਼ੂਰ ਹੋਣਾ ਚਾਹੀਦਾ। ਤੇ ਉਸ ਵਕਤ ਜਦੋਂ ਸਤਿਗੁਰਾਂ ਦੇ 760 ਰੁਪਏ ਵਾਧਾ ਨਿਕਲਿਆ ਤੇ ਨਵਾਬ ਦੌਲਤ ਖਾਂ ਵੀ ਢਹਿ ਕੇ ਚਰਨਾਂ ਤੇ ਡਿੱਗ ਪਿਆ ਵੀ ਇਹ ਤਾਂ ਕੋਈ ਅੱਲਾਹ ਹੀ ਨੂਰ ਹੈ, ਅੱਲਾ ਦਾ ਨੂਰ ਹੈ ਵੀ ਜਿਹਨੂੰ ਮੈਂ ਘਟਾਉਣਾ ਚਾਹੁੰਦਾ ਹਾਂ ਵੀ ਉਹਦਾ ਤਾਂ ਵਾਧਾ ਨਿਕਲ ਰਿਹਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਜਦੋਂ ਵਾਧਾ ਨਿਕਲਿਆ ਸ਼ਰਮਿੰਦਾ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਸਤਿਗੁਰਾਂ ਦੇ ਅੱਗੋਂ ਮਾਫ਼ੀ ਮੰਗੀ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਅਸੀਂ ਤੈਨੂੰ ਤਾਂ ਮਾਫ਼ ਕਰਾਂਗੇ ਵੀ ਜਿੰਨਾ ਸਾਡਾ ਵਾਧਾ ਨਿਕਲਿਆ ਨਾ ਇਹ ਸਾਰਾ ਗਰੀਬਾਂ ਦੇ ਵਿੱਚ ਵੰਡ ਦੇ, ਸਾਰਿਆਂ ਨੂੰ ਇਹ ਲੰਗਰ ਲਾ ਦੇ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜਦੋਂ ਗਰੀਬਾਂ ਦੀ ਬਾਂਹ ਫੜੀ ਨਾ ਸਤਿਗੁਰਾਂ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਸੋਭਾ ਜਿਹੜੀ ਸੀ ਫਿਰ ਚੌਂ ਯੁੱਗਾਂ ਦੇ ਵਿੱਚ ਹੀ ਹੋ ਗਈ। ਕਿਉਂਕਿ ਫਿਰ ਜਿਨ੍ਹਾਂ ਨੂੰ ਵੀ ਨਹੀਂ ਸੀ ਪਤਾ ਜਦੋਂ ਜਿਨ੍ਹਾਂ ਨੇ ਸੁਣਿਆ ਉਹਨਾਂ ਆਖਿਆ ਵੀ ਇੱਕ ਨਾਨਕ ਦਾ ਨੂਰ ਇੱਕ ਇਹੋ ਜਿਹਾ ਅਲਾਹੀ ਨੂਰ ਆਇਆ ਹੈ ਵੀ ਜਿਹੜਾ ਸਾਰਿਆਂ ਦੀ ਬਾਂਹ ਫੜਦਾ ਹੈ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਜਿਹੜਾ ਕੋਈ ਜਾ ਕਰਕੇ ਉਹਦੇ ਅੱਗੇ ਹੱਥ ਜੋੜ ਕੇ ਕੋਈ ਅਰਦਾਸ ਕਰਦਾ ਨਾ ਤੇ ਉਹ ਨਿਰੰਕਾਰ ਦਾ ਰੂਪ ਹੈ ਉਹ ਝੋਲੀਆਂ ਭਰੀ ਜਾਂਦਾ ਵੀ ਜਿਨ੍ਹਾਂ ਨੂੰ ਨਹੀਂ ਰੋਟੀ ਹੈਗੀ ਉਹ ਵੀ ਆਣ ਕਰਕੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਦੋਂ ਅਰਦਾਸ ਕਰਦੇ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਵੀ ਝੋਲੀਆਂ ਭਰ ਦਿੰਦੇ ਸੀ। ਇਹ ਧੰਨ ਗੁਰੂ ਨਾਨਕ ਸਾਹਿਬ ਦਾ ਬੜਾ ਉਹਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਆਪਣੀ ਉਦੋਂ ਵੱਡ ਵਡੇਰੇ ਸੀ ਜਿਨ੍ਹਾਂ ਨੇ ਝੋਲੀਆਂ ਭਰੀਆਂ ਸੀ ਧੰਨ ਗੁਰੂ ਨਾਨਕ ਸਾਹਿਬ ਨੇ ਕਿਉਂਕਿ ਰੱਬ ਦੇ ਪਿਆਰ ਵਾਲੇ ਜਿਹੜੇ ਸੀ ਨਾ ਉਹ ਕਹਿੰਦੇ ਸੀ ਸੱਚ ਇਹ ਆ ਵੀ ਸਾਨੂੰ ਖਾਣਾ ਨਹੀਂ ਆਉਂਦਾ ਅਸੀਂ ਨਾ ਸ਼ੁਕਰੇ ਹਾਂ ਅਸੀਂ ਕਿਉਂਕਿ ਉਹ ਧੰਨ ਗੁਰੂ ਨਾਨਕ ਸਾਹਿਬ ਜਿਹੜਾ ਸਾਰਿਆਂ ਨੂੰ ਰੋਟੀ ਦੇ ਰਿਹਾ ਹੈ ਅਸੀਂ ਉਹਦੀਆਂ ਉੱਠ ਕੇ ਉਹਦੀਆਂ ਵੀ ਸ਼ਿਕਾਇਤਾਂ ਕਰਦੇ ਉਹਨੂੰ ਵੀ ਬੁਰਾ ਭਲਾ ਕਹਿੰਦੇ ਹਾਂ ਤੇ ਜਿਹੜਾ ਸਾਡੀ ਪੱਤ ਰੱਖਦਾ ਸੀ ਉਹਦਾ ਵੀ ਮਾੜਾ ਸੋਚਦੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਵੀ ਆਣ ਕਰਕੇ ਸਾਨੂੰ ਜਿੰਨੇ ਭੁੱਖੇ ਬੈਠੇ ਸਾਂ ਜਿੰਨੇ ਜਿਨ੍ਹਾਂ ਦੇ ਕੋਲ ਕੱਪੜਾ ਨਹੀਂ ਸੀ ਜਿਨ੍ਹਾਂ ਕੋਲ ਕੋਈ ਮੀਂਦ ਨਹੀਂ ਸੀ ਉਹਨਾਂ ਨੂੰ ਆਣ ਕਰਕੇ ਸਤਿਗੁਰਾਂ ਨੇ ਤਾਂ ਉੱਚਾ ਉਠਾਇਆ ਉਹਨਾਂ ਨੂੰ ਆਣ ਕਰਕੇ ਸਾਰਾ ਦਿਲਾਸਾ ਦਿੱਤਾ ਜਿਹੜਾ ਕੋਈ ਭੁੱਖਾ ਸੀ ਉਹਨੂੰ ਰੋਟੀ ਦਿੱਤੀ ਸਤਿਗੁਰਾਂ ਨੇ ਜਿਹੜਾ ਕੋਈ ਧਿਆਇਆ ਸੀ ਉਹਨੂੰ ਪਾਣੀ ਮਿਲਿਆ ਹੈ ਧੰਨ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਜਿੰਨੇ ਵੀ ਲੁਕਾਈ ਸੀ ਨਾ ਸਾਰੀ ਦਾ ਦੁੱਖ ਦਰਦ ਜਿਹੜਾ ਸੀ ਦੂਰ ਕਰਤਾ ਸੀ ਸਤਿਗੁਰਾਂ ਨੇ ਜਿਹੜਾ ਤਨ ਸੀ ਤਨ ਦੇ ਨਾਲ ਜਿਹੜੀ ਤ੍ਰਿਪਤੀ ਸੀ ਭੋਜਨ ਦੀ ਭੋਜਨ ਵੀ ਸਤਿਗੁਰਾਂ ਨੇ ਵਾਧੂ ਖੁੱਲਾ ਵਰਤਾਤਾ ਤੇ ਜਿਹੜਾ ਆਧਾਰ ਸੀ ਉਹ ਨਾਮ ਬਾਣੀ ਦੇ ਨਾਲ ਸੀ ਤੇ ਸਤਿਗੁਰਾਂ ਨੇ ਨਾਮ ਦੀ ਦਾਤ ਗੁਰਦੁਆਰਾ ਸੰਤ ਘਾਟ ਸਾਹਿਬ ਲੈ ਕੇ ਇੱਥੇ ਪ੍ਰਗਟ ਜਦੋਂ ਹੋਏ ਤੇ ਸਤਿਗੁਰਾਂ ਨੇ ਇੱਥੇ ਪ੍ਰਗਟ ਹੋ ਕਰਕੇ ਇੱਥੇ ਨਾਮ ਦੀ ਦਾਤ ਮੂਲ ਮੰਤਰ ਦੀ ਦਾਤ ਇੱਥੇ ਦਿੱਤੀ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ ਤੇ ਸਤਿਗੁਰਾਂ ਨੇ ਆਖਿਆ ਵੀ ਜਿਹੜਾ ਮੂਲ ਮੰਤਰ ਜਪੇਗਾ ਜਪਾਏਗਾ ਨਾ ਉਹ ਸਾਡੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਖੁਸ਼ੀ ਏ ਮੂਲ ਮੰਤਰ ਵਾਲੀ ਦਾਤ ਦੇ ਵਿੱਚ ਸਤਿਗੁਰਾਂ ਨੇ ਮੂਲ ਮੰਤਰ ਉਚਾਰਨ ਕਰਕੇ ਸਾਰੀ ਲੁਕਾਈ ਦਾ ਭਲਾ ਵੀ ਕੀਤਾ ਇਹ ਮੂਲ ਮੰਤਰ ਦੀ ਦਾਤ ਜਿਹੜੀ ਸਾਰਿਆਂ ਦੀ ਝੋਲੀ ਵਿੱਚ ਵੀ ਆਪਣੀ ਪਾਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਕਿਰਪਾ ਕੀਤੀ ਜਿਹੜਾ ਮੂਲ ਮੰਤਰ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਮੂਲ ਮੰਤਰ ਤੋਂ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਥਾਨ ਜਿਹੜਾ ਸ਼ੁਰੂਆਤ ਜਿਹੜਾ ਸਥਾਨ ਹੈ ਉਹ ਇੱਥੋਂ ਹੈ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ
ਪਹਿਲਾ ਜੋ ਤੀਰਥ ਸਥਾਨ ਹੈ ਉਹ ਸਾਡਾ ਸੁਲਤਾਨਪੁਰ ਲੋਧੀ
ਸੁਲਤਾਨਪੁਰ ਲੋਧੀ ਹੈ
ਜ਼ਿੰਦਗੀ ਦੇ ਵਿੱਚ ਤਰ ਗਏ ਨੇ ਇਹ ਸਿੱਖਿਆਵਾਂ ਬਾਰੇ ਥੋੜੇ ਚਾਨਣਾ ਪਾਉਂਗੇ ਜਿਹੜਾ ਨਾਮ ਜਪਣਾ ਕਿਰਤ ਕਰਨਾ ਤੇ ਵੰਡ ਕੇ ਛਕਣਾ
ਹਾਂ ਸਤਿਗੁਰਾਂ ਨੇ ਜਿਹੜੀ ਨਾਮ ਜਪਣ ਵਾਲੀ ਗੱਲ ਕਹੀ ਹੈ ਨਾ ਗੁਰਮੁਖ ਪਿਆਰਿਓ ਜਿਹੜੀ ਨਾਮ ਜਪਣ ਵਾਲੀ ਗੱਲ ਕਹੀ ਹੈ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਉਹ ਤਾਂ ਬੰਦਗੀ ਵਾਲੀ ਗੱਲ ਜਿਹੜੀ 14 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ ਹੈ ਭੋਰਾ ਸਾਹਿਬ ਵਾਲਾ ਸਥਾਨ ਜਿਹੜਾ ਗੁਰਦੁਆਰਾ ਬੇਰ ਸਾਹਿਬ ਹੈ ਕਿਉਂਕਿ ਪਹਿਰ ਰਾਤ ਰਹਿੰਦਿਆਂ 1 ਵਜੇ ਤੋਂ ਲੈ ਕਰਕੇ ਸਤਿਗੁਰੂ ਉਸ ਨਿਰੰਕਾਰ ਦੀ ਬੰਦਗੀ ਦੇ ਵਿੱਚ ਜੁੜ ਜਾਂਦੇ ਸੀ ਤੇ ਦਿਨ ਚੜੇ ਤੱਕਰ ਮਹਾਰਾਜ ਸਤਿਗੁਰੂ ਆਪਣਾ ਜਿਹੜਾ ਨਿਰੰਕਾਰ ਦਾ ਸਿਮਰਨ ਕਰਦੇ ਹੁੰਦੇ ਸੀ ਤੇ ਬਾਅਦ ਦੇ ਵਿੱਚ ਜਿਹੜੀ ਹੱਟ ਸਾਹਿਬ ਦੀ ਕਾਰ ਕਰਦੇ ਸੀ ਕਿਰਤ ਜਿਹੜੀ ਸੀ ਕਿਰਤ ਕਰਨੀ ਫਿਰ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਵਿਖੇ ਹਲ ਚਲਾਇਆ ਉਹ ਵੀ ਕਿਰਤ ਕੀਤੀ ਦਸਾਂਨੋਆਂ ਦੀ ਕਿਰਤ ਵੀ ਕੀਤੀ ਹੈ ਨਾ ਤੇ ਸਤਿਗੁਰਾਂ ਨੇ ਆਖਿਆ ਸੀ ਵੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਿਉਂਕਿ ਜਿੰਨਾ ਮਰਜ਼ੀ ਤੂੰ ਉੱਚਾ ਹੋ ਜਾਵੇਂ ਜਿੰਨਾ ਮਰਜ਼ੀ ਤੂੰ ਕਾਸ਼ ਦੇ ਵਿੱਚ ਡਾਰੀਆਂ ਲਾਵੇਂ ਪਰ ਜੇ ਤੇਰੇ ਕੋਲ ਮਾਇਆ ਆ ਜਾਂਦੀ ਇਹਦਾ ਮਾਣ ਨਾ ਕਰੀ ਇੰਨਾ ਉੱਚਾ ਨਾ ਹੋਵੀਂ ਫਿਰ ਵੀ ਰੱਖ ਗਰੀਬੀ ਵੇਸ ਜਿਹੜੇ ਤੇਰੇ ਮਨ ਦੇ ਵਿੱਚ ਨਿਮਰਤਾ ਦੀ ਦਾਤ ਪਿਆਰ ਦੀ ਦਾਤ ਜਿਹੜੀ ਇਹ ਸਾਰੇ ਤੋਂ ਸਭ ਤੋਂ ਵੱਧ ਜਿਹੜੀ ਉਸ ਨਿਰੰਕਾਰ ਦੇ ਨਾਲ ਪਿਆਰ ਦੀ ਦਾਤ ਜਿਹੜੀ ਉਹ ਮਨ ਦੇ ਵਿੱਚ ਜ਼ਰੂਰ ਰੱਖੀ ਜਦੋਂ ਨਾਮ ਜਪਣਾ ਹੈ ਨਾ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਹੈ ਤੇ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦਾ ਨਿਰੰਕਾਰ ਦਾ ਸ਼ੁਕਰਾਨਾ ਵੀ ਕਰਨਾ ਧੰਨ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਹੀ ਇਹ ਦਿੱਤੀ ਹੈ ਕਿਉਂਕਿ ਉਹਨਾਂ ਨੇ ਆਪ ਕਿਰਤ ਕੀਤੀ ਹੈ ਤੇ ਕਿਰਤ ਕਰਨ ਵਾਸਤੇ ਉਹਨਾਂ ਹਲ ਵੀ ਚਲਾਇਆ ਇਹ ਨਾ ਕੋਈ ਆਖੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸੌ ਕੇ ਪ੍ਰਚਾਰ ਕੀਤਾ ਜਾਂ ਤੁਰ ਕੇ ਪ੍ਰਚਾਰ ਕੀਤਾ ਧੰਨ ਗੁਰੂ ਨਾਨਕ ਸਾਹਿਬ ਨੇ ਹਲ ਵਾਹ ਕੇ ਵੀ ਪ੍ਰਚਾਰ ਕੀਤਾ ਜੇ ਹੱਟ ਦੀ ਨੌਕਰੀ ਕੀਤੀ ਹੈ ਤੇ ਸਤਿਗੁਰਾਂ ਨੇ ਉੱਥੇ ਵੀ 13-13 ਤੋਲ ਕੇ ਤੇ ਇੰਨਾ ਦਿਆਲੂ ਹੋ ਕਰਕੇ ਉਹਨਾਂ ਨੇ ਕੀਤੀ ਹੈ ਤੇ ਵੀ ਮੈਂ ਕਹਿੰਦਾ ਵੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਅੱਜ ਅਸੀਂ ਵੇਖਦੇ ਹਾਂ ਜੇ ਕਿਤੇ ਅਸੀਂ ਅੱਜ ਵਪਾਰ ਕਰਨਾ ਹੋਵੇ ਨਾ ਤੇ ਅਸੀਂ ਪਹਿਲਾਂ ਸੋਚਦੇ ਹਾਂ ਵੀ ਸਾਨੂੰ ਕਿੰਨੇ ਬਚਣਗੇ ਅਸੀਂ ਲੰਮਾ ਸੋਚਦੇ ਹਾਂ ਅਸੀਂ ਫਾਇਦਾ ਸੋਚਣਾ ਆਪਦਾ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਸੋਚਿਆ ਉਹਨਾਂ ਆਖਿਆ ਸੀ ਵੀ ਰੋਟੀ ਤੋਂ ਨਾ ਕੋਈ ਭੁੱਖਾ ਰਹੇ ਧੰਨ ਗੁਰੂ ਨਾਨਕ ਸਾਹਿਬ ਦੀ ਸੋਚ ਇਹ ਸੀ ਸਾਡੀ ਸੋਚ ਇਹ ਸੀ ਵੀ ਅਸੀਂ ਜਮ੍ਹਾਂ ਕਰ ਲਈਏ ਸਾਨੂੰ ਮੁਨਾਫਾ ਹੋ ਜਾਵੇ ਸਾਨੂੰ ਤਰੱਕੀਆਂ ਮਿਲ ਜਾਣ ਧੰਨ ਗੁਰੂ ਨਾਨਕ ਸਾਹਿਬ ਇਹ ਨਹੀਂ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਵੰਡ ਛਕੋ, ਕਿਰਤ ਕਰੋ ਤੇ ਨਾਮ ਜਪੋ। ਸਤਿਗੁਰਾਂ ਦਾ ਸੰਦੇਸ਼ ਹੀ ਇਹ ਸੀ, ਜਿਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸਤਿਗੁਰਾਂ ਨੇ ਨਾਮ ਦੇ ਨਾਲ ਤੇ ਨਾਮ ਦੀਆਂ ਬਰਕਤਾਂ ਦੇ ਨਾਲ, ਮੂਲ ਮੰਤਰ ਦੀਆਂ ਬਰਕਤਾਂ ਦੇ ਨਾਲ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਹੈ। ਤੇ ਜਿੱਥੇ ਵੀ ਜਾਂਦੇ ਸੀ ਉੱਥੇ ਹੀ ਸਤਿਗੁਰੂ ਕਹਿੰਦੇ ਸੀ ਮੂਲ ਮੰਤਰ ਜਪਿਆ ਕਰੋ। ਤੇ ਜੇ ਕੋਈ ਸਾਨੂੰ ਪੁੱਛੇ ਵੀ ਤੁਹਾਡਾ ਗੁਰੂ ਕੌਣ ਹੈ, ਤੇ ਸਾਡਾ ਵੀ ਮੂਲ ਮੰਤਰ ਗੁਰੂ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਨੂੰ ਪਹਿਲ ਦਿੱਤੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਨੂੰ ਆਪਣਾ ਗੁਰੂ ਸਮਝਿਆ। ਤੇ ਇਹ ਨਹੀਂ ਕਿ ਮੂਲ ਮੰਤਰ ਹੋਰ ਨਹੀਂ ਕਿਸੇ ਨੇ ਜਪਿਆ, ਭਾਈ ਮਰਦਾਨਾ ਜੀ ਵੀ ਨਾਲ ਸੀ, ਭਾਈ ਬਾਲਾ ਜੀ ਵੀ ਸੀ ਨਾਲ, ਸਾਰੇ ਮੂਲ ਮੰਤਰ ਆਪ ਵੀ ਜਪਦੇ ਸੀ, ਧੰਨ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਵੀ ਜਪਾਉਂਦੇ ਹੁੰਦੇ ਸੀ ਹੈ। ਤੇ ਤਾਂ ਹੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦੀ ਇੱਥੇ ਦਾਤ ਵੰਡੀ, ਕਿਉਂਕਿ ਮੂਲ ਮੰਤਰ ਇੱਕ ਇੰਨਾ ਅਲਾਹੀ ਮੰਤਰ ਹੈ ਜੇ ਸਾਡੇ ਕਲਿਆਣ ਕਰਨ ਵਾਲਾ ਨਾ, ਤੇ ਇੱਕ ਮੂਲ ਮੰਤਰ ਹੈ, ਜਦੋਂ ਮੂਲ ਮੰਤਰ ਸਾਡੇ ਪੱਲੇ ਵਿੱਚ ਹੋਊਗਾ ਨਾ, ਤੇ ਸਾਨੂੰ ਦੁਨੀਆਂ ਦੀ ਕੋਈ ਤਾਕਤ ਜਿਹੜੀ ਹਰਾ ਨਾ ਸਕੇਗੀ। ਸਤਿਗੁਰੂ ਕਿਰਪਾ ਕਰੇ ਜੇ ਕਿਤੇ ਮੂਲ ਮੰਤਰ, ਮੈਂ ਕਹਿੰਦਾ ਵੀ ਚਲੋ ਕਈ ਵਾਰ ਰੱਬ ਦੇ ਪਿਆਰ ਵਾਲਿਆਂ ਦੇ ਬਚਨ ਸੁਣੀਦੇ ਨੇ, ਉਹਨਾਂ ਦਾ ਕਹਿਣਾ ਇਹ ਹੁੰਦਾ ਵੀ ਜੇ ਕਿਤੇ ਸੱਚ ਆ, ਜੇ ਕਿਤੇ ਸਿੱਖ ਦੇ ਹਿਰਦੇ ਦੇ ਵਿੱਚ ਮੂਲ ਮੰਤਰ, ਸਿੱਖ ਦੇ ਹਿਰਦੇ ਦੇ ਵਿੱਚ ਹਰ ਇੱਕ ਜੀਵ ਦੇ, ਜਿਹਦੇ ਹਿਰਦੇ ਵਿੱਚ ਕਿਤੇ ਮੂਲ ਮੰਤਰ ਵਸ ਗਿਆ ਨਾ, ਉਹਨੂੰ ਕੋਈ ਦੁਨੀਆਂ ਦੇ ਉੱਤੇ ਡੇਗ ਨਹੀਂ ਸਕਦਾ, ਦੁਨੀਆਂ ਦੇ ਉੱਤੇ ਕਦੇ ਡੇਗ ਨਹੀਂ ਸਕਦਾ, ਕਿਉਂਕਿ ਉਹਨੂੰ ਦੁਨੀਆਂ ਦੇ ਉੱਤੇ ਮਾਣ ਮਿਲੂਗਾ, ਸਨਮਾਨ ਮਿਲੂਗਾ ਤੇ ਸਤਿਕਾਰ ਮਿਲੂਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਇੰਨੀਆਂ ਸ਼ਕਤੀਆਂ ਤੇ ਇੰਨੇ ਬਲ ਵਾਲਾ ਹੈ। ਤੇ ਆਪਣੇ ਉਹ ਪਾਕਿਸਤਾਨ ਵਾਲਾ ਜਿਹੜਾ ਰਾਸ਼ਟਰਪਤੀ ਅਜੂਬ ਖਾਨ ਨਹੀਂ ਸੀ ਸੁਣਿਆ, ਮਸਕੀਨ ਸਾਹਿਬ ਨੇ ਉਹਨਾਂ ਦਾ ਵੀ ਸਾਖੀ ਉਹਨਾਂ ਦੀ ਸੁਣਾਈ ਸੀ, ਤੇ ਉਹ ਜਦੋਂ ਕਹਿੰਦੇ ਸੀ ਵੀ ਉਹਨੂੰ ਪਤਾ ਲੱਗਾ ਸੀ ਨਾ, ਤੇ ਜਦੋਂ ਜਾ ਕਰਕੇ ਆਪਣੇ ਇਧਰੋਂ ਜਿਹੜੇ ਸਿੱਖ ਸੀ ਯਾਤਰਾ ਦਰਸ਼ਨ ਕਰਨ ਗਏ ਸੀ ਨਨਕਾਣਾ ਸਾਹਿਬ ਦੇ, ਕਹਿੰਦੇ ਸੀ ਉਹਦੇ ਘਰੇ ਗਏ ਤੇ ਉਹਨਾਂ ਨੇ ਵੇਖਿਆ ਸੀ ਵੀ ਮੂਲ ਮੰਤਰੀ ਦੇ ਘਰੇ ਵੀ ਫੋਟੋ ਲੱਗੀ ਹੋਈ ਹੈ, ਵੀ ਉਹਨੇ ਫਰੇਮ ਦੇ ਵਿੱਚ ਲਾ ਕੇ ਉਹਨੇ ਮੜ ਕੇ ਮਤਲਬ ਲਾਇਆ ਹੋਇਆ। ਤੇ ਉਸ ਵਕਤ ਉਹਨੂੰ ਪੁੱਛਿਆ ਸੀ, ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਵੀ ਭਾਈ ਸਿੱਖੋ ਵੀ ਭਾਈ ਸਾਹਿਬ ਵੀ ਤੁਸੀਂ ਮੁਸਲਮਾਨ ਹੋਣ ਦੇ ਨਾਤੇ ਗਏ, ਤੇ ਇਹ ਮੂਲ ਮੰਤਰ ਜਿਹੜਾ ਇਹ ਧੰਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ, ਤੇ ਇਹਨੂੰ ਤੁਸੀਂ ਕਿਵੇਂ ਇੱਥੇ ਲਾਇਓ? ਕਹਿੰਦੇ ਵੀ ਮੈਂ ਇਹਦੀ ਇਸੇ ਦੀ ਬਖਸ਼ਿਸ਼ ਦੇ ਨਾਲ ਹੀ ਮੈਂ ਰਾਸ਼ਟਰਪਤੀ ਬਣਿਆ। ਜਦੋਂ ਉਹਨੇ ਇੰਨੀ ਗੱਲ ਦੱਸੀ ਫਿਰ ਸਾਰੀ ਉਹ ਸਾਖੀ ਜਿਹੜੀ ਉਹ ਭਾਈ ਮਸਕੀਨ ਸਾਹਿਬ ਜੀ ਨੇ ਉਹਨਾਂ ਨੇ ਸਾਰੀ ਸਾਖੀ ਸੁਣਾਈ ਸੀ। ਤੇ ਕਹਿੰਦੇ ਸੀ ਵੀ ਉਹ ਅਜੂਬ ਖਾਨ ਜਿਹੜਾ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਸੀ, ਉਹ ਆਦੇ ਸੀ ਇੱਕ ਗਰੀਬ ਜਿਹਾ ਬੱਚਾ ਸੀ, ਉਹਨੂੰ ਆਦੇ ਵੀ ਬੱਚੇ ਦੀ ਜਿਹੜੀ ਸੋਚ ਹੁੰਦੀ ਹੈ, ਜਿਹੜੇ ਪਾਸੇ ਵੀ ਲਾਉਣਾ ਹੋਵੇ ਮਾਂ ਬਾਪ ਨੇ, ਬੱਚਾ ਜਿਹੜੇ ਪਾਸੇ ਵੀ ਲੱਗ ਜਾਵੇਗਾ ਨਾ, ਤੇ ਉਹ ਜਿਹੜੀ ਬਾਲਕ ਅਵਸਥਾ ਹੁੰਦੀ ਹੈ ਨਾ, ਜਦੋਂ ਕਿਤੇ ਉਦੋਂ ਦਿਮਾਗ ਦੇ ਵਿੱਚ ਜਿਹੜੀ ਵੀ ਗੱਲ ਬਹਿ ਜਾਵੇ ਨਾ, ਤੇ ਸੱਚ ਵਾਕਿਆ ਹੀ ਆ ਵੀ ਬੰਦਾ ਉਸ ਮੰਜ਼ਿਲ ਨੂੰ ਤੈਅ ਕਰ ਸਕਦਾ, ਉਸ ਮੰਜ਼ਿਲ ਨੂੰ ਪੂਰਾ ਕਰ ਸਕਦਾ। ਜਦੋਂ ਉਹ ਬੱਚੇ ਨੂੰ ਪੁੱਛਿਆ ਗਿਆ ਵੀ ਬੱਚੇ ਨੇ ਪੁੱਛਿਆ ਵੀ ਮੈਨੂੰ ਮਾਸਟਰ ਜਿਹੜੇ ਨੇ ਵੀ ਕਲਾਸ ਦੇ ਵਿੱਚ ਕੁੱਟਦੇ ਬੜੇ ਨੇ, ਮੈਂ ਨਲਾਇਕ ਹਾਂ ਤੇ ਸਾਰੇ ਮੈਨੂੰ ਮਾੜਾ ਕਹਿੰਦੇ ਨੇ। ਤੇ ਉਹ ਕਹਿੰਦੇ ਵੀ ਜਿਹੜਾ ਗੁਰਦੁਆਰੇ ਵਾਲਾ ਗ੍ਰੰਥੀ ਸਿੰਘ ਸੀ ਨਾ, ਉਹ ਵੀ ਬੜਾ ਰੱਬ ਦੇ ਪਿਆਰ ਵਾਲਾ ਸੀ, ਉਹਨੇ ਆਖਿਆ ਵੀ ਅਜੂਬਿਆ ਵੀ ਤੂੰ ਇੱਕ ਮਤਲਬ ਵੀ ਮੰਤਰ ਤੈਨੂੰ ਦਿੰਦੇ ਆ, ਤੂੰ ਜਿੰਨਾ ਇਹਨੂੰ ਜਪੇ ਕਰੇਗਾ ਓਨਾ ਹੀ ਤੈਨੂੰ ਇਹ ਫਲ ਦਊਗਾ। ਉਸ ਵਕਤ ਫਿਰ ਉਹਨਾਂ ਨੇ ਕਹਿੰਦੇ ਵੀ ਮੂਲ ਮੰਤਰ ਜਿਹੜਾ ਸੀ ਉਹਨੂੰ ਪੜਾਇਆ, ਤੇ ਉਹ ਮੂਲ ਮੰਤਰ ਪੜਾ ਕੇ ਅਜੂਬ ਖਾਨ ਜਿਹੜਾ ਸੀ ਉਹ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ। ਤੇ ਉਹਨੇ ਉਸ ਮੂਲ ਮੰਤਰ ਦੀ ਫਿਰ ਉਹਨੇ ਬਖਸ਼ਿਸ਼ ਜਿਹੜੀ ਸੀ ਉਹਨੇ ਦੱਸੀ, ਸਾਰੇ ਸਿੱਖ ਜਿਹੜੇ ਜਿੰਨੇ ਵੀ ਉਹ ਬੈਠੇ ਸੀ ਉਹਨਾਂ ਦਾ ਮਨ ਖੁਸ਼ ਹੋਇਆ, ਕਿਉਂਕਿ ਸਾਡਾ ਵੀ ਹੁੰਦਾ ਜਦੋਂ ਕੋਈ ਦੂਜੇ ਧਰਮ ਵਾਲਾ ਕੋਈ ਸਾਡੇ ਧਰਮ ਦੀ ਸ਼ੋਭਾ ਕਰਦਾ ਨਾ, ਤੇ ਜਿਹੜਾ ਗੁਰੂ ਦੇ ਪਿਆਰ ਵਾਲਾ ਉਹਦਾ ਬੜਾ ਮਨ ਖੁਸ਼ ਹੋਊਗਾ ਵੀ ਦੂਜੇ ਧਰਮ ਵਾਲੇ ਮੁਸਲਮਾਨ ਲੋਕ ਜਿਹੜੇ ਨੇ ਉਹ ਸਾਡੇ ਧਰਮ ਦੀ ਸ਼ੋਭਾ ਕਰ ਰਹੇ ਨੇ।
ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਾਂਝਾ ਗੁਰੂ ਕਿਹਾ ਗਿਆ,
ਹਾਂ
ਮੁਸਲਮਾਨ ਵੀ ਇੱਜ਼ਤ ਕਰਦੇ ਸੀ, ਹਿੰਦੂ ਵੀ ਇੱਜ਼ਤ ਕਰਦੇ ਸੀ, ਸਿੱਖ ਅਧਿਕਾਰੀ ਕਰਦੇ ਸਨ ਜਿਹੜੇ,
ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੰਜਵੀਂ ਜੋਤ ਸੀ ਨਾ ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਉਹਨਾਂ ਨੇ ਗੁਰਬਾਣੀ ਦੇ ਵਿੱਚ ਹੀ ਲਿਖ ਦਿੱਤਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਧੰਨ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ ਦੇ ਵਿੱਚ ਵੀ ਦਰਜ ਕਰ ਗਏ ਨੇ। ਇਹ ਨਹੀਂ ਵੀ ਕੋਈ ਭੁਲੇਖਾ ਰੱਖੇਗਾ, ਉਹਨੇ ਆਖਿਆ ਨਾ ਕੋਈ ਹਿੰਦੂ ਰੱਖੇ, ਨਾ ਕੋਈ ਖੱਤਰੀ ਰੱਖੇ, ਨਾ ਕੋਈ ਸਿੱਖ ਰੱਖੇ, ਵੀ ਕੋਈ ਭੁਲੇਖਾ ਨਾ ਕਿਸੇ ਨੂੰ ਰਵੇ। ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰੇ ਵਰਨਾ ਨੂੰ ਚੋਂ ਵਰਨਾ ਨੂੰ ਸਾਂਝਾ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਹੈ। ਇਹ ਨਹੀਂ ਸਿੱਖ ਮੂਲ ਮੰਤਰ ਜਪ ਸਕਦਾ ਤੇ ਹਿੰਦੂ ਨਹੀਂ ਜਪ ਸਕਦਾ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਜਿਹੜਾ ਜਪੇਗਾ, ਜਿਹੜਾ ਮੂਲ ਮੰਤਰ ਜਪੇਗਾ ਉਹ ਸਾਡੀਆਂ ਖੁਸ਼ੀਆਂ ਪ੍ਰਾਪਤ ਕਰੇਗਾ।
ਅੱਛਾ, ਉਹਨਾਂ ਦਾ ਇੱਕ ਸਿੱਖਿਆਵਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਆਪਾਂ ਸਾਖੀਆਂ ਸੁਣਦੇ ਹਾਂ ਕਿ ਉਹਨਾਂ ਨੇ ਅੰਧ ਵਿਸ਼ਵਾਸ ਨੂੰ ਦੂਰ ਕੀਤਾ, ਕਿ ਅੱਜ ਅਸੀਂ ਉਹ ਸਮਝਦੇ ਕਿ ਅੱਜ ਵੀ ਜੇ ਟੂਣੇ ਕਿਤੇ ਦੇਖਦੇ ਹਾਂ ਜਾਂ ਅੱਜ ਵੀ ਧਾਗੇ ਤਵੀਤਾਂ ਚ ਪਏ ਹਾਂ, ਉਹ ਸਿੱਖਿਆਵਾਂ ਅਸੀਂ ਫੋਲੋ ਨਹੀਂ ਕਰ ਪਾਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਸੋਹਣਾ ਤਰੀਕੇ ਦੇ ਨਾਲ ਜਗਤ ਨੂੰ ਦੱਸਿਆ ਸੀ ਕਿ ਅੰਧ ਵਿਸ਼ਵਾਸ ਸਾਨੂੰ ਭਟਕਾਉਂਦੇ।
ਬਿਲਕੁਲ, ਕਿਉਂਕਿ ਅਸੀਂ ਗੱਲ ਇਹ ਆ ਵੀ ਸਾਡੀ ਅਸੀਂ ਨਾ ਜਿੰਨੋਂ ਮੇਨ ਮੁੱਦਾ ਵੀ ਅਸੀਂ ਆਪਣੇ ਮੂਲ ਰੂਪ ਤੋਂ ਟੁੱਟੇ ਹੋਏ ਹਾਂ। ਮੂਲ ਰੂਪ ਤੋਂ ਟੁੱਟਣ ਕਰਕੇ ਨਾ ਅਸੀਂ ਮਤਲਬ ਸਾਰੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਾਂ। ਮੂਲ ਸਾਡਾ ਗੁਰੂ ਸੀ, ਮੂਲ ਸਾਡਾ ਗੁਰੂ ਸੀ, ਗੁਰੂ ਵਾਲੇ ਪਾਸੇ ਨੂੰ ਅਸੀਂ ਰਿਸ਼ਤਾ ਨਾਤਾ ਤੋੜ ਦਿੱਤਾ ਹੈ। ਅਸੀਂ ਮਾੜਾ ਜਿਹਾ ਕੋਈ ਦੁੱਖ ਹੁੰਦਾ, ਦੁੱਖ ਅਸੀਂ ਸਹਾਰ ਨਹੀਂ ਸਕਦੇ, ਅਸੀਂ ਦਵਾ ਦਵਾ ਦੂਜਾ ਕਿਨਾਰਾ ਲੱਭਣ ਲੱਗ ਪੈਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਨੂੰ ਵੇਖੋ, ਸੱਚੇ ਪਾਤਸ਼ਾਹ ਨੂੰ ਵੀ ਜਦੋਂ ਆਂਦੇ ਸੀ ਵੀ ਇਹ ਦਿਨ ਰਾਤ ਪਿਆ ਰਿਹਾ ਤੇ ਪਿਆ ਰਹਿੰਦਾ ਵੀ ਇਹਨੂੰ ਕੋਈ ਦੁੱਖ ਬਿਮਾਰੀ ਨਾ ਹੋਵੇ, ਕੋਈ ਦੁੱਖ ਤਕਲੀਫ਼ ਨਾ ਹੋਵੇ, ਹਨਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ, ਸੱਚੇ ਪਾਤਸ਼ਾਹ ਨੇ, ਉਹ ਤਾਂ ਨਿਰੰਕਾਰ ਸੀ, ਉਹਨਾਂ ਨੂੰ ਕੌਣ ਸੀ, ਹਨਾ। ਤੇ ਉਹ ਜਦੋਂ ਵੀ ਉਹ ਕਈਆਂ ਦੇ ਵਿਚਾਰਾਂ ਦੇ ਵਿੱਚ ਆਇਆ, ਜਦੋਂ ਆਣ ਕੇ ਵੇਖਣਾ ਵੀ ਇਹ ਸੁੱਤਾ ਰਹਿੰਦਾ ਜਾਂ ਇਹ ਸਾਧੂ ਰੂਪ ਦੇ ਵਿੱਚ ਤੁਰਿਆ ਫਿਰਦਾ ਵੀ ਕਿਤੇ ਇਹਨੂੰ ਕੋਈ ਦੁੱਖ ਬਿਮਾਰੀ ਨਾ ਹੋਵੇ, ਫਿਰ ਵੈਦ ਬੁਲਾਏ ਜਾਂਦੇ ਸੀ ਉਸ ਵਕਤ ਵੈਦਾਂ ਦੇ ਕੋਲੋਂ ਵੀ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਵੈਦਾਂ ਵੈਦ ਸੁਜਾਣ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿੱਤ ਵੰਨੇ ਰੋਗਾਂ ਘਾਣ। ਸਤਿਗੁਰਾਂ ਨੇ ਆਖਿਆ ਵੀ ਇਹੋ ਜਿਹਾ ਕੋਈ ਤੈਨੂੰ ਦਾਰੂ ਹੈਗਾ ਤੇਰੇ ਕੋਲ ਵੀ ਉਹ ਦੇ ਦੇ ਮੈਨੂੰ ਜਿਹੜਾ ਸਾਰੇ ਰੋਗਾਂ ਨੂੰ ਦੂਰ ਕਰ ਦੇਵੇ, ਵੀ ਜੇ ਕੋਈ ਦਾਰੂ ਤੇਰੇ ਕੋਲ ਹੈਗਾ ਤੇ ਮੈਨੂੰ ਦੱਸ। ਜਿਸ ਵਕਤ ਉਸ ਵੈਦ ਨੇ ਗੱਲਾਂ ਸੁਣੀਆਂ ਗੁਰੂ ਨਾਨਕ ਸਾਹਿਬ ਦੀਆਂ, ਉਹ ਕਹਿੰਦੇ ਇਹਨਾਂ ਨੂੰ ਕੋਈ ਦੁੱਖ ਬਿਮਾਰੀ ਨਹੀਂ, ਇਹ ਤਾਂ ਦੁੱਖ ਬਿਮਾਰੀ ਸਾਰੀਆਂ ਦੂਰ ਕਰਨ ਵਾਲੇ ਨੇ, ਕਿਉਂਕਿ ਜਿਹੜੀਆਂ ਗੱਲਾਂ ਇਹ ਕਰਦੇ ਨੇ ਉਹਨਾਂ ਗੱਲਾਂ ਤੋਂ ਅਸੀਂ 100 ਕੋਹਾਂ ਦੂਰ ਹਾਂ। ਤੇ ਜਿਹੜੇ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹਾਂ ਉਹ ਅਸੀਂ ਗੁਰੂ ਵਾਲੇ ਮਾਰਗ ਨੂੰ ਛੱਡ ਕੇ ਤੇ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਅਸੀਂ ਫਸੇ ਬੈਠੇ ਹਾਂ, ਕਿਉਂਕਿ ਸਤਿਗੁਰਾਂ ਨੇ ਆਖਿਆ, ਉਹਨਾਂ ਆਖਿਆ ਵੀ ਜਿਹੜੇ ਤਾਂ ਨਾਮ ਜਪਦੇ ਨਹੀਂ ਗੇ ਉਹ ਖੁਦ ਭੂਤ ਤੇ ਪ੍ਰੇਤ ਉਹ ਆਪ ਨੇ। ਹਾਂ, ਕੋਈ ਸ਼ੱਕ ਨੀ ਗਾ, ਉਹ ਆਂਦੇ ਵੀ ਭੂਤ ਤੇ ਪ੍ਰੇਤ ਹੁੰਦੇ ਨੇ, ਪਰ ਸਤਿਗੁਰਾਂ ਨੇ ਆਖਿਆ, ਉਹਨਾਂ ਆਖਿਆ ਵੀ ਜਿਨ੍ਹਾਂ ਨੇ ਸਿਮਰਨ ਨਹੀਂ ਨਾ ਕੀਤਾ। ਤੇ ਭਗਤ ਕਬੀਰ ਸਾਹਿਬ ਨੇ ਆਖਿਆ ਨਾ ਸਲੋਕ ਦੇ ਵਿੱਚ ਉਚਾਰਨ ਕੀਤਾ, ਤੇ ਉਹਨਾਂ ਨੇ ਆਖਿਆ ਵੀ ਜਿਨ੍ਹਾਂ ਨੇ ਜੇ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੇਹ ਕਰਮਾਂ ਰਾ ਹਟਸਾਰ ਕੇ ਭੂਤ ਬਸੇ ਤਿੰਨ ਮਾਏ। ਵੀ ਕਹਿੰਦੇ ਵੀ ਜਿਨ੍ਹਾਂ ਨੇ ਸਿਮਰਨ ਨਹੀਂ ਨਾ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਉਹ ਸਾਰੇ ਭੂਤਾਂ ਦੀ ਨਿਆਈ ਨੇ, ਉਹ ਭੂਤ ਪ੍ਰੇਤ ਖੁਦ ਆਪ ਨੇ, ਉਹ ਕਿਸੇ ਤੋਂ ਭੂਤ ਪ੍ਰੇਤ ਦਾ ਕੀ ਉਹ ਹੱਥ ਵਾਲਾ ਪਾਉਣ ਜਾਣਗੇ,
ਕਿਸੇ ਦਾ ਉਜਾੜਾ ਹੀ ਕਰਨਗੇ।
ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਸਤਿਗੁਰਾਂ ਦਾ ਜਿਹੜਾ ਸਿਮਰਨ ਹੈ ਨਾ, ਉਹਨਾਂ ਨੇ ਭੂਤਾਂ ਤੇ ਪ੍ਰੇਤਾਂ ਤੋਂ ਵਹਿਮਾਂ ਤੇ ਭਰਮਾਂ ਤੋਂ ਉਹਨਾਂ ਨੇ ਛੁਟਕਾਰਾ ਕਰਾਉਣਾ ਹੈ। ਮੂਲ ਮੰਤਰ ਅਸੀਂ ਜਪਿਆ ਨਹੀਂ, ਅਸੀਂ ਆਖ ਦਿੰਦੇ ਹਾਂ ਸਾਡਾ ਕੋਈ ਦੁੱਖ ਦੂਰ ਕਰ ਦੇਵੇ, ਅਸੀਂ ਆਖ ਦਿੰਦੇ ਹਾਂ। ਜੇ ਮੰਨ ਲਓ ਦਵਾਈ ਅਸੀਂ ਲੈ ਆਂਦੀ ਹੈ, ਦਵਾਈ ਸਾਡੇ ਕੋਲ ਪਈ ਹੈ, ਅਸੀਂ ਉਹਨੂੰ ਦਵਾਈ ਨੂੰ ਖਾਧਾ ਨਹੀਂ ਗਾ, ਤੇ ਅਸੀਂ ਆਨੇ ਵੀ ਸਾਨੂੰ ਦੁੱਖ ਦਾ ਪੀੜ ਜਿਹੜਾ ਵੀ ਪੀੜ ਦਾ ਦੁੱਖ ਜਿਹੜਾ ਦੂਰ ਹੋ ਜਾਵੇ ਤਾਂ ਕਿਵੇਂ ਹੋਊਗਾ, ਨਹੀਂ ਹੋ ਸਕਦਾ, ਕਿਉਂਕਿ ਦਵਾਈ ਵੇਖਿਆ ਤਾਂ ਨਹੀਂ ਗਾ ਦੁੱਖ ਦੂਰ ਹੋਣਾ, ਦਵਾਈ ਨੂੰ ਸੇਵਨ ਕਰਨਾ ਪੈਣਾ। ਤੇ ਜੇ ਕਿਤੇ ਅਸੀਂ ਗੁਰੂ ਸਾਹਿਬ ਦੇ ਮਾਰਗ ਦੇ ਉੱਤੇ ਚੱਲਦੇ ਹਾਂ ਤੇ ਜੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਅਸੀਂ ਦਰਸ਼ਨ ਕਰਦੇ ਹਾਂ ਨਾ, ਤੇ ਜੇ ਦੁੱਖਾਂ ਦੀਆਂ ਘੜੀਆਂ ਵੇਹਣੇ ਆ ਨਾ, ਦੁੱਖਾਂ ਦੀਆਂ ਘੜੀਆਂ ਨੂੰ, ਤੇ ਸਾਡਾ ਇਤਿਹਾਸ ਸੀ ਜਿਹੜਾ ਅਸੀਂ ਨਾ ਸਿੱਖੀ ਦਾ ਉਹ ਦੁੱਖਾਂ ਦੇ ਵਿੱਚ ਹੀ ਲਿਖਿਆ ਹੋਇਆ, ਦੁੱਖਾਂ ਦੇ ਵਿੱਚ ਹੀ ਉਹ ਜਿਹੜਾ ਇਤਿਹਾਸ ਹੈ ਇੰਨਾ ਪੈਦਾ, ਦੁੱਖਾਂ ਦੇ ਵਿੱਚੋਂ ਸਾਡਾ ਸਿੱਖ ਇਤਿਹਾਸ ਜਿਹੜਾ ਨਿਕਲਿਆ।
ਦੁੱਖਾਂ ਨੂੰ ਸਹਿਣਾ ਕਿਵੇਂ ਇਹ ਜਾਚ ਗੁਰੂ,
ਹਾਂ, ਕਿਉਂਕਿ ਮਹਾਰਾਜ ਨੇ ਆਖਿਆ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਖੰਡੇ ਦੀ ਧਾਰ ਕਿੰਨੀ ਤਿੱਖੀ ਹੈ ਉਹਦੇ ਉੱਤੇ ਕੀੜੀ ਨਹੀਂ ਚੱਲ ਸਕਦੀ। ਸਤਿਗੁਰਾਂ ਨੇ ਆਖਿਆ ਜੇ ਤੂੰ ਸਿੱਖੀ ਦੇ ਮਾਰਗ ਦੇ ਉੱਤੇ ਧੰਨ ਗੁਰੂ ਨਾਨਕ ਦੇ ਮਾਰਗ ਦੇ ਉੱਤੇ ਚੱਲਣਾ ਤੇ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਪੈਣਾ। ਜੇ ਅਸੀਂ ਉਹ ਉਪਦੇਸ਼ ਗ੍ਰਹਿਣ ਕਰਾਂਗੇ ਨਾ, ਖੰਡੇ ਦੀ ਧਾਰ ਦੇ ਉੱਤੇ ਚੱਲਣਾ ਤਾਂ ਕਿਤੇ ਰਹਿ ਗਿਆ। ਮੈਂ ਕਹਿੰਦਾ ਵੀ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ, ਅੰਮ੍ਰਿਤ ਵੇਲਾ ਹੀ ਨਹੀਂ ਸਾਂਭਿਆ ਜਾਂਦਾ। ਜਿੰਨਾ ਚਿਰ ਅਸੀਂ ਕਹਿੰਦੇ ਹਾਂ ਵੀ ਅੰਮ੍ਰਿਤ ਵੇਲਾ ਸਾਡਾ 7-8 ਵਜੇ ਤੋਂ ਸ਼ੁਰੂ ਹੁੰਦਾ ਹੈ, ਅੱਜ ਐਡੇ ਵੱਡੇ ਅਸੀਂ ਗੁਰਦੁਆਰਾ ਸਾਹਿਬ ਬਣਾ ਲਏ ਨੇ, ਪੱਕੀਆਂ ਫਰਸ਼ਾਂ ਲੱਗ ਗਈਆਂ ਨੇ, ਤੇ ਗੁਰੂ ਸਾਹਿਬ ਦੇ ਕੋਲ ਇੱਥੇ ਜਦੋਂ ਕਿਤੇ ਰਹਿਰਾ ਸਾਹਿਬ ਹੁੰਦੀ ਹੈ ਜਾਂ ਕੋਈ ਨਿਤਨੇਮ ਹੁੰਦਾ ਹੈ ਉਦੋਂ ਇੱਕ ਵੀ ਸਰੀਰ ਨਹੀਂ ਹੁੰਦਾ। ਕਿੰਨਾ ਕੁ ਅਸੀਂ ਗੁਰੂ ਦੇ ਮਾਰਗ ਨੂੰ ਅਸੀਂ ਫਾਲੋ ਕਰਦੇ ਹਾਂ, ਬਿਲਕੁਲ ਨਹੀਂ। ਹਾਂ ਸੱਚ ਇਹ ਆ, ਧੰਨ ਗੁਰੂ ਨਾਨਕ ਸਾਹਿਬ ਨੇ ਇਹ ਵਡਿਆਈ ਦਿੱਤੀ ਸੀ, ਉਹਨਾਂ ਆਖਿਆ ਸੀ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਗਾਉਣ ਵਾਸਤੇ ਆਖਿਆ ਸੀ ਰਲ ਮਿਲ ਕੇ ਗਾਓ। ਜੇ ਤੁਸੀਂ ਨਿਰੰਕਾਰ ਦੀਆਂ ਖੁਸ਼ੀਆਂ ਲੈਣੀਆਂ ਨੇ, ਨਿਰੰਕਾਰ ਦੀਆਂ ਸਦਾ ਰਹਿਮਤਾਂ ਲੈਣੀਆਂ ਨੇ, ਉਹ ਬੈਠ ਕਰਕੇ ਉਹਦੇ ਚਰਨਾਂ ਦੇ ਵਿੱਚ ਆਣ ਕੇ ਬਾਣੀ ਗਾਓ। ਸਤਿਗੁਰਾਂ ਨੇ ਤਾਂ ਇਹ ਪਿਆਰ ਨਾਲ ਆਵਾਜ਼ਾਂ ਮਾਰੀਆਂ ਨੇ ਤੇ ਅਸੀਂ ਸਮਝ ਲਿਆ ਵੀ ਚਲੋ ਕੋਈ ਗੱਲ ਨੀ, ਜੇ ਕਿਤੇ 7 ਵਜੇ ਜਾਂ 8 ਵਜੇ ਜਦੋਂ ਉੱਠਾਂਗੇ ਉਦੋਂ ਜਾ ਕਰਕੇ ਮਹਾਰਾਜ ਨੂੰ ਮੱਥਾ ਟੇਕ ਲਵਾਂਗੇ, ਪਰਿਕਰਮਾ ਕਰ ਦੇਵਾਂਗੇ, ਪ੍ਰਸ਼ਾਦ ਲੈ ਆਵਾਂਗੇ, ਇੰਨੇ ਵਿੱਚ ਹੀ ਸਾਡਾ ਜਿਹੜਾ ਗੁਰੂ ਹੈ ਖੁਸ਼ ਹੈ। ਪਤਾ ਕੀ ਗੱਲ ਹੈ, ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ, ਸਤਿਗੁਰਾਂ ਨੇ ਆਖਿਆ ਸਾਸ ਸਾਸ ਸਿਮਰੋ ਗੋਬਿੰਦ, ਜਿੰਨੇ ਸਵਾਸ ਨੇ ਨਾ ਜਿਹੜੇ ਸੰਤ ਮਹਾਂਪੁਰਸ਼ ਵੀ ਨੇ ਨਾ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਜਿਹੜਾ ਸਵਾਸ ਤੇਰਾ ਖਾਲੀ ਚਲਾ ਜਾਊਗਾ ਨਾ ਉਹਦਾ ਲੇਖਾ ਕੌਣ ਦੇਵੇਗਾ, ਬਾਕੀ ਦੇ ਤੂੰ ਤਾਂ ਕਹਿਲਿਆ ਵੀ ਕਹਿ ਰਿਹਾ ਨਾ ਵੀ ਮੈਂ ਮਤਲਬ 4 ਘੰਟੇ ਸਿਮਰਨ ਕਰ ਲਿਆ, 5 ਕਰ ਲਿਆ, 6 ਕਰ ਲਿਆ, ਤੂੰ 10 ਵੀ ਕਰ ਲਿਆ। ਤੇ ਉਹ ਕਹਿੰਦੇ ਵੀ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਦੁਨੀਆਂ ਦੇ ਉੱਤੇ ਤੂੰ ਸੰਸਾਰ ਦੇ ਉੱਤੇ ਵੀ ਤੈਨੂੰ ਪਰਮੇਸ਼ਰ ਨੇ ਭੇਜਿਆ ਤੇ ਜਿਹੜੇ ਬਾਕੀ ਦੇ ਸਵਾਸ ਤੇਰੇ ਖਾਲੀ ਚਲੇ ਗਏ ਨੇ ਉਹਨਾਂ ਦਾ ਲੇਖਾ ਕੌਣ ਦਊਗਾ, ਉਹਨਾਂ ਦਾ ਲੇਖਾ ਲੈਣਾ ਧਰਮਰਾਜ ਨੇ ਵੀ ਇਹ ਖਾਲੀ ਸਵਾਸ ਕਿਉਂ ਗਏ ਨੇ, ਕਿਉਂਕਿ ਉਹਨੂੰ ਲੇਖਾ ਲੈਣ ਵਾਸਤੇ ਉਹਨੂੰ ਸਾਜਿਆ, ਉਹਨੂੰ ਥਾਪਿਆ ਹੋਇਆ ਇੱਕ ਪਾਸੇ ਵੀ ਤੂੰ ਹਰ ਇੱਕ ਜੀਵ ਦਾ ਲੇਖਾ ਕਰਨਾ, ਚੰਗੇ ਤੇ ਮਾੜੇ ਕਰਮਾਂ ਦਾ ਵੀ ਕਰਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕਿਉਂਕਿ ਉਹਨੇ ਵਈ ਕੱਢ ਲੈਣੀ ਹੈ। ਤੇ ਉਸ ਵਕਤ ਉੱਥੇ ਕਹਿੰਦੇ ਨੇ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਉਹਨੇ ਫਿਰ ਸੱਚ ਹੀ ਕੱਢਣਾ ਜਿਹੜਾ ਕੁਛ ਹੋਇਆ, ਜਿੰਨੇ ਫਿਰ ਪਾਪ ਕਰਮ ਅਸੀਂ ਸੰਸਾਰ ਦੇ ਉੱਤੇ ਕੀਤੇ ਨੇ, ਜਿੰਨੀ ਵਾਰ ਅਸੀਂ ਗੁਰਦੁਆਰੇ ਆਏ ਉਹ ਵੀ ਲਿਖਿਆ ਜਾਣਾ, ਚੰਗੇ ਤੇ ਮਾੜੇ ਕਰਮ।
ਜਿੰਨਾ ਪਾਪ ਵੱਧ ਰਿਹਾ ਜਾਂ ਜੋ ਲੁੱਟਾਂ ਕੁੱਟਾਂ ਵੱਧ ਰਹੀਆਂ ਨੇ ਜਾਂ ਈਰਖਾ ਵੱਧ ਰਹੀ, ਨਫ਼ਰਤ ਵੱਧ ਰਹੀ, ਕਾਰਨ ਇਹੀ ਹੈ ਕਿ ਭੁੱਲ ਗਏ ਅਸੀਂ ਰੱਬ ਨੂੰ
ਭੁੱਲ ਗਏ,
ਯਾਦ ਹੀ ਨਹੀਂ ਕਰ ਪਾਉਂਦੇ।
ਮਰੇ
ਲੇਖਾ ਹੋਣਾ ਸਾਡਾ,
ਸਤਿਗੁਰਾਂ ਨੇ ਆਖਿਆ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਨਮਾਂ ਦੇ ਜਿਹੜੇ ਵਿਯੋਗ ਨੇ ਨਾ ਬੜੇ ਦੁੱਖ ਭੈੜੇ ਨੇ, ਜਦੋਂ ਇਹ ਲੱਗਦੇ ਨੇ ਨਾ ਇਹ ਸਿਰਫ ਤੇ ਸਿਰਫ ਜਦੋਂ ਅਸੀਂ ਗੁਰੂ ਵਾਲੇ ਪਾਸੇ ਤੋਂ ਵੇਮੁਖ ਹੁੰਦੇ ਹਾਂ ਨਾ ਉਦੋਂ ਲੱਗਦੇ ਨੇ, ਕਿਉਂਕਿ ਜਦੋਂ ਅਸੀਂ ਗੁਰੂ ਵੱਲੇ ਰਹਿੰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ, ਗੁਰੂ ਦਾ ਸਿਮਰਨ ਕਰਦੇ ਹਾਂ, ਤੇ ਸੱਚ ਇਹ ਆ ਵੀ ਮਹਾਰਾਜ ਜਮਾਂ ਤੋਂ ਤਾਂ ਛਡਾਉਂਦੇ ਹੀ ਛਡਾਉਂਦੇ ਨੇ ਤੇ ਮਹਾਰਾਜ ਇਹਨਾਂ ਦੁੱਖਾਂ ਤੋਂ ਵੀ ਛਡਾ ਦਿੰਦੇ ਨੇ, ਦੁੱਖਾਂ ਦਾ ਵੀ ਖਾਤਮਾ ਕਰ ਦਿੰਦੇ ਨੇ ਸਤਿਗੁਰੂ, ਕਿਉਂਕਿ ਗੁਰੂ ਐਡਾ ਸਮਰੱਥ ਹੈ। ਬਾਬੇ ਨੇ ਜਦੋਂ ਆਪਾਂ ਪਹਿਲਾਂ ਸ਼ੁਰੂਆਤ ਹੀ ਇਹ ਕੀਤੀ ਹੈ, ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਨੇ ਸਾਰਿਆਂ ਨੂੰ ਸੜਦੇ ਬਲਦਿਆਂ ਨੂੰ ਤਾਂ ਬਾਬੇ ਨੇ ਬਚਾਇਆ, ਸੜਦੇ ਬਲਦਿਆਂ ਨੂੰ ਤਾਂ ਉਹਨਾਂ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਮੂਲ ਮੰਤਰ ਦੀ ਦਾਤ ਇੱਥੇ ਲੈ ਕੇ ਆਏ ਨੇ, ਤੇ ਸਤਿਗੁਰਾਂ ਨੇ ਆਖਿਆ ਸੀ ਭਾਈ ਵੀ ਜਿਹੜੇ ਤੁਸੀਂ ਮੂਲ ਮੰਤਰ ਜਪੋਗੇ ਤੇ ਜਪਾਓਗੇ ਸਾਡੀਆਂ ਖੁਸ਼ੀਆਂ ਪ੍ਰਾਪਤ ਕਰੋਗੇ, ਤੇ ਇਹੋ ਹੀ ਉਹਨਾਂ ਦੀਆਂ ਖੁਸ਼ੀਆਂ ਨੇ। ਤੁਹਾਡਾ ਵੀ ਧੰਨਵਾਦ। ਤੁਸੀਂ
ਸਵਾਲ ਲਾਸਟ ਵਿੱਚ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸਾਨੂੰ ਕਿਵੇਂ ਮਨਾਉਣਾ ਚਾਹੀਦਾ, ਕਿਉਂਕਿ ਹਰ ਦਿਨ ਬੜਾ ਖਾਸ ਹੁੰਦਾ ਵੈਸੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਪ੍ਰਿਥਵੀ ਤੇ ਆਏ ਉਹਨਾਂ ਨੇ ਜੋ ਅੰਧੇਰਾ ਸੀਗਾ ਜਿਹੜਾ ਕਿ ਅੰਧ ਵਿਸ਼ਵਾਸ ਦਾ ਜਾਂ ਅਗਿਆਨਤਾ ਦਾ ਉਹਨਾਂ ਨੇ ਗਿਆਨ ਰੂਪ ਦੇ ਵਿੱਚ ਚਾਨਣ ਦਿੱਤਾ, ਤੇ ਉਸ ਨੂੰ ਸਾਨੂੰ ਕਿਵੇਂ ਸੈਲੀਬ੍ਰੇਟ ਕਰਨਾ ਚਾਹੀਦਾ, ਸਾਨੂੰ ਉਸ ਨੂੰ ਕਿਵੇਂ ਦੇਖਣਾ ਚਾਹੀਦਾ ਉਸ ਖਾਸ ਦਿਨ ਨੂੰ।
ਮੈਂ ਤਾਂ ਕਹਿੰਦਾ ਵੀ ਜਦੋਂ ਵਾਹਿਗੁਰੂ ਨੂੰ ਯਾਦ ਕਰਨਾ ਹੈ ਨਾ, ਤੇ ਮਹਾਂਪੁਰਸ਼ਾਂ ਨੇ ਇੱਕ ਵਾਰ ਅਸੀਂ ਉਹਨਾਂ ਦੇ ਕੋਲ ਬੈਠੇ ਸੀ ਜਦੋਂ ਅਸੀਂ ਸਿੱਖਿਆ ਪ੍ਰਾਪਤ ਕੀਤੀ ਸੀ, ਉਹ ਕਹਿੰਦੇ ਸੀ ਵੀ ਤੁਸੀਂ ਇਹ ਵੇਖੋ ਵੀ ਉੱਥੇ ਚਿਮਟੇ ਤੇ ਢੋਲਕੀਆਂ ਦੀ ਕੋਈ ਲੋੜ ਨਹੀਂ ਗੀ, ਰੌਲਾ ਪਾ ਕੇ ਨੀ ਉਹਨੂੰ ਯਾਦ ਕਰਨਾ ਹੈ ਨਾ, ਜਦੋਂ ਤੁਹਾਡਾ ਮਨ ਜਿਹੜਾ ਨਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਨਾ, ਤੇ ਐਟੋਮੈਟਿਕ ਹੀ ਤੁਹਾਡਾ ਜਿਹੜਾ ਮਨ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜੂਗਾ ਨਾ, ਤੁਹਾਨੂੰ ਸੰਸਾਰ ਦਾ ਰੌਲਾ ਜਿਹੜਾ ਬਾਹਰ ਦਾ ਦਿਸਣਾ ਹੀ ਨੀਗਾ। ਜਦੋਂ ਤੁਸੀਂ ਰੱਬ ਨੂੰ ਯਾਦ ਕਰਨਾ ਨਾ, ਹਾਂ ਠੀਕ ਹੈ ਸਾਡੇ ਧੀਆਂ ਨੇ ਪੁੱਤਰ ਨੇ ਬੱਚੇ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਕਦੇ ਅਸੀਂ ਸ਼ੋਰ ਕੀਤਾ, ਸਾਡੇ ਅੰਦਰ ਦੀ ਤਾਂ ਹੈਗੇ ਨਾ ਧੀ ਦੇ ਨਾਲ ਪੁੱਤਰ ਦੇ ਨਾਲ ਹਨਾ, ਉਹ ਮੋਹ ਦੀਆਂ ਤੰਦਾਂ ਜਿਹੜੀਆਂ ਨੇ ਉਹ ਇੰਨੀਆਂ ਗੰਢੀਆਂ ਪਈਆਂ ਨੇ, ਇੰਨੀਆਂ ਵੱਜੀਆਂ ਪਈਆਂ ਨੇ, ਉਹ ਸਾਨੂੰ ਕੋਈ ਢੋਲਕੀ ਵਜਾਉਣ ਦੀ ਲੋੜ ਨਹੀਂ, ਸਾਨੂੰ ਕੋਈ ਉੱਥੇ ਨਿਯਾਦ ਕਰਨ ਦੀ ਲੋੜ ਨਹੀਂ, ਉਹ ਆਟੋਮੈਟਿਕਲੀ ਦਵਾ ਦਵ ਜੇ ਕਿਤੇ ਠੇਡਾ ਲੈ ਕੇ ਵੀ ਬੱਚਾ ਡਿੱਗਦਾ ਨਾ ਤੇ ਮਾਂ ਬਾਪ ਦਾ ਜਿਹੜਾ ਜਿਹੜੀ ਸਾਹ ਨੇ ਇੱਕ ਵਾਰ ਮੁੱਠ ਦੇ ਵਿੱਚ ਆ ਜਾਂਦੇ ਨੇ ਵੀ ਮੇਰੇ ਬੱਚੇ ਨੂੰ ਕਿਤੇ ਸੱਟ ਨਾ ਲੱਗ ਗਈ ਹੋਵੇ, ਹੈਂ, ਕਿਉਂਕਿ ਇਸੇ ਤਰ੍ਹਾਂ ਹੀ ਹੈ ਰੱਬ ਨੂੰ ਅਸੀਂ ਆਣ ਕੇ ਲੋਕ ਵਿਖਾਵਾ ਕਰਦੇ ਹਾਂ, ਜਿਵੇਂ ਮਤਲਬ ਪਖੰਡਾਂ ਦੇ ਵਿੱਚ ਪੈ ਜਾਂਦੇ ਹਾਂ, ਬਿਲਕੁਲ ਨਿਸ਼ਕਾਮ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਬੈਠ ਕਰਕੇ ਸਿਮਰਨ ਕੀਤਾ ਜਾਵੇ, ਬੰਦਗੀ ਕੀਤੀ ਜਾਵੇ। ਮੈਂ ਕਹਿੰਦਾ ਵੀ ਗੁਰੂ ਜਿਹੜਾ ਨਾ ਕਦੀ ਕਿਸੇ ਦੀ ਘਲ ਨਾ, ਜਿਹੜੀ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਧੰਨ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜਿਹੜਾ ਵੀ ਕੋਈ ਬੰਦਗੀ ਕਰਦਾ ਸਿਮਰਨ ਕਰਦਾ ਤੇ ਸਤਿਗੁਰੂ ਉਹਦੀ ਘਲ ਨਾ ਜਿਹੜੀ ਬਿਰਥੀ ਨਹੀਂ ਜਾਣ ਦਿੰਦੇ। ਤੇ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਹੈ ਨਾ, ਮੈਂ ਕਹਿੰਦਾ ਵੀ ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬ ਨੇ ਵੀ ਬੜੇ ਭਲੇ ਨੇ ਜਿਹੜੇ ਵੀ ਸੱਚੇ ਪਾਤਸ਼ਾਹ ਨੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਾਂਦੇ, ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਗੁਰੂਆਂ ਦੇ ਸਾਰੇ ਭਗਤਾਂ ਦੇ ਜਿੰਨੇ ਵੀ ਗੁਰਪੁਰਬ ਮਨਾਉਂਦੇ ਨੇ ਸ਼ਰਧਾ ਤੇ ਪਿਆਰ ਦੇ ਨਾਲ, ਉਹਨਾਂ ਦੇ ਚਰਨਾਂ ਵਿੱਚ ਸੀਸ ਵੀ ਝੁਕਦਾ ਹੈ, ਕਿਉਂਕਿ ਜਿਹੜੀਆਂ ਗੁਰੂ ਦੀਆਂ ਯਾਦਾਂ ਨੇ ਉਹ ਸਾਨੂੰ ਇਸੇ ਕਰਕੇ ਸਾਨੂੰ ਯਾਦਾਂ ਆਉਣਗੀਆਂ, ਜਦੋਂ ਅਸੀਂ ਉਹਨਾਂ ਦੇ ਦਿਹਾੜੇ ਮਨਾਵਾਂਗੇ, ਜਦੋਂ ਅਸੀਂ ਉਹਨਾਂ ਦੇ ਗੁਰਪੁਰਬ ਮਨਾਵਾਂਗੇ, ਸਾਡਾ ਗੁਰੂ ਦੇ ਨਾਲ ਪਿਆਰ ਬਣੇਗਾ। ਇਹ ਨਹੀਂ ਕਿ ਅਸੀਂ ਗੁਰਪੁਰਬ ਮਨਾਵਾਂਗੇ ਤੇ ਮਨਾ ਕਰਕੇ ਚਲੇ ਜਾਵਾਂਗੇ। ਹਾਂ ਠੀਕ ਹੈ, ਜੇ ਕਿਤੇ ਆਣ ਕਰਕੇ ਅਸੀਂ ਇੱਕ ਪੌ ਲੱਥੀ ਨਹਾਤਿਆਂ ਦੋਏ ਪਾ ਚੜੀਆ ਸਹੋਰ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਜੇ ਖੋਟੇ ਮਨਾਂ ਨਾਲ ਆਵਾਂਗੇ ਖੋਟੇ ਤਨ ਦੇ ਨਾਲ ਆਵਾਂਗੇ। ਤੇ ਸਤਿਗੁਰੂ ਕਹਿੰਦੇ ਨੇ ਇੱਕ ਪੌ ਲੱਥੀ ਨਹਾਤਿਆਂ ਦੋਏ ਪਾ ਚੜੀ ਅਸ ਹੋਰ, ਦੋ ਗੁਣਾ ਵੱਧ ਕੇ ਉਹਦੇ ਉੱਤੇ ਪਾਪ ਚੜ ਜਾਏਗਾ। ਲਾਉਣ ਆਏ ਸੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਇਹ ਖੁਸ਼ੀਆਂ ਨੇ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਪੈਣਗੀਆਂ ਜਿਹੜੇ ਸ਼ਰਧਾ ਦੇ ਨਾਲ ਆਣ ਕਰਕੇ ਸਤਿਗੁਰਾਂ ਦੀ ਸੇਵਾ ਕਰਦੇ ਨੇ, ਗੁਰਪੁਰਬ ਵੀ ਮਨਾਉਂਦੇ ਨੇ। ਤੇ ਸਤਿਗੁਰੂ ਤਾਂ ਭਾਈ ਗੁਰਦਾਸ ਜੀ ਤੇ ਕਹਿੰਦੇ ਕੁਰਬਾਨੀ ਤੇ ਨਾ ਗੁਰਸਿੱਖਾਂ ਉਹਨਾਂ ਦੇ ਕੁਰਬਾਨ ਜਾਂਦੇ ਆ। ਸਤਿਗੁਰੂ ਕਿਰਪਾ ਕਰਨ ਹਨ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸੱਚ ਦੇ ਮਾਰਗ ਤੇ ਚੱਲਣ ਵਾਸਤੇ ਬਾਣੀ ਤੇ ਬਾਣੀ ਨਾਲ ਪਿਆਰ, ਸਤਿਗੁਰੂ ਮੂਲ ਮੰਤਰ ਨਾਲ ਪਿਆਰ ਬਖਸ਼ਿਸ਼ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਆਪਦੇ ਚਰਨਾਂ ਵਿੱਚ ਪ੍ਰਵਾਨ ਕਰਨ। ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਨੇ ਸਾਰੇ ਬੜੇ ਸੁਚੱਜੇ ਢੰਗ ਨਾਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਵੀ ਬੜੀਆਂ ਹਦਾਇਤਾਂ ਨੇ ਵੀ ਹਰ ਇੱਕ ਚੀਜ਼ ਜਿਹੜੀ ਏ ਮੌਕੇ ਤੇ ਜਿਹੜੀ ਏ ਜਿਹੜੀ ਲੋੜ ਏ ਉਹ ਲੈ ਕੇ ਆਓ ਤੇ ਲੈ ਕੇ ਜਾਓ, ਤੇ ਸੰਗਤਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਾ ਆਵੇ, ਹੈ ਕੋਈ ਮੁਸ਼ਕਲ ਨਾ ਆਵੇ। ਤੇ ਬਾਕੀ ਇਸੇ ਤਰ੍ਹਾਂ ਸੰਗਤਾਂ ਦਾ ਵੀ ਸਹਿਯੋਗ ਹੁੰਦਾ ਹੈ ਵੀ ਸਾਰਿਆਂ ਨੂੰ ਚਾਹੀਦਾ ਵੀ ਜਿੰਨਾ ਵੀ ਅਸੀਂ ਗੁਰੂ ਦੇ ਦਰਾਂ ਤੇ ਆਉਣੇ ਆ ਵੱਧ ਤੋਂ ਵੱਧ ਮਹਾਰਾਜ ਦੀ ਸੇਵਾ ਕਰੀਏ, ਗੁਰੂ ਦੀ ਸੇਵਾ ਦੇ ਵਿੱਚ ਹੀ ਖੁਸ਼ੀਆਂ ਲੈ ਕੇ ਜਾਈਏ ਤਾਂ ਕਿ ਸਾਡੇ ਪਰਿਵਾਰਾਂ ਦਾ ਜਿਹੜਾ ਉਹ ਪਿਆਰ ਗੁਰੂ ਦੇ ਨਾਲ ਸਦਾ ਹੀ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ।
ਬਹੁਤ ਬਹੁਤ ਸ਼ੁਕਰੀਆ ਜੀ, ਬਾਬਾ ਜੀ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਸਿੱਖ ਇਤਿਹਾਸ ਨੂੰ ਬਿਆਨ ਕੀਤਾ, ਸੰਤ ਘਾਟ ਜੋ ਗੁਰਦੁਆਰਾ ਸਾਹਿਬ ਉਹਨਾਂ ਦੇ ਇਤਿਹਾਸ ਨੂੰ ਬਿਆਨ ਕੀਤਾ, ਤਾਂ ਅੱਗੇ ਆਪਾਂ ਗੱਲਬਾਤ ਕਰਨੀ ਜੀ। ਅਗਲੇ ਵੀ ਕੁਝ ਸ਼ਰਧਾਲੂ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਚਾਹਾਂਗੇ ਕਿ ਗੁਰਪੁਰਬ ਨੂੰ ਲੈ ਕੇ ਤੁਸੀਂ ਦੋ ਵਚਨ ਜ਼ਰੂਰ ਸੰਗਤਾਂ ਨਾਲ ਸਾਂਝੇ ਕਰੋ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮਨਾਉਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੋਂ ਆਰੰਭਤਾ ਹੁੰਦੀ ਹੈ ਸਿੱਖ ਇਤਿਹਾਸ ਦੀ, ਕਿ ਪੂਰੀ ਦੁਨੀਆਂ ਦੇ ਵਿੱਚ ਕੋਈ ਵੀ ਧਰਮ ਆ ਕੋਈ ਵੀ ਇਨਸਾਨ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹ ਪੜ੍ਹ ਕੇ ਉਹਨਾਂ ਦੀ ਸਿੱਖਿਆਵਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਕੇ ਆਪਣੀਆਂ ਜੀਵਨ ਜਿਹੜਾ ਉਹ ਬਦਲ ਚੁੱਕੇ। ਜਿਵੇਂ ਪਹਿਲਾਂ ਭਾਈ ਸਾਹਿਬ ਜੀ ਨੇ ਗੱਲ ਦੱਸੀ ਕਿ ਬਹੁਤ ਸਾਰੇ ਗਰੀਬ ਬੱਚੇ ਵੀ ਜਿਹੜੇ ਆ ਉਹ ਜਦੋਂ ਉਹਨਾਂ ਦੇ ਹਿਸਟਰੀ ਉਹਨਾਂ ਦੀ ਸੁਣਨੇ ਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਹੋਏ ਉਥੋਂ ਉਹਨਾਂ ਦੀ ਕਿਰਪਾ ਦੇ ਨਾਲ ਉਦੇਸ਼ ਲੈ ਕੇ ਉਹਨਾਂ ਨੇ ਹਾਰ ਨਾ ਮੰਨ ਕੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ। ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿ ਅਸੀਂ ਸਾਨੂੰ ਕਿਵੇਂ ਇਸ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ, ਜ਼ਿੰਦਗੀ ਚ ਲਾਭ ਉਠਾਉਣਾ ਚਾਹੀਦਾ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਠੰਡ ਵਰਤਾਈ, ਪਾਪਾਂ ਦਾ ਨਾਸ ਕੀਤਾ, ਧਰਮ ਦਾ ਪ੍ਰਸਾਰ ਕੀਤਾ। ਸਾਰੀ ਦੁਨੀਆਂ ਦੇ ਵਿਚਰ ਕੇ ਸਤਿਗੁਰੂ ਜੀ ਨੇ ਕਰਤਾਰ ਦਾ ਨਾਮ ਜਪਾਇਆ ਤੇ ਇੱਥੋਂ ਤੱਕ ਕਿ ਸਤਿਗੁਰੂ ਜੀ ਨੇ ਏਡੀ ਵੱਡੀ ਕਿਰਪਾ ਕੀਤੀ ਆ, ਧੁਰੋਂ ਬਾਣੀ ਲਿਆਣ ਕੇ ਸੱਚਖੰਡ ਚੋਂ ਇੱਥੇ ਧਰਤੀ ਤੇ ਮਾਦ ਲੋਕ ਤੇ ਪ੍ਰਗਟ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਅੰਮ੍ਰਿਤ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤਾਪ ਗੁਰੂ ਨੇ ਸਤਾਰੇ। ਬਾਣੀ ਗੁਰੂ ਦੇ ਬਚਨ ਹਨ, ਗੁਰੂ ਦੇ ਬੋਲ ਹਨ। ਉਹ ਜਿਹਦੇ ਹਿਰਦੇ ਚ ਵਸ ਜਾਣਗੇ ਉਹ ਹਿਰਦਾ ਠਾਂਡਾ ਠੰਡਾ ਹੋ ਜਾਏਗਾ, ਸ਼ਾਂਤ ਹੋ ਜਾਏਗਾ, ਤ੍ਰਿਪਤੀ ਆ ਜੂਗੀ ਉਸ ਨੂੰ। ਵਾਹਿਗੁਰੂ ਇਹ ਪਾਪਾਂ ਨੂੰ ਹਾਰਨ ਵਾਲੀ ਹੈ। ਵਾਹਿਗੁਰੂ ਸਤਿਗੁਰ ਕਿਰਪਾ ਕਰਨ, ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਸੰਭਾਲਦੇ ਹਨ, ਇਸੇ ਤਰ੍ਹਾਂ ਸਤਿਗੁਰ ਜੀ ਏਕ ਪਿਤਾ ਏਕ ਸਕੇਹਮ ਬਾਰਕ ਤੂੰ ਮੇਰਾ ਗੁਰਾਈ, ਭਾਵ ਕੇ ਗੁਰੂ ਪਰਮੇਸ਼ਰ ਸਾਰੇ ਪਰਿਵਾਰ ਜਿਹੜੇ ਸਾਰੀ ਦੁਨੀਆਂ ਉਹਦਾ ਇਹ ਪਰਿਵਾਰ ਹੈ ਤੇ ਪਰਿਵਾਰ ਦਾ ਮਾਂ ਪਿਓ ਸਦਾ ਭਲਾ ਸੋਚਦਾ ਹੈ। ਸਾਨੂੰ ਸਤਿਗੁਰਾਂ ਦੇ ਹੁਕਮ ਦੇ ਅੰਦਰ ਰਹਿਣਾ ਚਾਹੀਦਾ, ਹੁਕਮ ਦੇ ਅੰਦਰ ਹੀ ਵਡਿਆਈ ਹੈ। ਜਿਹੜਾ ਹੁਕਮ ਨੂੰ ਪ੍ਰਾਪਤ ਕਰ ਲੇਗਾ ਉਹਦਾ ਲੋਕ ਤੇ ਪੁਲੋਕ ਸਵਾਰਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿਆਰੇ ਸਰੋਤੋ, ਜਿਹੜੀਆਂ ਗੱਲਾਂ ਬਾਤਾਂ ਉਹ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਜੀ। ਤੁਸੀਂ ਜੁੜੇ ਰਹਿਣਾ ਜੀ ਪ੍ਰੋਗਰਾਮ ਦੇ ਨਾਲ।
ਸਤਿਗੁਰ ਨਾਨਕ ਆ ਜਾ, ਸਤਿਗੁਰ ਨਾਨਕ ਆ ਜਾ, ਸੰਗਤ ਪਈ ਪੁਕਾਰ ਜੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ, ਦੁੱਖ ਨਿਵਾਰਿਆ, ਤੂੰ ਕਰਮ ਕਮਾਇਆ ਲੈ ਸਾ ਡੁੱਬਿਆ ਨੂੰ ਤਾਰਿਆ, ਆਕੜ ਪੰਨੀ ਦਾਤਾ ਤੂੰ, ਆਕੜ ਪੰਨੀ ਦਾਤਾ, ਬਾਬਰ ਸਰਕਾਰ ਜੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਪਰਬਤ ਨੂੰ ਪੰਜਾ ਲਾ ਕੇ ਤੂੰ ਡਿਗਦਾ ਲਟਕਾ ਲਿਆ, ਡਿਗਦਾ ਲਟਕਾ ਲਿਆ, ਗਲੀਆਂ ਦੇ ਵੱਲ ਚੱਲ ਕੱਢ ਕੇ ਤੂੰ ਰਾਹੇ ਪਾਲਿਆ, ਰਾਹੇ ਪਾਲਿਆ, ਤੇਰੀ ਬਾਣੀ ਦੇ ਵਿੱਚ ਬਾਬਾ, ਬਾਣੀ ਦੇ ਵਿੱਚ ਬਾਬਾ, ਹਰ ਬਾਤ ਵਿਚਾਰ ਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ, ਅੱਖੀਆਂ ਮਜਬੂਰ ਨੇ, ਜਮਲੇ ਜੱਟ ਦੀ ਤੁੰਬੀ, ਜਮਲੇ ਜੱਟ ਦੀ ਤੁੰਬੀ, ਤੈਨੂੰ ਵਾਜਾ ਮਾਰਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਸਤਿਗੁਰ ਨਾਨਕ ਆ ਜਾ, ਦੁਨੀਆ ਨੂੰ ਦੀਦਤ ਖਾਸ, ਸੰਗਤ ਪਈ ਪੁਕਾਰ ਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਓ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਫੁੱਫੜ ਜੀ ਦੇ ਜਿਉਂਦੇ ਜੀ, ਮੇਰਾ ਵਿਆਹ ਨਹੀਂ ਹੋਣਾ।
ਦੇਖੀ ਪਾਲੀ, ਐ ਨਾ ਕਰੀ।
ਕਿਉਂ?
ਜੇ ਤੇਰਾ ਪਾਹਾ ਵੱਡਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ।
ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਘੁੰਮੀ ਜਾਂਦਾ।
ਪੱਖੇ ਨੂੰ ਕੀ ਪਤਾ ਤੁਸੀਂ ਸਾਡੇ ਫੁੱਫੜ ਹੋ।
ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ?
ਜਿਹੜਾ ਹਿਸਾਬ ਕਿਤਾਬ ਮੈਂ ਤਾਂ ਫੁੱਫੜ ਹੀ ਬਣੂਗਾ।
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਾ ਦੀ ਫਿਲਮ ਫੁੱਫੜ ਜੀ, ਸਟਾਰਿੰਗ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੇਰੀ ਲੀਲਾ ਨਿਆਰੀ ਹੈ, ਨਿਜਾ ਲਾਲਾ ਵੇਂਦੀ ਦੁਨੀਆ ਸਾਰੀ ਹੈ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜਾ ਲਾਲਾ ਵੇਂਦੀ ਦੁਨੀਆ ਸਾਰੀ ਹੈ। ਤੁਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਕੌਡੇ ਨਾਲੋ ਵੱਧ ਕੇ ਹੁਣ ਵੀ ਰਾਤ ਜਨੇ, ਕੂੜ ਕਮਾਂਦੇ ਫਿਰਦੇ ਝੂਠੇ ਆਸ਼ਿਕ ਨੇ, ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ। ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਐ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਸਾਗੋ ਵਰਗਿਆ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਆਜਿਓ ਮੌਜ ਉਡਾਵੇ ਜੋ ਹੰਕਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰਲਾਉਂਦੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰਲਾਉਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁਖਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ
ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਨੇ ਆ ਜੀ ਤੇ ਗੱਲਬਾਤ ਜਿਹੜੀ ਚੱਲ ਰਹੀ ਸੀ ਗੁਰਦੁਆਰਾ ਸੰਤ ਘਾਟ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆਵਾਂ ਦੀ ਗੱਲ ਜਿਹੜੀ ਉਹ ਚੱਲ ਰਹੀ ਸੀ ਜ਼ਿੰਦਗੀ ਦੇ ਵਿੱਚ ਜਿਹੜੀ ਸਿੱਖਿਆ ਉਹ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ ਸਿੱਖਣ ਦੇ ਲਈ ਸਾਨੂੰ ਦੁਨੀਆਂ ਦੇ ਵਿੱਚ ਵਿਚਰਨਾ ਵੀ ਪੈਂਦਾ ਸਿੱਖਣ ਦੇ ਲਈ ਸਾਨੂੰ ਦੁਨੀਆਂ ਦੇ ਜਿਹੜੇ ਤਜਰਬੇ ਆ ਉਹ ਵੀ ਜਾਣਨੇ ਪੈਂਦੇ ਨੇ ਸਿੱਖਣ ਦੇ ਲਈ ਬਹੁਤ ਸਾਰੇ ਗਿਆਨ ਦੇ ਸਾਧਨ ਨੇ ਕਹਿੰਦੇ ਜਿਵੇਂ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਜੇ ਅਸੀਂ ਪੜ੍ਹੇ ਨਹੀਂ ਸਾਂ ਤਾਂ ਸੰਸਾਰ ਦੇ ਵਿੱਚ ਦੁਨੀਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਅਸੀਂ ਬਹੁਤ ਕੁਝ ਸਿੱਖਿਆ ਤਾਂ ਕੁਝ ਸਿੱਖਿਆਵਾਂ ਜਿਹੜੀਆਂ ਸਾਡੀਆਂ ਕਿਤਾਬਾਂ ਦੇ ਰੂਪ ਦੇ ਵਿੱਚ ਸਾਡੇ ਜਿਹੜੇ ਅਨੁਭਵੀ ਜਿਹੜੇ ਲੇਖਕ ਨੇ ਉਨ੍ਹਾਂ ਨੇ ਆਪਣੇ ਤਜਰਬੇ ਲਿਖੇ ਨੇ ਕੁਝ ਇਤਿਹਾਸ ਉਨ੍ਹਾਂ ਨੇ ਜਿਹੜੇ ਸਮੇਟ ਕੇ ਰੱਖੇ ਨੇ ਕਿਉਂਕਿ ਪੁਰਾਣਾ ਜਿਹੜਾ ਸਮਾਂ ਸੀ ਉਸ ਸਮੇਂ ਦੇ ਵਿੱਚ ਜੋ ਨਾ ਆਧੁਨਿਕ ਇਸ ਤਰ੍ਹਾਂ ਦੇ ਸਾਜੋ ਸਮਾਨ ਸਨ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਵਿਰਾਸਤ ਨੂੰ ਜਿਹੜਾ ਉਹ ਸਟੋਰ ਕਰਕੇ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਦਿਖਾ ਸਕਦੇ ਹੋ ਤੇ ਪਰ ਜਿਹੜੀ ਆ ਜਦੋਂ ਤੋਂ ਭਾਸ਼ਾ ਦੀ ਜਿਹੜਾ ਜਨਮ ਹੁੰਦਾ ਉਸ ਤੋਂ ਬਾਅਦ ਆ ਬਹੁਤ ਸਾਰੀਆਂ ਜਿਹੜੇ ਆ ਵਿਚਾਰ ਨੇ ਬਹੁਤ ਸਾਰਾ ਇਤਿਹਾਸ ਆ ਉਸ ਨੂੰ ਕਿਤਾਬਾਂ ਦੇ ਰੂਪ ਦੇ ਵਿੱਚ ਸਾਂਭ ਕੇ ਰੱਖਿਆ ਗਿਆ ਤਾਂ ਇੱਥੇ ਤੁਸੀਂ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਕਿਤਾਬਾਂ ਦਾ ਜਿਹੜਾ ਉਹ ਵੀ ਜਿਹੜੀ ਆ ਉਹ ਦਾਨ ਕੀਤਾ ਜਾਂਦਾ ਕਿਉਂਕਿ ਵਿਦਿਆ ਦਾ ਦਾਨ ਇੱਕ ਮਹਾਨ ਦਾਨ ਮੰਨਿਆ ਜਾਂਦਾ ਜੋ ਇੱਥੇ ਸੇਵਾ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਥੋੜਾ ਜਾਣਨਾ ਚਾਹਾਂਗੇ ਕਿ ਜਿਹੜੀਆਂ ਕਿਤਾਬਾਂ ਦੀ ਸੇਵਾ ਫ੍ਰੀ ਆਫ ਕੋਸਟ ਆ ਕਿਸ
ਤਰ੍ਹਾਂ ਹਾਂਜੀ ਹਾਂਜੀ ਜੀ ਆਪਣਾ ਭਗਤ ਪੂਰਨ ਸਿੰਘ ਜੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਵੱਲੋਂ ਨੇ ਇਹਨਾਂ ਦੀ ਕਿਸੇ ਵੀ ਕਿਤਾਬ ਦੀ ਕੋਈ ਕੀਮਤ ਨਹੀਂ ਹੈਗੀ ਇਹ ਭੇਟਾ ਰਾਹ ਤੇ ਦਿੱਤੀਆਂ ਜਾਂਦੀਆਂ ਨੇ ਇਹ ਆਪਣੇ ਕੋਲ ਹਿੰਦੀ ਪੰਜਾਬੀ ਇੰਗਲਿਸ਼ ਵਿਚ ਮਿਲ ਜਾਣਗੀਆਂ ਇਹਨਾਂ ਵਿਚ ਦਸਾਂ ਗੁਰੂਆਂ ਦਾ ਇਤਿਹਾਸ ਵੀ ਮਿਲ ਜਾਏਗਾ ਹੋਰ ਇਨਵਾਇਰਮੈਂਟ ਤੇ ਵੀ ਸਾਰਾ ਲਿਟਰੇਚਰ ਮਿਲ ਜਾਏਗਾ ਤੇ ਆਪਣੀ ਕਿਸੇ ਕਿਤਾਬ ਦੀ ਕੀਮਤ ਕੋਈ ਨਹੀਂ ਆ ਡੋਨੇਸ਼ਨ ਬੋਕਸ ਲਗਾ ਆਇਆ ਵਾ ਕਿਸੇ ਨੇ ਆਪਣੀ ਸ਼ਰਧਾ ਭਾਵਨਾ ਨਾਲ ਕੋਈ ਸੇਵਾ ਦੇਣੀ ਚਾਹੇ ਦੇ ਸਕਦਾ ਵਾ ਕਿਤਾਬਾਂ ਭੇਟਾ ਰਹਿਤ ਨੇ ਇਹਨਾਂ ਦੇ ਉਪਰ ਲਿਖਿਆ ਡੋਨੇਸ਼ਨ ਆਪਣੀ ਕੋਈ ਸ਼ਰਧਾ ਭਾਵਨਾ ਨਾਲ ਕੋਈ ਜੋ ਵੀ ਦੇਣਾ ਚਾਹੇ ਦੇ ਸਕਦਾ ਜੀ
ਜਿਹੜੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਲੱਗਦਾ ਕਿ ਜਿਹੜੇ ਕਿਤਾਬਾਂ ਨੂੰ ਦੇਖ ਕੇ ਜਾਂਦੇ ਨੇ ਜਾਂ ਲੈ ਕੇ ਜਾਂਦੇ ਨੇ ਕਿੰਨਾ ਕੁ ਇੰਟਰਸਟ ਰੱਖਦੇ ਆ ਸਾਡੀ ਜਿਹੜੀ ਸੰਗਤਾਂ ਜਿਹੜੀਆਂ ਪੜ੍ਹਨ ਦੇ ਸ਼ੌਕੀਨ ਨੇ ਕਿੰਨੇ ਕਿਉਂਕਿ ਤੁਸੀਂ ਰੋਜ਼ਾਨਾ ਸੇਵਾ ਨਿਭਾ ਰਹੇ ਹੋ
ਹਾਂਜੀ
ਕਿੰਨਾ ਕੁ ਲੱਗਦਾ ਕਿ ਜਿਹੜਾ ਸਾਡੀ ਨਵੀਂ ਪੀੜ੍ਹੀ ਆ ਜਾਂ ਪੁਰਾਣੇ ਬਜ਼ੁਰਗ ਜਾਂ ਕਿਸ ਤਰ੍ਹਾਂ ਦੀ ਜਿਹੜੀ ਸੰਗਤਾਂ ਹੁੰਦੀਆਂ ਜਿਹੜੀਆਂ ਕਿਤਾਬਾਂ ਨੂੰ ਸ਼ੌਕ ਦੇ ਨਾਲ ਲੈ ਕੇ ਜਾਂਦੀਆਂ ਨੇ ਪੜ੍ਹਦੀਆਂ ਨੇ
ਦੇਖੋ ਜੀ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਇਤਿਹਾਸ ਨਾਲ ਜਾਂ ਪਿਆਰ ਹੈਗਾ ਵਾ ਜਾਂ ਜਿਹੜੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਨੇ ਤੇ ਆਪਣੇ ਕੋਲ ਮਤਲਬ ਹਿੰਦੀ ਪੰਜਾਬੀ ਇੰਗਲਿਸ਼ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰੋਪਰ ਸਾਰਾ ਇਤਿਹਾਸ ਆਪਣੇ ਕੋਲ ਹੈਗਾ ਹੋਰ ਜਿਸ ਤਰ੍ਹਾਂ ਇਨਵਾਇਰਮੈਂਟ ਤੇ ਵੀ ਮਿਲ ਜਾਏਗਾ ਤੇ ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਕਿਤਾਬਾਂ ਪੜ੍ਹਦੇ ਨੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਮਤਲਬ ਜਿਹੜੇ ਨਹੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੈਗੇ ਬਹੁਤ ਸਾਰੇ ਮਤਲਬ ਹੈ ਜਿਨ੍ਹਾਂ ਦੇ ਮਨਾਂ ਵਿਚ ਪਿਆਰ ਹੈਗਾ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣਨ ਬਾਰੇ ਜਾਂ ਪੁਸਤਕਾਂ ਨਾਲ ਜਿਨ੍ਹਾਂ ਦਾ ਪ੍ਰੇਮ ਹੈਗਾ ਬਹੁਤ ਸਾਰੇ ਕਿਤਾਬਾਂ ਲੈ ਕੇ ਜਾਂਦੇ ਪੜ੍ਹਦੇ ਨੇ
ਉਦਾਂ ਵੈਸੇ ਕਿਹਾ ਜਾਂਦਾ ਕਿ ਅੱਜ ਦੀ ਪਨੀਰੀ ਜਿਹੜੀ ਆ ਉਹ ਆਪਣੇ ਆਪਣੇ ਸਿਲੇਬਸ ਤੱਕ ਹੀ ਮਹਦੂਦ ਆ ਕਹਿੰਦੇ ਕਿ ਸਿਲੇਬਸ ਹੀ ਪੜਿਆ ਜਾਏ ਇਹ ਬਹੁਤ ਵੱਡੀ ਗੱਲ ਆ ਨਾਲ ਦੀ ਨਾਲ ਰੌਚਕਤਾ ਦੇ ਲਈ ਇਤਿਹਾਸ ਪੜ੍ਹਨਾ ਜਾਂ ਸਾਡੀਆਂ ਚੰਗੀਆਂ ਸਿੱਖਿਆਵਾਂ ਪੜ੍ਹਨੀਆਂ ਕਿੰਨੀਆਂ ਕੁ ਜ਼ਰੂਰੀ ਤੁਸੀਂ ਸਮਝਦੇ ਹੋ
ਦੇਖੋ ਜੀ ਇਤਿਹਾਸ
ਪੜਨਾ ਚਾਹੀਦਾ ਇਤਿਹਾਸ ਪੜ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਪਤਾ ਲੱਗਦਾ ਵਾ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੇ ਜਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਇਹ ਕਿਤਾਬਾਂ ਵਿੱਚੋਂ ਜੋ ਗਿਆਨ ਮਿਲ ਸਕਦਾ ਆਪਾਂ ਨੂੰ ਉਹ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਤਰੀਕੇ ਨਾਲ ਜਾਂ ਕਿਸੇ ਦੇ ਕੋਈ ਸਮਝਾਉਣ ਦੇ ਨਾਲ ਕੋਈ ਗਿਆਨ ਮਿਲ ਸਕਦਾ ਕਿਤਾਬਾਂ ਵੀ ਆਪਣੀ ਜ਼ਿੰਦਗੀ ਵਿੱਚ ਪੜ੍ਹਨੀਆਂ ਬਹੁਤ ਜ਼ਰੂਰੀ ਨੇ
ਕਿਉਂਕਿ ਭਗਤ ਜੋ ਪੂਰਨ ਸਿੰਘ ਜੀ ਨੇ ਉਹਨਾਂ ਦਾ ਇੱਕ ਜੀਵਨ ਦੀ ਸਮਰਪਿਤ ਆ
ਹਾਂਜੀ
ਗੁਰੂਆਂ ਦਾ ਉਹ ਟਾਸਰਾ ਲੈ ਕੇ ਉਹਨਾਂ ਨੇ ਸੇਵਾ ਹੀ ਕੀਤੀ
ਹਾਂਜੀ ਹਾਂਜੀ
ਤਾਂ ਸੇਵਾ ਦੇ ਕਾਰਜਾਂ ਦੇ ਵਿੱਚ ਹੋਰ ਕੀ ਤੁਹਾਨੂੰ ਲੱਗਦਾ ਕਿ ਯੋਗਦਾਨ ਸੰਗਤਾਂ ਨੂੰ ਪਾਉਣਾ ਚਾਹੀਦਾ ਆਪਾਂ ਦਰਸ਼ਨ ਤੇ ਕਾਰਨ ਜਾਣੀ ਜਾਂਦੇ ਨਾਲ ਨਾਲ ਹੋਰ ਸੇਵਾ ਦੇ ਵਿੱਚ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਨੇ
ਦੇਖੋ ਜਿਸ ਤਰ੍ਹਾਂ ਆਪਣਾ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵੱਲੋਂ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਚਲਾਏ ਜਾ ਰਹੇ ਨੇ ਫਿਜ਼ੀਓਥੈਰੇਪੀ ਜਿਹੜੇ ਫਿਜ਼ੀਓਥੈਰੇਪੀ ਸੈਂਟਰ ਚਲਾਇਆ ਜਾ ਰਿਹਾ ਵਾ ਤੇ ਹੋਰ ਜਿਸ ਤਰ੍ਹਾਂ ਮਨਸੂਈ ਕੇਂਦਰ ਹੁੰਦਾ ਵੀ ਜਿੱਥੇ ਮਤਲਬ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਅੰਗਹੀਨ ਹੋ ਜਾਂਦੇ ਨੇ ਫ੍ਰੀ ਮਤਲਬ ਉੱਥੋਂ ਪਿੰਗਲਵਾੜੇ ਵੱਲੋਂ ਜਿਹੜੇ ਆ ਮਤਲਬ ਉਹ ਦਿੱਤੇ ਜਾਂਦੇ ਨੇ ਅੰਗ ਉਹਨਾਂ ਦੀ ਕੋਈ ਸੇਵਾ ਨਹੀਂ ਲਈ ਜਾਂਦੀ ਇਹ ਮਤਲਬ ਪਿੰਗਲਵਾੜੇ ਵੱਲੋਂ ਬਹੁਤ ਸਾਰੇ ਕਾਰਜ ਚਲਾਏ ਜਾ ਰਹੇ ਨੇ ਤੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਮੈਨੂੰ
ਜਿਹੜਾ ਜੋ ਸੰਗਤਾਂ ਜੀ ਆਉਂ
ਹਾਂਜੀ
ਤਾਂ ਕਿਸ ਤਰੀਕੇ ਦੇ ਨਾਲ ਦਾਨ ਜਾਂ ਸੇਵਾ ਜਾਂ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਯੋਗਦਾਨ ਪਾ ਸਕਦੀਆਂ ਨੇ ਪਿੰਗਲਵਾੜੇ ਦੀ ਖਾਸ ਤੌਰ
ਦੇਖੋ ਜੀ ਪਿੰਗਲਵਾੜੇ ਬਾਰੇ ਜਿਨ੍ਹਾਂ ਨੂੰ ਪਤਾ ਹੈਗਾ ਜਾਂ ਪਿੰਗਲਵਾੜੇ ਬਾਰੇ ਜਿਹੜੇ ਭਗਤ ਪੂਰਨ ਸਿੰਘ ਜੀ ਬਾਰੇ ਜਾਣਦੇ ਨੇ ਕਿਉਂਕਿ ਭਗਤ ਪੂਰਨ ਸਿੰਘ ਜੀ ਦਾ ਇਨ੍ਹਾਂ ਦਾ ਜਨਮ ਜਿਹੜਾ ਵਾ ਇੱਕ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਵਾ ਤੇ ਇਹਨਾਂ ਦਾ ਭਗਤ ਪੂਰਨ ਸਿੰਘ ਦੀ ਉਹਨਾਂ ਦਾ ਜਨਮ 4 ਜੂਨ 1904 ਵਿਚ ਰਾਜੇਵਾਲ ਰੋਣ ਲੁਧਿਆਣਾ ਜ਼ਿਲ੍ਹੇ ਦੇ ਵਿਚ ਜਨਮ ਹੋਇਆ ਇਹਨਾਂ ਦਾ ਤੇ ਇਹਨਾਂ ਨੇ ਮਤਲਬ ਜਿਹੜਾ ਵਾ ਇਹ ਇੱਕ ਹਿੰਦੂ ਪਰਿਵਾਰ ਵਿਚ ਇਹਨਾਂ ਦਾ ਜਨਮ ਹੋਇਆ ਤੇ ਇਹ ਬਾਅਦ ਵਿਚ ਸਿੱਖੀ ਦੇ ਨਾਲ ਇੰਨਾ ਪ੍ਰਭਾਵਿਤ ਹੋਏ ਵੀ ਜਿਸ ਤਰ੍ਹਾਂ ਗੁਰੂ ਦੇ ਲੰਗਰ ਚੱਲਦੇ ਨੇ ਜਿੰਨੇ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਜਾਂ ਲੱਸੀ ਜਾਂ ਚਾਹ ਦੇ ਮਤਲਬ ਇੰਨੀ ਨਿਮਰਤਾ ਨਾਲ ਇੰਨੇ ਸਤਿਕਾਰ ਨਾਲ ਜਿਹੜੇ ਗੁਰੂ ਦੇ ਲੰਗਰ ਚਲਾਏ ਜਾਂਦੇ ਨੇ ਸਿੱਖੀ ਤੋਂ ਇਹ ਪ੍ਰਭਾਵਿਤ ਹੋ ਕੇ ਭਗਤ ਪੂਰਨ ਸਿੰਘ ਜੀ ਫਿਰ ਇਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਹੁਣਾਂ ਨੇ 1924 ਤੋਂ ਲੈ ਕੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿਚ ਰਹਿ ਗਿਆ ਵਾ ਉਥੇ ਇਨ੍ਹਾਂ ਨੇ 1924 ਤੋਂ ਲੈ ਕੇ 1947 ਤੱਕ ਨਿਸ਼ਕਾਮ ਸੇਵਾ ਕੀਤੀ ਨੇ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਤੇ ਫਿਰ ਇਹ ਜਦੋਂ ਦੇਸ਼ ਆਜ਼ਾਦ ਹੋਇਆ ਫਿਰ ਬਾਅਦ ਵਿਚ ਜਦੋਂ ਆਪਣਾ ਰਿਫਿਊਜੀ ਕੈਂਪ ਖਾਲਸਾ ਕਾਲਜ ਅੰਮ੍ਰਿਤਸਰ ਲੱਗਾ ਉਸ ਟਾਈਮ ਫਿਰ ਇਨ੍ਹਾਂ ਨੇ ਮਤਲਬ ਦੇਖਿਆ ਵੀ ਜਿਹੜੇ ਸਰਕਾਰ ਦੇ ਹੋਰ ਤੇ ਸਾਰੇ ਪ੍ਰੋਪਰ ਸਾਰੇ ਪ੍ਰਬੰਧ ਹੈਗੇ ਨੇ ਪਰ ਜਿਹੜੇ ਲੂਲੇ ਪਿੰਗਲੇ ਅਪਾਹਿਜ਼ ਜਿਹੜੇ ਚੱਲ ਨਹੀਂ ਸਕਦੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਸ ਟਾਈਮ ਜਦੋਂ ਦੇਸ਼ ਆਜ਼ਾਦ ਹੋਇਆ ਫਿਰ ਉਸ ਟਾਈਮ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਦੇਖੋ ਇਨ੍ਹਾਂ ਦੇ ਕੋਲ ਆਪਣੀ ਰੋਟੀ ਦਾ ਵੀ ਬਿਲਕੁਲ ਕੋਈ ਪ੍ਰਬੰਧ ਨਹੀਂ ਸੀ ਹੈਗਾ ਪਰ ਫਿਰ ਵੀ ਇਨ੍ਹਾਂ ਨੇ ਮਤਲਬ ਜਿਹੜੇ ਲੂਲੇ ਪਿੰਗਲੇ ਅਪਾਹਿਜ਼ ਇਕੱਠੇ ਕਰਕੇ ਉਹਨਾਂ ਦੀ ਰੋਟੀ ਦਾ ਪ੍ਰਬੰਧ ਵੀ ਕੀਤਾ ਜਿਸ ਇਨਸਾਨ ਦੇ ਕੋਲ ਆਪਣੀ ਰੋਟੀ ਦਾ ਪ੍ਰਬੰਧ ਨਾ ਹੋਵੇ ਉਹ ਕਿਸੇ ਹੋਰ ਦੀ ਰੋਟੀ ਦਾ ਪ੍ਰਬੰਧ ਬਾਰੇ ਕਿੱਦਾਂ ਸੋਚ ਸਕਦਾ ਪਰ ਭਗਤ ਪੂਰਨ ਸਿੰਘ ਜੀ ਇਨ੍ਹਾਂ ਦੀ ਏਡੀ ਵਧੀਆ ਸੋਚ ਸੀ ਇਨ੍ਹਾਂ ਨੇ ਉਹ ਜਿਹੜੇ ਲੂਲੇ ਪਿੰਗਲੇ ਅਪਾਹਿਜ਼ ਇਕੱਠੇ ਕਰਕੇ ਉਹਨਾਂ ਦੀ ਵੀ ਰੋਟੀ ਦਾ ਪ੍ਰਬੰਧ ਕੀਤਾ ਉਸ ਤੋਂ ਮਤਲਬ 1947 ਤੋਂ ਜਿਹੜੀ ਆ ਪਿੰਗਲਵਾੜੇ ਦੀ ਜਿਹੜੀ ਹੋਂਦ ਆ ਜਿਹੜੀ ਆ ਇਹ ਜਿਹੜੀ ਸ਼ੁਰੂ ਹੋ ਗਈ ਹਾਂਜੀ
ਕਹਿੰਦਾ ਭਾਵਾ ਕਿ ਇੱਕ ਪ੍ਰੇਰਣਾ ਦੀ ਲੋੜ ਸੀ ਉਹਨਾਂ ਨੂੰ ਪ੍ਰੇਰਣਾ ਮਿਲੀ ਗੁਰੂ ਨਾਨਕ ਗੁਰੂ ਪਾਤਸ਼ਾਹ ਤੋਂ
ਹਾਂਜੀ
ਸੇਵਾ ਵੱਲ ਨੂੰ ਜਾਣਾ ਚਾਹੀਦਾ
ਹਾਂਜੀ
ਉਹਨਾਂ ਤੋਂ ਮੈਂ ਸਮਝਦਾ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਜਿਹੜੇ ਆ ਇਸ ਸੇਵਾ ਵਾਲੇ ਕਾਰਜ ਚ ਜੁੜੇ ਹੋਣਗੇ ਜਿਵੇਂ
ਹਾਂਜੀ ਹਾਂਜੀ
ਤੁਹਾਨੂੰ ਵੀ ਇਹਦਾ ਹੋਇਆ ਅਨੁਭਵ ਕਿ ਸਾਨੂੰ ਸੇਵਾ ਜ਼ਿੰਦਗੀ ਦੇ ਵਿੱਚ ਸੇਵਾ ਵੀ ਹਾਂਜੀ ਦੁਨੀਆਂ ਦੇ ਲਈ ਵੀ ਜਿਹੜਾ
ਹਾਂਜੀ ਹਾਂਜੀ ਦੇਖੋ ਜੀ ਭਗਤ ਪੂਰਨ ਸਿੰਘ ਜੀ ਇਹਨਾਂ ਨੇ ਇੱਕ ਇਹੋ ਜਿਹਾ ਦੁਨੀਆਂ ਨੂੰ ਮੈਸੇਜ ਦਿੱਤਾ ਵੀ ਜਿਹੜੀ ਇੱਕ ਨਿਸ਼ਕਾਮ ਸੇਵਾ ਇਹੋ ਜਿਹੀ ਸੇਵਾ ਕੀਤੀ ਵੀ ਜਿਹੜੇ ਜਿਨ੍ਹਾਂ ਤੋਂ ਤਕਰੀਬਨ ਹੁਣ ਦੀ ਦੁਨੀਆਂ ਅਗਰ ਕੋਈ ਜਿੱਦਾਂ ਅੱਜ ਕੱਲ ਬੱਸਾਂ ਸਟੈਂਡਾਂ ਤੇ ਆਪਾਂ ਆਮ ਦੇਖਦੇ ਆ ਗੰਦੇ ਮੰਦੇ ਕੱਪੜੇ ਪਾਏ ਹੁੰਦੇ ਮੈਲੇ ਕੁਚਾਲੇ ਤੇ ਦੁਨੀਆਂ ਇਨ੍ਹਾਂ ਤੋਂ ਦੂਰ ਭੱਜਦੀ ਬਿਲਕੁਲ ਲਾਗੇ ਨਹੀਂ ਜਾਂਦੀ ਪਰ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਇਨ੍ਹਾਂ ਨੂੰ ਮਤਲਬ ਇਹਨਾਂ ਨੂੰ ਆਪਣੇ ਪਿੰਗਲ ਵਾਲੇ ਲੈ ਜਾ ਕੇ ਉੱਥੇ ਉਹਨਾਂ ਨੂੰ ਸਾਫ਼ ਸਫਾਈ ਕਰਕੇ ਹੋਸਪਿਟਲ ਉਹਨਾਂ ਦੇ ਮਤਲਬ ਇਲਾਜ ਕਰਵਾਇਆ। ਇਹ ਇੱਕ ਬਹੁਤ ਵੱਡੀ ਸੇਵਾ ਇਹਨਾਂ ਨੇ ਕੀਤੀ। ਮੈਂ ਆਪ ਖੁਦ ਬੜਾ ਇਹਨਾਂ ਦੇ ਜੀਵਨ ਬਾਰੇ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਇੰਨੀ ਉੱਚੀ ਸੁੱਚੀ ਸੇਵਾ ਪੀ ਇਹਨਾਂ ਦੀ ਬਹੁਤ ਮਹਾਨ ਸੇਵਾ ਨੇ ਭਗਤ ਪੂਰਨ ਸਿੰਘ ਹੋਣਾ ਦੀ।
ਉਸ ਤੋਂ ਬਾਅਦ ਫਿਰ ਤੁਸੀਂ ਵੀ
ਸੇਵਾ? ਹਾਂਜੀ ਹਾਂਜੀ ਹਾਂਜੀ, ਮੈਨੂੰ ਮਤਲਬ ਇਹ ਗੱਲ ਦੀ ਬਹੁਤ ਖੁਸ਼ੀ ਹੈ ਵੀ ਮੈਂ ਭਗਤ ਪੂਰਨ ਸਿੰਘ ਪਿੰਗਲ ਵਾਲੇ ਨਾਲ ਜੁੜਿਆ, ਕਿਉਂਕਿ ਇਹਨਾਂ ਦੀ ਜਿਹੜੀ ਸੇਵਾ ਵਾ ਨਾ ਇੱਦਾਂ ਦੀ ਮੈਂ ਬਹੁਤ ਸਾਰੀ ਦੇਖਿਆ। ਪਰ ਭਗਤ ਪੂਰਨ ਸਿੰਘ ਜੀ ਦੇਖੋ, ਇਹਨਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰਹਿ ਕੇ ਉੱਥੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਮਤਲਬ ਜਿਹੜੀ ਆ ਇਹ ਸਾਰੀ ਸੇਵਾ ਨਿਭਾਈ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਆ ਵੀ ਜਿਹੜਾ ਗੁਰੂ ਸਾਹਿਬ ਦਾ ਵੀ ਹੁਕਮ ਆ ਵੀ ਬੇਆਸਰਿਆਂ ਦੇ ਆਸਰੇ, ਨਿਆਸਰਿਆਂ ਦੇ ਆਸਰੇ। ਭਗਤ ਪੂਰਨ ਸਿੰਘ ਜੀ ਮੈਨੂੰ ਲੱਗਦਾ ਵੀ ਉਹ ਗੁਰੂ ਸਾਹਿਬ ਦੀਆਂ ਇਹਨਾਂ ਸਿੱਖਿਆਵਾਂ ਦੇ ਉੱਤੇ ਬਿਲਕੁਲ ਪੂਰਾ ਉਤਰੇ ਨੇ।
ਬਿਲਕੁਲ
ਹਾਂਜੀ।
ਕਿੰਨੇ ਸਾਲ ਹੋ ਗਏ ਤੁਹਾਨੂੰ?
ਮੈਨੂੰ ਜੀ ਮੈਨੂੰ ਤਕਰੀਬਨ 3 ਸਾਲ ਹੋ ਗਏ ਇਸ ਮਤਲਬ ਸੇਵਾ ਕਰਦੇ ਆ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ,
ਬਹੁਤ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਵਾਕਿਆ ਜਦੋਂ ਸਾਡੇ ਜਿਹਨ ਦੇ ਵਿਚ ਪਿਆਰ ਆ, ਸਤਿਕਾਰ ਆ ਗੁਰੂ ਦੇ ਲਈ, ਤੇ ਅਸੀਂ ਉਹਨਾਂ ਸਿੱਖਿਆਵਾਂ ਨੂੰ ਚੱਲਦੇ ਹੋਏ ਅਸੀਂ ਦੁਨੀਆਂ ਦੇ ਭਲੇ ਦੇ ਲਈ ਆਪਣਾ ਜਿਹੜੇ ਕਾਰਜ ਉਹ ਆਰੰਭ ਕਰ ਸਕਦੇ। ਪਿਆਰੇ ਸਰੋਤਿਓ,
ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ चलो चल रल मिल दर्शन करिए सतगुरु नानक आए ने चलो चल पव सागर मिल तरिए कल युग तारण आए ने चल पव सागर मिल तरिए कल युग तारण आए ने सतगुरु नानक आए ने सतगुरु नानक आए ने दर्शन करिए सतगुरु नानक आए ने नानक आया नानक आया कल तारन गुरु नानक आया नानक आया नानक आया कल तारन गुरु नानक आया नानक आया नानक आया कल तारन गुरु नानक आया ਚਲ ਗੁਰੂਆਂ ਦਾ ਲੜ ਪੜੀਏ ਜੋ ਕਣ ਕਣ ਵਿੱਚ ਸਮਾਏ ਨੇ ਸਤਿਗੁਰੂ ਨਾਨਕ ਆਏ ਨੇ ਸਤਿਗੁਰੂ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ ਗੁਰ ਖੇਡ ਰਚਾਇਆ ਮੇਰਾ ਬਾਬਾ ਨਾਨਕ ਆਇਆ
ਸਤਿਗੁਰ ਖੇਡ ਰਚਾਇਆ ਮੇਰਾ ਬਾਬਾ ਨਾਨਕ ਆਇਆ
ਸਤਿਗੁਰ ਖੇਡ ਰਚਾਇਆ ਮੇਰਾ ਬਾਬਾ ਨਾਨਕ ਆਇਆ
ਸਤਿਗੁਰ ਖੇਡ ਰਚਾਇਆ ਮੇਰਾ ਬਾਬਾ ਨਾਨਕ ਆਇਆ
ਸਭੇ ਇੱਕ ਵਿਚਾਰਿਆ ਉਸ ਬਾਣੀ ਨੂੰ ਵਿਚਾਰਿਆ
ਵਾਹਿਗੁਰੂ 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 ਵਾਹਿਗੁਰੂ
ਵਿਚਾਰਿਆ ਉਸ ਬਾਣੀ
ਸੱਚਾ ਸੌਦਾ ਬੋਲਦਾ ਕਰ ਤੇਰਾ ਤੇਰਾ ਤੋਲਦਾ ਸੂਰਜ ਨੂੰ ਪਿੱਠ ਵਿਖਾਵਾਂ ਬੇਬਾ ਦਾ ਪਾਣੀ ਪਾਇਆ ਚਲੋ ਚੱਲ ਸਤ ਸੰਗਤ ਮਿਲ ਤਰੀ ਤੇ ਦੁੱਖ ਸਾਰੇ ਦੂਰ ਗਵਾਏ ਨੇ ਸਤਿਗੁਰ ਨਾਨਕ ਆਏ ਨੇ ਸਤਿਗੁਰ ਨਾਨਕ ਆਏ ਨੇ
Surrender Shinder coming through three boys this is how we do
koi pata nahi kadon kise nal koi pata nahi kadon kise nal panga pae jave rab jaane kis vele dushman aake kheh jave it chukde nu patthar kyon chakne pende ne taiyo ta hathiyar hatha vich rakhne pende ne
scared of the night definitely ain't scared of 25 the life I got sissy juice cause my bitsy roots if it ain't me going down then it's definitely you we got one in the chamber one in the clip couple in the call take care who you with got one in the glove one in the pouch and if you keep on talking have one in your mouth
mark marni so keep on bagone okhe ne hatt sappan di khud vich mitro paune okhe ne hatt sappan di khud
at your door. Put the eyes everywhere, you better hit the flow. While you getting jealous, this is how we do. Now, others in the eye, thus it.
ਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਕੋਈ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਆ ਜੀ ਸਟੂਡੀਓ ਦੇ ਵਿਚ ਹਾਜ਼ਰ ਹੋ ਗਏ ਆ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦਾ ਪੂਰਾ ਪੂਰਾ ਆਨੰਦ ਲਿਆ ਹੋਏਗਾ ਜਿਹੜਾ ਕਿ ਅਸੀਂ ਪ੍ਰੋਗਰਾਮ ਲੈ ਕੇ ਆਉਂਦਾ ਜੀ ਸੁਲਤਾਨਪੁਰ ਲੋਧੀ ਤਾਂ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਭਾਈ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਹੁਣ ਸ਼ਾਮਿਲ ਹੋਣਾ ਜੀ ਤਾਇਆ ਜੀ ਉਹ ਮੈਂ ਕਦੋਂ ਦਾ ਤੁਹਾਨੂੰ ਪਛੀ ਲੱਗਿਆ ਜੀ ਕਹਿੰਦੇ ਆ ਵੀ ਮੈਂ ਸੋਚਿਆ ਵੀ ਪਛੀ ਲੱਗੜੇ ਹੁਣ ਵੀ ਆਏ ਹੁਣ ਵੀ ਆਏ ਹੁਣ ਵੀ ਆਏ ਆਏ ਵੀ ਹੋਣਾ ਤਾਇਆ ਜੀ ਹੁਣੇ ਆਉਣਾ ਸੀ ਫਿਰ ਉਧਰੋਂ ਸੁਲਤਾਨਪੁਰ ਤੋਂ ਟਾਈਮ ਤਾਂ ਲੱਗਣਾ ਸੀ ਚਲੋ ਤਾਂ ਵੀ ਠੀਕ ਟਾਈਮ ਤੇ ਆ ਗਿਆ ਬਾਲਾ ਵੇਲਾ ਵੀ ਨੀ ਕੀਤਾ ਤੇ ਉਹਨਾਂ ਨੂੰ ਮੈਂ ਸੁਣਦਾ ਸੀ ਪ੍ਰੋਗਰਾਮ ਜੀ ਤਾਇਆ ਜੀ ਬਹੁਤ ਸ਼ੁਕਰੀਆ ਤੇ ਲਓ ਜੀ ਇਹ ਤੇ ਸਰੋਤਿਆਂ ਦੇ ਪਿਆਰ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵੀ ਵਧੀਆ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਈਏ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਾਂ ਸਮਰਪਿਤ ਕਰ ਸਕੀਏ ਕੁਝ ਲਓ ਜੀ ਅੱਗੇ ਟੈਲੀਫੋਨ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਆਇਆ ਜੀ ਆਪਾਂ ਲੈਣੇ ਸ਼ਾਮਿਲ ਕਰਨੇ ਆ ਰੇਡੂਏ ਜੀਆਂ ਨੂੰ ਭਾਈ ਹਰਮ ਰੇਡੂਏ ਤੇ
ਸਤਿ ਸ੍ਰੀ ਅਕਾਲ ਤਾਇਆ ਜੀ ਮੰਡੀ ਭਾਰੀ ਸਤਿ ਸ੍ਰੀ ਅਕਾਲ
ਉਹ ਬਲਾ ਤੇਰੇ ਉਹ ਬਲਾ ਨਰਿੰਦਰਾ ਨਰਿੰਦਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ ਹੋ ਰਿਹਾ ਕਿਸੇ ਨੂੰ ਰਠੌਰ ਸਾਹਿਬ ਉਹ
ਤਾਇਆ ਜੀ ਤੁਸੀਂ ਮੇਰੀ ਥਾਂ ਤੇ ਇੱਕ ਦਿਨ ਰਹਿ ਕੇ ਵੇਖੋ ਤੁਹਾਨੂੰ ਪਤਾ ਲੱਗ ਜੂਗਾ
ਬਸ
ਆਪਣਾ
ਕੰਮ ਕਰ
ਰਹੀ ਪਹਿਲਾਂ ਕੰਮ ਕਰਨੀ ਤਾਜੀ ਉੱਥੇ ਓਰੇਂਜ ਸੀ ਓਰੇਂਜ ਜਿੱਥੇ
ਬਰਫ ਵਗੈਰਾ ਬਹੁਤ ਪੈਂਦੀ ਹੈ ਨਾ ਭਾਜੀ
ਹਾਂਜੀ ਪਿੰਡ ਦਾ ਨਾਮ ਆ ਉੱਥੇ ਬਰਫ ਵੀ ਪੈਂਦੀ ਹੈ ਤੇ ਉੱਥੇ ਆਪਣਾ ਜਿਹੜੀ ਨਵੀਂ ਦੁਕਾਨ ਖੋਲੀ ਆ ਉਹ ਪਿਛਲੇ ਮਹੀਨੇ ਉਹਦੇ ਕਰਕੇ ਉੱਥੇ ਬਿਜ਼ੀ ਤੇ ਜਦੋਂ ਬੱਚੇ ਨਾਲ ਸੀ ਕੁਛ ਤੇ ਰਹਿ ਵੀ ਹੋਟਲ ਚ ਰਹੇ ਸੀਗੇ ਕਿ
ਖਾਣੇ ਪੀਣੇ ਉੱਥੋਂ ਦਾਲ ਮੱਖਣੀਆਂ ਗਏ
ਦਾਲ ਮੱਖਣੀਆਂ ਦਾਲ ਮੌਜਾਂ ਖਾ ਖਾ ਕੇ ਦਾਲ ਮੱਖਣੀ ਚਾਹੀਦੀ ਰੋਜ਼ ਵੀ ਖਾਧੀ ਜਾਂਦੀ ਸ਼ੌਂਕ ਹੀ ਹੁੰਦਾ ਆ
ਨਹੀਂ ਰੋਜ਼ ਖਾਣੀ ਕਹਿਣ ਦੂਸਰੇ ਦਿਨ ਸ਼ਾਹੀ ਪਨੀਰ ਫਿਰ ਕੜਾਹੀ ਪਨੀਰ ਫਿਰ ਫਰਾਈ ਪਨੀਰ ਚੱਲਣ ਦੇ ਹੋ ਗਏ
ਤਾਇਆ ਜੀ ਜਿੰਨਾ ਮਰਜ਼ੀ ਤੁਸੀਂ ਬਾਹਰ ਦਾ ਖਾਣਾ ਖਾ ਲੋ ਦਿਲ ਘਰ ਆ ਕੇ ਜਿਹੜੀ ਸੁੱਕੀ ਰੋਟੀ ਆ ਉਹ ਚਾਰ ਦਿਨ ਵਾਲਾ ਘਰ ਉਹ ਹੀ ਸਵਾਦ ਲੱਗਦੀ ਹੈ
ਉਹ ਤਾਂ ਫਿਰ ਹੈ ਯਾ ਮੁੜ ਕੋੜ ਤੇ ਬੰਦਾ ਜਿਹੜਾ ਸਬਰ ਸੰਤੋਖ ਤੇ ਘਰ ਦੀ ਰੋਟੀ ਨਹੀਂ ਆਉਂਦਾ
ਜੀ
ਮੈਂ ਤਾਂ ਇੰਟਰਵਿਊ ਸੁਣਦਾ ਸੀ ਬਾਬਾ ਜੀ ਦੀ ਤੇ ਬਾਬਾ ਜੀ ਸਾਰੀ ਜਿਹੜੀ ਤੁਸੀਂ ਇੰਟਰਵਿਊ ਕਰ ਰਹੇ ਸੀ ਉਹ ਤਾਂ ਜਿਹੜੇ ਆਪਣੇ ਇੰਟਰਵਿਊ ਨੇ ਤਾਂ ਮਤਲਬ ਕਹਿ ਲਓ ਕਿ ਬਾਬਾ ਜੀ ਦੀ ਆਵਾਜ਼ ਦਾ ਬੰਦਾ ਹਿਪਨੋਟਾਈਜ਼ ਕਰਦਾ ਆ ਤੇ ਉਹ ਹੈ ਵੀ ਆ ਉਹਨਾਂ ਨੇ ਕੋਈ ਗੱਲ ਆਪਣੇ ਕੋਲੋਂ ਲਾਈ ਪਰ ਜੀ ਮਨਦੀਪ ਭਾਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਜਿਹੜੇ ਅੱਜ ਕੱਲ ਦੂਜੇ ਧਰਮਾਂ ਵਾਲੇ ਜਿਹੜੇ ਪ੍ਰਚਾਰ ਕਰਦੇ ਆ ਜਿਹੜੇ ਬਾਬੇ ਕਰਦੇ ਆ
ਜੀ
ਉਹ ਆਹੀ ਚੀਜ਼ਾਂ ਹੀ ਆਹੀ ਚੀਜ਼ਾਂ ਆਪਣੇ ਧਰਮ ਤੋਂ ਸਿੱਖ ਕੇ ਹੀ ਤੇ ਉਹ ਲੋਕਾਂ ਨੂੰ ਆਪਣੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਆ ਦੇਖ
ਲੋ
ਜੋ ਆਪਣੇ ਸੱਚੇ ਜੋ ਹੈਗੇ ਆ ਜਿੱਦਾਂ ਏਦਾਂ ਦੇ ਬਾਬਾ ਜੀ ਜਿਹੜੇ ਸੇਵਾ ਨਿਭਾ ਰਹੇ ਆ ਤੇ ਉਹ ਕਦੀ ਮੀਡੀਆ ਤੇ ਉਹਨਾਂ ਦਾ ਨਾਂ ਨਹੀਂ ਹੈਗਾ
ਉਹ ਗੱਲ ਇਹ ਆ ਵੀ ਜਿਸ ਸਥਾਨ ਤੇ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਨਾ ਉਹ ਸਥਾਨ ਹੀ ਨਾ ਪੱਗ ਤੇ ਪਵਿੱਤਰ ਆ ਬੰਦਾ ਆਪ ਨੀ ਬੋਲਦਾ ਰਾਠੌਰ ਸਾਹਿਬ ਕਈ ਵਾਰ ਪਰਮਾਤਮਾ ਉਹਦੇ ਕੋਲ ਐਸੇ ਵਾਕ ਕਢਾ ਦਿੰਦਾ ਜਿਵੇਂ ਗੁਰੂ ਮਹਾਰਾਜ ਨੇ ਛੱਜੋ ਝੀਰ ਸੀ ਉਹ ਗੂੰਗਾ ਸੀ ਤੇ ਉਹਦੇ ਕੋਲ ਗੀਤਾ ਦੇ ਜਾਂ ਸਲੋਕਾਂ ਦੇ ਸਰਲਾਰਥ ਕਰਾ ਦਿੱਤੇ ਤੇ ਹੈਰਾਨ ਰਹਿ ਗਈ ਦੁਨੀਆਂ ਤੇ ਮਹਾਰਾਜ ਜੀ ਬੁਲਾਉਣ ਵਾਲਾ ਬੰਦੇ ਦੇ ਵਿੱਚ ਇੰਨਾ ਪ੍ਰਤਾਪ ਨੀ ਜਦੋਂ ਉਹ ਜਿਸ ਸਥਾਨ ਤੇ ਬੈਠੇ ਨੇ ਉਹ ਸਥਾਨ ਹੀ ਇੰਨਾ ਪਾਲ ਕੇ ਪਵਿੱਤਰ ਆ ਤਾਂ ਉਹ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਆ ਕਿ ਉਹਨਾਂ ਕੋਈ ਐਸੇ ਸ਼ਬਦ ਐਸੀ ਚੰਗੇ ਜਿਹੜੇ ਆ ਉਹ ਗੱਲਾਂ ਕਹਾਈਆਂ ਜਿਹਦਾ ਕਰਕੇ ਵਾਕਿਆ ਆਨੰਦ ਆਇਆ ਇੱਥੇ ਮੈਂ ਵੀ ਬੈਠਾ ਮਲਕੀ ਮੈਨੂੰ ਲਾ ਕੇ ਦਿੱਤਾ ਸੁਣਦਾ ਜੀ ਤੇ ਆਪਾਂ ਤਾਂ ਤਾਇਆ ਜੀ ਰੋਜ਼ ਭਾਜੀ ਰੋਜ਼ ਹੀ ਆਪਾਂ ਜਿੰਨਾ ਚਿਰ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਰੋਜ਼ਾਨਾ ਹੀ ਆਪਾਂ ਜਿਹੜੇ ਉੱਥੋਂ ਜਿਹੜੇ ਹਰ ਗੁਰਦੁਆਰਾ ਸਾਹਿਬ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜੇ ਯਾਦ ਦੇ ਵਿੱਚ ਬਣੇ ਨੇ ਉਹਨਾਂ ਹਰੇਕ ਗੁਰਦੁਆਰੇ ਦਾ ਇਤਿਹਾਸ ਪਲੱਸ ਉੱਥੋਂ ਦੇ ਜਿਹੜੀ ਵਾਰਤਾਲਾਪ ਲਿਆਇਆ ਕਰਾਂਗੇ ਮੈਂ ਸਮਝਦਾ ਜੀ ਇਹ ਸਾਡੇ ਲਈ ਇੱਕ ਬਹੁਤ ਡੈਡੀਕੇਸ਼ਨ ਹੋ ਸਕਦੀ ਆ ਸਾਡੇ
ਅੱਧਾ ਘੰਟਾ ਹਾਂਜੀ
ਵਾਕਿਆ ਜੀ ਬਹੁਤ ਸ਼ੁਕਰੀਆ ਕਿ ਤੁਹਾਨੂੰ ਪਸੰਦ ਆਇਆ ਕਿਉਂਕਿ ਮੈਨੂੰ ਇਹ ਡਰ ਵੀ ਸੀ ਕਿ ਮੈਂ ਕਿਹਾ ਸਰੋਤਿਆਂ ਨੇ ਕਹਿਣਾ ਕਿ ਕਿੱਧਰ ਨੂੰ ਲਾਤਾ ਤੇ ਪਰ ਸਮਝਣਾ ਚਾਹੀਦਾ ਕਿਉਂਕਿ ਥੋੜਾ ਜਿਹਾ ਇੱਕ ਫਲੇਵਰ ਵੀ ਆ ਜਾਂਦਾ ਆਊਟਡੋਰ ਪ੍ਰੋਗਰਾਮ ਦਾ ਨਾ ਥੋੜਾ ਜਿਹਾ ਟੇਸਟ ਵੀ ਬਦਲ ਜਾਂਦਾ ਚਲੋ ਬਾਕੀ ਆਪਾਂ 2 ਘੰਟੇ ਤੇ ਆਪਾਂ ਇੱਥੋਂ ਦਾ ਕਰਨਾ ਹੀ ਕਰਨਾ ਜਿਹੜਾ ਪੌਣਾ ਘੰਟਾ ਅੱਧਾ ਘੰਟਾ ਜਿਹੜਾ ਹੈਗਾ ਆਪਾਂ ਉਹ ਹੀ ਬਾਹਰੋਂ ਕਰਿਆ ਕਰਨਾ ਬਾਕੀ ਆਪਾਂ ਇੱਥੋਂ ਜਿਹੜਾ ਫਰਮਾਇਸ਼ਾਂ ਜਿਹੜੀਆਂ ਉਹ ਚਲਾਇਆ ਕਰਨੀਆਂ ਤਾਂ ਇਹਦੇ ਨਾਲ ਆਊਟਡੋਰ ਦੇ ਵਿੱਚ ਭਾਜੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਆਪਾਂ ਹੌਲੀ ਹੌਲੀ ਲਿਆਵਾਂਗੇ ਹੋਰ ਵੀ ਚੀਜ਼ਾਂ ਚਲੋ ਬਹੁਤ ਸ਼ੁਕਰੀਆ
ਇਹ ਤਾਂ ਵਧੀਆ ਸੀ ਬਾਕੀ ਬਾਕੀ ਸਰੋਤਿਆਂ ਦੀ ਵੀ ਰਾਏ ਜ਼ਰੂਰ ਦੱਸਣ ਮੈਨੂੰ ਤਾਂ ਲੱਗਦਾ ਕਿ ਭਾਈ ਜੇ ਸਾਰੇ 24 ਘੰਟੇ ਆਪਣੇ ਜੇ ਅੱਧਾ ਘੰਟਾ ਆਪਾਂ ਚਲੋ ਗੁਰਬਾਣੀ ਤਾਂ ਸਵੇਰੇ ਵੀ ਚੱਲਦੀ ਹੈਗੀ ਹੈ ਥੋੜਾ ਜਿਹਾ
ਸੁਲਤਾਨਪੁਰ ਲੋਧੀ ਜਾ ਸਕਦਾ ਉਹਨੂੰ ਘੱਟ ਤੋਂ ਘੱਟ ਪਤਾ ਤਾਂ ਹੋਵੇ ਨਾ ਉੱਥੋਂ ਦੇ ਇਤਿਹਾਸ ਦਾ ਵੀ ਕਿੰਨਾ ਖਾਸ ਆ ਸਾਡੇ ਲਈ ਇਹ ਨੀ ਸਿੱਖ ਧਰਮ ਲਈ ਉਹ ਕੋਈ ਧਰਮ ਨਹੀਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਪਦੇਸ਼ ਦਿੰਦੇ ਸੀ ਉਦੋਂ ਸਿੱਖ ਧਰਮ ਨਹੀਂ ਸੀ ਉਦੋਂ ਮਨੁੱਖਤਾ ਦੀ ਗੱਲ ਹੀ ਹੁੰਦੀ ਸੀ ਤੇ ਸਿੱਖ ਧਰਮ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਰਜਿਆ ਉਦੋਂ ਵੀ ਮਨੁੱਖਤਾ ਨੂੰ ਗੁਲਾਬੇ ਚ ਲਿਆ ਇਹ ਨੀ ਵੀ ਕੋਈ ਉਹਨਾਂ ਨੇ ਖਾਸ ਜੱਟਾਂ ਦੇ ਲਈ ਕੋਈ ਗੱਲ ਕੀਤੀ ਜਾਂ ਕੰਬੋਆ ਲਈ ਕੀਤੀ
ਜਾਂ ਤਰਖਾਣਾ ਵਾਲੀ ਕੀਤੀ, ਉਹਨਾਂ ਨੇ ਸਭ ਨੂੰ ਕੁਲਾਬੇ ਚ ਲਿਆ ਵੀ ਕੋਈ ਵੀ ਆਵੇ। ਇਸ ਕਰਕੇ ਤੇ ਸਮਝ ਲੋ ਵੀ ਮਨੁੱਖਤਾ ਦੀ ਗੱਲ ਹੀ ਆ, ਜਿਥੋਂ ਮਨੁੱਖਤਾ ਦਾ ਪ੍ਰਚਾਰ ਚੱਲਿਆ ਉਹਦਾ ਮੈਂ ਵੀ ਵਿੱਚ ਆਊਂਗਾ, ਫਿਰ ਮੈਂ ਜਾਊਂਗਾ ਕੋਲ। ਆਇਓ ਤੁਸੀਂ ਵੀ ਤਾਜੀ, ਤੁਸੀਂ ਉੱਥੋਂ ਬੁਲਾਇਆ ਕਰੋ ਤੁਸੀਂ। ਆਹੋ ਮੈਂ ਫਿਰ ਲਿਆਊਂ ਉਹਦਾ ਗੱਲਬਾਤ ਕੋਈ ਨੀ ਜੀ। ਤੇ ਭਾਜੀ ਕਿੱਦਾਂ ਕੰਮ ਠੀਕ ਚੱਲ ਰਿਹਾ ਇੱਧਰ, ਤੇ ਸ਼ੁਰੂ ਕਰ ਦਿੱਤਾ ਸੈਲੂਨ ਦਾ ਜਾਂ ਉਹ ਦੂਸਰਾ ਜਿਹੜਾ ਕੀ ਸੀ ਆਪਣਾ?
ਹਾਂਜੀ 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 ਸੈਲੂਨ ਹੋ ਗਈ ਸ਼ੁਰੂ।
ਹਾਂ ਕਿਵੇਂ, ਵਧੀਆ ਰਿਸਪੋਂਸ ਹੋਣਾ ਆ ਰਿਹਾ?
ਬਹੁਤ ਸੋਹਣਾ ਜੀ, ਸੋਹਣਾ।
ਖੂਬਸੂਰਤ ਵਾਲੀ ਤੇ ਆ ਮਲਕੀਤ ਦੀ ਘਰ ਦੀ ਵੀ ਕਹਿੰਦੀ ਮੈਂ ਖੋਲਣੀ ਆ ਬਿਟੀਸ਼ਨ ਦਾ, ਕਿਹੜਾ ਬਿਟੀਸ਼ਨ? ਜਿਹੜਾ ਬਿਟੀਸ਼ਨ ਹੁੰਦਾ ਉਹ ਬਿਟੀਸ਼ਨ ਹੁੰਦਾ ਸੇਬ ਕਸ਼ਮੀਰੀ ਵਰਗੀਆਂ ਹੋਈਆਂ ਨੇ ਤੇ ਦੁਨੀਆਂ ਦਾ ਤੂੰ ਕੀ ਸਵਾਰ ਲੈਣਾ? ਉਹ ਭਰਾਵਾ ਮੇਰੇ ਗਾਲ ਪੈ ਕੇ ਕਹਿੰਦੇ ਤੂੰ ਡੋਬ ਜਾ ਕਿਤੇ ਡੋਬ ਜਾ ਕਿਤੇ।
ਤਾਇਆ ਜੀ, ਜਿਹੜੀ ਆਹ ਚੀਜ਼ ਆ ਨਾ ਜੀ, ਇਹ ਹੈਗੀ ਆ ਇੱਕ ਸਕਿੱਲ ਆ, ਆਪਾਂ ਕਹਿੰਦੇ ਤਾਂ ਹੈਗੇ ਨਾ ਵੀ ਆਹ ਪਿਊਟੀਸ਼ੀਅਨ ਜਿਹੜੇ ਆਹ ਚੀਜ਼ਾਂ ਨੇ, ਤੁਸੀਂ ਕਹੋਗੇ ਵੀ ਆਪਣਾ ਵਿਚਾਰ ਕਰਨ ਲੱਗ।
ਨਹੀਂ ਉਹ ਤਾਂ ਫਿਰ ਤੁਸੀਂ ਕਰਨਾ ਹੀ ਆ, ਹੁਣ ਫਿਰ ਫਾਇਦਾ ਤਾਂ ਹੋਣਾ ਪੈਸੇ ਲਾਏ ਦਾ।
ਨਹੀਂ ਪਰ ਇਹ ਤਾਇਆ ਜੀ ਇਹ ਸਕਿੱਲ ਆ ਜੀ ਇੱਕ, ਹੁਣ ਮੇਰੇ ਆਪ ਦੇ ਘਰ ਚ ਮੇਰੀ ਸਿਸਟਰ ਆ, ਮੇਰੀ ਛੋਟੀ ਸਾਡੇ ਉਹ ਆ, ਉਹਨਾਂ ਨੂੰ ਮੈਂ ਜ਼ੋਰ ਲਾ ਕੇ ਮਰ ਗਿਆ, ਉਹਨਾਂ ਨੂੰ ਨੀ ਆਇਆ ਜੀ ਧਾਗਾ ਚਲਾਉਣਾ, ਨੀ ਆਇਆ ਉਹਨਾਂ ਨੂੰ ਅੱਜ ਤੱਕ। ਇਹ
ਉਹਨਾਂ ਨੂੰ ਧਾਗਾ ਨੀ ਆਇਆ, ਇਧਰ ਮਲਕੀਤ ਕੈਂਚੀ ਚਲਾਈ
ਤੁਰਿਆ। ਇੱਕ ਆਰਟਿਸਟ ਬੰਦਾ ਜਿਹੜਾ ਹੁੰਦਾ ਹੈ ਨਾ, ਉਹ ਗੁਣ ਲੈ ਕੇ ਜੰਮਦਾ ਹੈ, ਉਹ ਜਦੋਂ ਚੀਜ਼ ਫੜਦਾ ਨਾ ਕੋਈ, ਤੁਸੀਂ ਉਦੋਂ ਹੀ ਦੇਖ ਲੋਗੇ ਬਈ ਆਹ ਬੰਦਾ ਜਿਹੜਾ ਆ ਕਿਹੜੇ ਤਰੀਕੇ ਨਾਲ। ਜਿਵੇਂ ਹੁਣ ਇੱਕ ਆਰਟਿਸਟ ਜਿਹੜਾ ਡਰਾਇੰਗ ਬਣਾਉਂਦਾ ਆ, ਉਹ ਕਲਮ ਜਦੋਂ ਫੜਦਾ ਆ, ਤੁਸੀਂ ਉਹਦੇ ਕਲਮ ਫੜਨ ਤੇ ਦੇਖ ਲੋਗੇ ਵੀ ਆਹ ਬੰਦੇ ਚ ਗੁਣ ਹੈਗਾ ਆ।
ਨਹੀਂ ਇਹ ਤਾਂ ਹੈ, ਤੁਹਾਡੀ ਗੱਲ ਠੀਕ ਆ
ਬਿਲਕੁਲ।
ਦੇਖੋ ਹਰ ਬੰਦੇ ਦੇ ਕੋਲ ਵੈਸੇ ਤੇ ਪਰਮਾਤਮਾ ਨੇ ਕੋਈ ਨਾ ਕੋਲ ਗੁਣ ਦਿੱਤਾ ਹੀ ਆ, ਨਿਰਗੁਣਾ ਕੋਈ ਵੀ ਨੀ। ਉਸ ਗੁਣ ਨੂੰ ਪਛਾਣਨਾ ਹੁੰਦਾ, ਕਈ ਵਾਰ ਸਾਨੂੰ ਪਹਿਚਾਣ ਬੜੀ ਲੇਟ ਹੁੰਦੀ ਹੈ ਜਾਂ ਸਾਨੂੰ ਪਛਾਣ ਹੀ ਨਹੀਂ ਹੁੰਦੀ, ਤੁਰੇ ਫਿਰਦੇ ਅਸੀਂ ਹੋਰ ਪਾਸੇ ਹੁੰਦੇ ਆ, ਗੁਣ ਸਾਡੇ ਕੋਈ ਹੁੰਦਾ। ਕਈ ਵਾਰ ਕੁਝ ਮਾਪੇ ਕਹਿੰਦੇ ਵੀ ਤੂੰ ਆਹ ਬਣ ਗਿਆ, ਪਰ ਬੰਦੇ ਦੀ ਕੋਈ ਤਮੰਨਾ ਜਦੋਂ ਕੁਝ ਹੋਰ ਹੁੰਦੀ ਆ। ਇਹ ਤੇ ਕੁਦਰਤ ਜਦੋਂ ਤਾਲਮੇਲ ਬਣਾਦੇ ਨਾ ਹਰ ਚੀਜ਼ ਦਾ, ਤੇ ਫਿਰ ਬੰਦਾ ਐਨ ਟਿਕਾਣੇ ਤੇ ਜਾ ਪਹੁੰਚਦਾ, ਨਹੀਂ ਤੇ ਜਿੰਨਾ ਚ ਉਹ ਤਾਲਮੇਲ ਸਹੀ ਨਹੀਂ ਹੁੰਦਾ ਉਨਾ ਚਿਰ ਉਹ ਭੱਟ ਜਾਣਾ ਹੀ ਆ ਬੰਦੇ ਦੇ।
ਬਿਲਕੁਲ ਭਾਜੀ, ਜਿੱਦਾਂ ਹੁਣ ਆਪਣੇ ਟਰੱਕ ਡਰਾਈਵਰ ਨੇ, ਇਹ ਜਿਹੜੇ ਬੰਦੇ ਨੂੰ ਸ਼ੌਂਕ ਆ ਡਰਾਈਵਿੰਗ ਵੀ ਉਹੀ ਕਰ ਸਕਦਾ ਆ। ਜੇ ਤੁਸੀਂ ਕਹੋ ਮੇਰੇ ਵਰਗਾ ਕਹੇ ਯਾਰ ਡਰਾਈਵਰ ਨੂੰ ਪੈਸਾ ਬੜਾ ਬਣਦਾ ਆ ਵੀ ਮੈਂ ਵੀ ਟਰੱਕ ਸਿੱਖ ਲਾ, ਤੇ ਮੈਂ ਤੇ ਅਗਲੇ ਦਿਨ ਨਾਲੇ ਆਪ ਮਰੂੰਗਾ ਨਾਲੇ ਚਾਰ ਜਣੇ ਨੂੰ ਹੋਰ ਲੈ ਕੇ ਮਾਰੂੰਗਾ।
ਨਹੀਂ ਨਹੀਂ ਤੂੰ ਜੇ ਸਿੱਖਿਆ ਤੇ ਤੈਨੂੰ ਗਲਾਟ ਆ ਜਾਣਾ, ਤੇ ਤੂੰ ਗੱਡੀ ਕੱਚੀਆਂ ਪੱਕੇ ਲਾ ਦੇਣੀ, ਪੱਕੇ ਨੂੰ ਕੱਚੇ ਲਾ ਦੇਣੀ।
ਭਾਵੇਂ ਮੈਂ ਟਰੱਕ ਚਲਾ ਲੈਣਾ ਤਾਂ ਜੀ, ਟਰੱਕ ਮੈਂ ਸਿਡਨੀ ਤੋਂ ਮੈਲਬੋਰਨ ਸਿੱਧੇ ਸਿੱਧੇ ਰਸਤੇ ਚਲਾ ਲੈਣਾ, ਪਰ ਇੱਕ ਐਗਜ਼ਾਮਪਲ ਦੇ ਰਿਹਾ ਜੀ ਕਿ ਜਿਹੜਾ ਜਿਹੜਾ ਤੁਹਾਡਾ ਸ਼ੌਂਕ ਆ ਨਾ ਜੀ, ਜੇ ਤੁਸੀਂ ਸ਼ੌਂਕ ਦੇ ਨਾਲ ਕਿਸੇ ਕੰਮ ਨੂੰ ਕਰਦੇ ਹੋ, ਸਿੱਖ ਵੀ ਸਕਦੇ ਹੋ ਤੇ ਕਰ ਵੀ ਲੈਂਦੇ ਹੋ। ਜੇ ਤੁਸੀਂ ਪੈਸੇ ਵਾਸਤੇ, ਉਹ ਉਹੀ ਗੱਲ ਚੱਲਦੀ ਸੀ ਕਿ ਤੁਹਾਡਾ ਜਿਹੜਾ ਪ੍ਰੋਫੈਸ਼ਨ ਆ, ਅਗਰ ਉਹ ਮਤਲਬ ਮੈਨੂੰ ਨੀ ਲੱਗਦਾ ਕਿ ਸਾਰੇ ਬੰਦੇ ਸਹੀ ਪ੍ਰੋਫੈਸ਼ਨ ਚ ਕੰਮ ਕਰਦੇ ਆ ਸ਼ੌਂਕ ਦੇ ਨਾਲ।
ਸ਼ੌਂਕ
ਕਈ ਬੰਦੇ ਸਿਰਫ ਬੁੱਤਾਂ ਧੱਕਣ ਆਉਂਦੇ ਆ, ਇੱਥੇ ਗੋਰੇ ਕਹਿੰਦੇ ਆ ਵੀ ਕਈ ਬੰਦੇ ਸਿਰਫ ਆਪਣਾ ਪੇਜ ਚੱਕ ਲੈਣ ਆਉਂਦੇ ਆ।
ਨਹੀਂ ਗੱਲ ਪਤਾ ਕੀ ਆ, ਦੇਖੋ ਸ਼ੌਂਕ ਵੀ ਜਦੋਂ ਬੰਦੇ ਦੇ, ਦੇਖੋ ਦੋ ਚੀਜ਼ਾਂ, ਇੱਕ ਸ਼ੌਂਕ ਜਿਹੜਾ ਕਿਤਾਬ ਬਣ ਜਾ ਤੇ ਉਹਦੇ ਵਰਗੀ ਤੇ ਰੀਸ ਕੋਈ ਨੀ, ਤਾਂ ਜੇ ਸ਼ੌਂਕ ਲਹਿਦਾ ਵਾ ਕਿਤਾ ਲਹਿਦਾ ਵਾ ਤੇ ਫਿਰ ਗੱਲ ਜਿਹੜੀ ਆ ਉਹ ਦੋ ਬਲਦਾਂ ਨੀ ਤਰ੍ਹਾਂ, ਕੋਈ ਇੱਧਰ ਨੂੰ ਲਈ ਜਾਂਦਾ ਕੋਈ ਉੱਧਰ ਨੂੰ ਹਾਲ ਨੂੰ ਲਈ ਜਾਂਦਾ, ਉਹ ਵੀ ਨੀ ਕੰਮ ਸੂਰ। ਤੇ ਜੇ ਅਸੀਂ ਕਹੀਏ ਵੀ ਕੱਲੇ ਸ਼ੌਂਕ ਵੱਲ ਨੂੰ ਤੁਰ ਪਈਏ ਤੇ ਫਿਰ ਕਈ ਵਾਰ ਰੋਟੀ ਵੀ ਨੀ ਚੱਲਦੀ, ਸਾਰਾ ਕੁਛ ਵੀ ਵੇਖਣਾ ਪੈਂਦਾ, ਕਿਉਂਕਿ ਆਮ ਬੰਦੇ ਨੂੰ ਤੇ ਕੱਲਾ ਸ਼ੌਂਕ ਹੀ ਨੀ, ਉਹਨੂੰ ਤਾਂ ਸਭ ਕੁਛ ਵੇਖਣਾ ਪੈਂਦਾ, ਉਹਨੂੰ ਪਰਿਵਾਰ ਵੀ ਤੁਰਨਾ ਕਈ ਵਾਰ ਜਿਥੇ ਬੰਦੇ ਦਾ ਹੱਥ ਅੜਦਾ ਉਥੇ ਫਸਾ ਕੇ ਤੇ ਮਾੜਾ ਮੋਟਾ ਠੀਓ ਠੱਪਾ ਚਲੀ ਜਾਂਦਾ ਤੇ ਇਹ ਫਿਰ ਗਾਂਹ ਜਾ ਕੇ ਹੌਲੀ 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 ਜਿੱਦਾਂ ਚਾਰ ਸੁਰਤ ਜੀ ਆਉਂਦੀ ਤੇ ਬੰਦਾ ਫਿਰ ਆਪਣੇ ਜਿਹੜੇ ਕੰਮ ਨੂੰ ਉਧਰਲੇ ਪਾਸੇ ਨੂੰ ਲੈ ਜਾਂਦਾ ਇਧਰ ਨੂੰ ਉਹਦਾ ਸ਼ੌਂਕ ਆ ਜੇ ਇਕਦਮ ਹੀ ਸ਼ੌਂਕ ਵਾਲੇ ਪਾਸੇ ਨੂੰ ਚਲੀ ਗਿਆ ਤੇ ਫਿਰ ਹੱਥ ਪੱਲੇ ਕੁਛ ਨੀ ਪੈਂਦਾ ਇਹ ਤਾਂ ਹੈ ਜੀ
ਐਂਟਰੀ ਜਿਦਾਂ ਹੁਣ ਮੰਨ ਲਓ ਜੇ ਕਿਸੇ ਨੇ ਕੋਈ ਕਲੀਨਰ ਤੋਂ ਹੀ ਲਾ ਲੋ ਜਦੋਂ ਅਗਰ ਤੁਸੀਂ ਕਿਸੇ ਫਰਮ ਚ ਜਾਂ ਕਿਸੇ ਵੱਡੀ ਫੈਕਟਰੀ ਚ ਜਾਂ ਕਿਸੇ ਦਫ਼ਤਰ ਤੁਸੀਂ ਲੱਗਣਾ ਆ ਤਾਂ ਇੱਕ ਤਰ੍ਹਾਂ ਦੀ ਐਂਟਰੀ ਪੁਆਇੰਟ ਇਹ ਹੁੰਦਾ ਕਿ ਤੁਸੀਂ ਨਾਲ ਚੜ੍ਹਾਈ ਕਰੀ ਜਾਓ ਤੇ ਚਾਹੇ ਤੁਹਾਨੂੰ ਉੱਥੇ ਕਲੀਨਰ ਦੀ ਜੋਬ ਵੀ ਮਿਲਦੀ ਹੈ ਤੁਸੀਂ ਉਹ ਵੀ ਜੋਬ ਕਰ ਲਓ ਤਾਂ ਕਿ ਤੁਸੀਂ ਦੇਖੋਗੇ ਮਾਹੌਲ ਦੇਖੋਗੇ ਅਬਜ਼ਰਵ ਕਰੋਗੇ ਚੀਜ਼ਾਂ ਜਦੋਂ ਤੁਹਾਡੀ ਚੜ੍ਹਾਈ ਖਤਮ ਹੋ ਜਾਊਗੀ ਤਾਂ ਉਹਨਾਂ ਨੇ ਕਹਿਣਾ ਵੀ ਆਹ ਬੰਦਾ ਇੱਥੇ ਜੋਬ ਕਰ ਰਿਹਾ ਇਨ ਹਾਊਸ ਪ੍ਰਮੋਸ਼ਨ ਇਹਨੂੰ ਦਿਓ ਪਹਿਲਾਂ ਚਾਹ
ਇਹਨੇ ਇਹ ਗੱਲ ਸਹੀ ਹੈ ਇਹ ਚੀਜ਼ਾਂ ਤੇ ਕੰਮ ਅਸਰ ਕਰਦੀਆਂ ਦੇਖੋ ਸ਼ੌਂਕ ਜਦੋਂ ਬੰਦਾ ਤੂੰ ਕੋਈ ਵੀ ਕੰਮ ਲਾ ਲਾ ਜੇ ਤਾਂ ਦਸ ਬੰਦੇ ਕੰਮ ਕਰਦੇ ਨਾ ਤੂੰ ਪਹਿਲਾਂ ਇਹ ਵੇਖਣਾ ਲਗਨ ਨਾਲ ਕਿਹੜਾ ਕਰਦਾ ਜਿਹੜਾ ਲਗਨ ਨਾਲ ਕਰਦਾ ਉਹਨੂੰ ਨੀ ਤੂੰ ਹਟਾਏਗਾ ਉਹ ਜਿਹੜਾ ਬਦਨੀਤਾ ਵੀ ਜਿਹੜਾ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ
ਜੀ
ਤੇ ਅੱਜ ਫਿਰ ਗੀਤ ਕਿਹੜਾ ਸੁਣਾਈ ਆਪਣਾ ਰਠੌਰ ਸਾਹਿਬ ਗੀਤ ਕੋ ਸੁਣਨਾ ਚਾਹੁੰਦੇ ਆ
ਤੁਸੀਂ ਗੀਤ ਆ ਜੀ ਤੁਸੀਂ ਵਧੀਆ ਲਾ ਰਹੇ ਤੁਹਾਡੀ ਚੋਇਸ ਦਾ ਸੁਣਾ ਦੋ ਕੋਈ
ਦੀਵਾਲੀ ਤੇ ਉਹ ਫੜੇ ਪਟਾਕੇ ਲਾ ਪਏ ਬੰਦ ਕਰਾਉਣ ਦੁਨੀਆ ਦੇ ਚਲਾਉਣ ਲਾ ਪਏ ਕਿ ਲਾਉਣ ਉਹ ਬੰਦ ਕਰਾਉਣ ਲੱਗ ਪਿਆ ਦੁਨੀਆਂ ਨੇ ਹੱਟੀਆਂ ਖੋਲੀਆਂ ਪਟਾਮਾ ਜਾਂ ਤੁਸੀਂ ਹੱਟੀਆਂ ਖੋਲੀਆਂ ਅਸੀਂ ਉੱਤਰੀ ਭਾਰਤ ਦੇ ਵਿੱਚ ਕਿੱਥੇ ਮੂੰਹ ਵਿਖਾਉਣ ਵਾਲੇ ਰਵਾਂਗੇ ਕਹਿਣਾ ਵੇ ਕਾਸ਼ਪੁਰ ਜਿਹੜਾ ਫੁੱਲੀ ਇਨਵਾਇਰਮੈਂਟ ਨੂੰ ਸਮਰਪਿਤ ਕਿੱਥੋਂ ਜੀ ਠਾਹ ਠੂਹ ਚੱਲਿਆ ਫਿਰ ਜਾ ਕੇ ਤੇ ਉਹ ਗੱਲ ਜਿਹੜੀ ਆ ਉਹ ਤੁਰੀ ਜੀ ਚਲੋ ਕੋਈ ਗੱਲ ਨੀ ਤਾਇਆ ਜੀ
ਕਰੋ ਪ੍ਰੋਗਰਾਮ ਕੰਟੀਨਿਊ ਕਰੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਲਓ ਜੀ ਆਪਾਂ ਗੀਤ ਤਾਂ ਜੀ ਆਪਾਂ ਸੁਣਾ ਦਈਏ ਫਿਰ ਪ੍ਰੋਗਰਾਮ ਦੇ ਵਿੱਚ ਤੇ ਇੱਧਰ ਆਪਾਂ ਚੰਦ ਪਲਾਂ ਦੇ ਵਿੱਚ ਫਿਰ ਸਰੋਤਿਆਂ ਨੂੰ ਆਪਾਂ ਸ਼ਾਮਿਲ ਕਰਨੇ ਆ ਜੀ ਕਿਹੜਾ ਗੀਤ ਤਾਂ ਜੀ ਸੁਣਨਾ ਮੈਂ ਕਹਿੰਦਾ ਗੁਲਸ਼ਨ ਕੋਮਲ ਤੇ ਕੁਲਦੀਪ ਮਾਨ ਕਿਆ ਕਮਲ ਗੀਤ ਬਈ ਪੁਰਾਣਿਆਂ ਦਾ ਜੋਰਗਾਰ
ਆਪੀ ਬਹਿ ਗਈਓ ਬਲੈਤ ਵਿੱਚ ਜਾ ਕੇ ਕੀ ਲੱਭਾ ਬੇਦਰਦਾ ਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਢਣਾ ਬਲੈਤ ਦੀਆਂ ਵੇ ਤੂੰ ਕੰਨ ਚ ਸੁਣਾਉਂਦਾ ਬੋਲੇ ਵੱਜੀ ਆਉਂਗੀ ਮੈਂ ਟਿਕਟ ਕਟਾ ਕੇ ਕੀ ਲੱਭਾ ਵੇ ਦਰ ਜਾਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਟਣਾ ਰੁਮਾਲ ਦੇ ਗਇਓ ਵੇ ਆਪੀ ਬਹਿ ਗਇਓ ਬਲੈਤ ਵਿੱਚ ਜਾ ਕੇ ਕੀ ਲੱਭਾ ਵੇ ਦਰ ਜਾਵੇ ਸਾਡੀ ਅਲੜਾਂ ਦੀ ਨੀਂਦ ਗਵਾ ਕੇ ਕੱਟਣਾ ਰੁਮਾਲ ਦੇ ਗਇਓ ਵੇ ਆਪੀ ਬਹਿ ਗਇਓ ਬਲੈਤ ਵਿੱਚ ਜਾ ਕੇ ਕੀ ਲੱਭਾ ਵੇ ਦਰ ਜਾਵੇ ਸਾਡੀ ਅਲੜਾਂ ਦੀ
ਲੋ ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਪ੍ਰੋਗਰਾਮ ਦੇ ਵਿਚ ਤਾਇਆ ਜੀ ਤੇ ਇਧਰ ਪ੍ਰੋਗਰਾਮ ਦੇ ਵਿਚ ਅੱਗੇ ਆਪਣੇ ਸਰੋਤੇ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਜੀ ਨਗਿੰਦਰ ਭਾਜੀ ਹੋਰ ਵੀ ਪਹੁੰਚ ਚੁੱਕੇ ਨੇ
ਉਹ ਆ ਜਾਓ ਨਗਿੰਦਰ ਸਿੰਘ ਜੀ ਕੀ ਹਾਲ ਚਾਲ ਆ ਤੁਹਾਡੇ
ਮੈਂ ਇਧਰ ਜਾਵਾਂਗੇ ਉਧਰ ਜਾਵਾਂ ਮੈਂ ਇਧਰ ਕਿਲਕਰ ਉਧਰ ਕਿਲਕਰ ਇਧਰ ਕਿਲਕਰ ਦਾ ਹਰਮਨ ਬੋਲਦਾ ਜਰਮਨ ਬੋਲਦਾ
ਵਾਹ ਕੀ ਬਾਤ ਆ ਜਰਮਨ ਵਾਲਾ ਵੀ ਰੇੜੂਆ ਲਾ ਛੱਡਿਆ
ਕੀ ਕਰਾਂ ਮੇਰਾ ਪਿਆਰ ਹੀ
ਬੜਾ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਗਿੰਦਰ ਭਾਜੀ ਕੀ ਹਾਲ ਚਾਲ ਸਿਹਤਾਂ ਠੀਕ ਠਾਕ ਨੇ ਜੀ
ਸਤਿ ਸ੍ਰੀ ਅਕਾਲ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ
ਜੀ ਤੇ ਆਪਾਂ ਯਾਦ ਕਰਨੇ ਆ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਰੇ
ਤੰਦਰੁਸਤ ਰਹੋ ਜੱਜ ਗਲਾਂ ਵਿਚ ਰਹੋ
ਜੀ
ਬਾਕੀ ਤੁਸੀਂ ਜਿਹੜਾ ਟੌਪਿਕ ਸ਼ੁਰੂ ਕੀਤਾ
ਜੀ
ਆਪਾਂ ਸ਼ੁਰੂ ਤੋਂ ਹੀ ਕਹਿੰਦੇ ਹੁੰਦੇ ਸੀ ਬਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ
ਜੀ
ਉਮੀਦ ਹੈ ਕਿ ਦਾਸ ਜੀ ਤੁਸੀਂ ਬੇਨਤੀ ਪ੍ਰਵਾਨ ਕੀਤੀ ਆ
ਜੀ
ਸਭਾ ਦੀ ਇਹ ਵਧਾਈ ਮੈਂ ਮਨਦੀਪ ਨੂੰ ਕਿੰਨਾ ਦਿੰਨਾ ਕਿਉਂ ਪਹਿਲਾਂ ਇਸਨੇ ਆਪਣਾ ਪ੍ਰੋਗਰਾਮ ਆਪ ਰਿਕਾਰਡਿੰਗ ਆਪ ਬੋਲ ਕੇ ਲਿਆਂਦਾ ਉਹਦੀ ਕੋਈ ਗੱਲ ਨੀ ਬਣੀ ਕੁਆਲਿਟੀ ਸਹੀ ਨੀ ਆਈ ਫਿਰ ਇਹਨਾਂ ਨੇ ਰਿਕਾਰਡਿੰਗ ਕੀਤੀ ਤੇ ਮੈਨੂੰ ਰਿਕਾਰਡਿੰਗ ਬੜੀ ਬੜੀ ਸੋਹਣੀ ਲੱਗੀ ਬੜੀ ਮੈਂ ਹੁਣ ਸਾਰੀ ਪ੍ਰੋਗਰਾਮ ਹੁਣ ਸਾਰਾ ਸੁਣਿਆ ਮੈਂ
ਅੱਛਾ ਸੁਲਤਾਨਪੁਰ ਲੋਧੀ ਵਾਲਾ
ਹਾਂ ਜੀ ਬੜਾ ਆਨੰਦ ਆਇਆ ਜੀ ਬਹੁਤ ਹੀ ਆਨੰਦ ਆਇਆ ਪੂਰਾ
ਜੀ ਬਹੁਤ
ਜੇ ਮੈਨੂੰ ਵੀ ਆਨੰਦ ਆਇਆ
ਦੇਖੋ ਜੀ ਆਪਾਂ ਕਿਹਾ ਵੀ ਗੁਰੂ ਮਹਾਰਾਜ ਦੀ ਵੀ ਆਪਾਂ ਜਿਹੜੀ ਗੱਲ ਕਰੀਏ ਜਿਥੋਂ ਮਨੁੱਖਤਾ ਦੀ ਸ਼ੁਰੂਆਤ ਸਾਡੀ ਹੋਈ ਜਿਥੋਂ ਮਹਾਰਾਜ ਨੇ ਪੂਰੇ ਜਗਤ ਨੂੰ ਤਾਰ ਦਿੱਤਾ ਤੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਕਿਉਂ ਨਾ ਤਰੀਏ ਕਿਉਂ ਨਾ ਲਾਹਾ ਲਈਏ ਇਹ ਤੇ ਹੈ ਹੀ ਆ ਤਾਂ ਹੋਰ ਸੁਣਾਓ
ਚੰਗੀ ਲੱਗੇ ਨਾ ਲੱਗੇ
ਜੀ ਹਾਂਜੀ
ਸਹਿਮਤ ਹੋ ਮੇਰੀ
ਦੁਆਬਾ
ਰਜਾ ਵਿਚ ਰਹੋ ਉਹਦੀ ਰਹਿਮਤ ਵਿਚ ਰਹੋ
ਵਾਹਿਗੁਰੂ ਵਾਹਿਗੁਰੂ ਸਤ ਵਜੋ
ਸਾਡਾ ਕੋਈ ਹੁਕਮ ਨਹੀਂ ਬੇਨਤੀ ਹੈ
ਵਾਹਿਗੁਰੂ
ਵਾਹਿਗੁਰੂ ਯਾਦ ਨੀ ਹੈ ਪੰਜ ਚੋੜਾ ਨੇ ਘਿਰਿਆ ਹੋਇਆ
ਵਾਹਿਗੁਰੂ
ਮੰਗਲਵਾਰ ਨੂੰ ਧਾਰਨਾ ਵੀ ਸੁਣਾਵਾ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਗੋਬਿੰਦ ਸਿੰਘ ਜੀ ਦੇ ਬਾਰੇ ਵੀ ਸੁਣਾਵਾਂਗਾ ਪਹਿਲਾਂ ਵੀ ਗੋਬਿੰਦ ਸਿੰਘ ਜੀ ਧਾਰਨਾ ਸੋ ਕਿਉਂਕਿ ਸਾਡੇ ਵਾਸਤੇ ਇਹਨਾਂ ਨੇ ਇੱਕ ਨੀ ਦੋ ਨੀ ਲੱਖਾਂ ਹੀ ਪੁੱਤਰ ਵਾਸਤੇ
ਜੀ
ਲੱਖਾਂ ਪੁੱਤਰ ਕਿਉਂ ਗਏ ਇਹਨਾਂ ਨੇ ਆਪਦੇ ਪੁੱਤਰਾਂ ਨੂੰ ਉਹ ਵੀ ਪੁੱਤਰ ਸਮਝਿਆ ਜਿਹੜਾ ਖਾਲਸਾ ਕੌਣ ਸਾਜਿਆ ਉਹਨਾਂ ਨੂੰ ਆਪਦੇ ਪੁੱਤਰ ਸਮਝਿਆ
ਵਾਹਿਗੁਰੂ ਵਾਹਿਗੁਰੂ
ਆਪ ਤਾਂ ਚੱਲੀ ਆ ਲੇਕਿਨ ਸਾਰੇ ਸੰਸਾਰ ਨੂੰ
ਪਿਤਾ ਦਸ਼ਮੇਸ਼ ਵਰਗਾ ਪਿਆਰੇ ਜੀ ਪਿਤਾ ਦਸ਼ਮੇਸ਼ ਵਰਗਾ ਹੋਣਾ ਪਿਤਾ ਦਸ਼ਮੇਸ਼ ਵਰਗਾ ਛੋਟੇ ਛੋਟੇ ਲਾਲ ਦੋਵੇਂ ਉਮਰਾਂ ਨਿਆਣੀਆਂ ਹੌਲੀ ਹੌਲੀ ਚੱਲ ਵੇ ਤੂੰ ਸਰਸਾ ਦੇ ਪਾਣੀਆਂ ਛੋਟੇ ਛੋਟੇ ਲਾਲ ਦੋਵੇਂ ਛੋਟੇ ਛੋਟੇ ਲਾਲ ਜਿਹੜੇ ਨੀਆਂ ਚੜਾਏਗਾ ਮੈਂ ਸਮਝਦਾ ਵੀ ਇਸ ਤੋਂ ਵੱਡਾ ਕੋਈ ਕਹਿਰ ਦੁਨੀਆਂ ਤੇ ਹੋ ਨਹੀਂ ਸਕਦਾ। ਮੁਗਲਾਂ ਨੇ ਅਤਿਆਚਾਰ ਕੀਤਾ ਤੇ ਮੁਗਲਾਂ ਦੀ ਜੜੀ ਨੀ ਕੋਈ ਰਹੀ ਲੈ ਹੁਣ ਮੁਗਲਾਂ ਦਾ ਕੋਈ ਦੁਨੀਆਂ ਦੇ ਨਾਮੋ ਨਿਸ਼ਾਨ ਹੀ ਨਹੀਂ ਰਿਹਾ ਜਿੰਨਾ ਉਹਨਾਂ ਨੇ ਔਰੰਗਜ਼ੇਬ
ਸੀ ਨਾ ਔਰੰਗਜ਼ੇਬ ਚਲੋ ਕਿਸੇ ਨੇ ਮਾਰਿਆ ਨੀ
ਜੀ
ਤੀਰ ਨੀ ਮਾਰਿਆ ਕਿਸੇ ਰਫਲ ਨੀ ਮਾਰੀ
ਜੀ
ਕਿਸੇ ਨੇ ਗੱਲ ਨੀ ਵੱਡਾ ਧੌਣ ਨੀ ਵੱਡੀ
ਜੀ
ਦਫ਼ਲ ਲੰਮਾ ਸੁਣ ਕੇ ਹੀ ਮਰਿਆ ਸਕੂਲ ਸਮਝ ਲੋ ਚੱਜ ਤਾਂ ਇਹ ਕਹਿੰਦੇ ਆ ਵੀ ਜਦੋਂ ਦਫ਼ਨਾਮਾ ਸੁਣਿਆ ਨਾ ਇਹਨੂੰ ਸਕੂਲ ਹੋ ਗਿਆ
ਮਹਾਰਾਜ ਭਾਈ ਸਭ ਨਾਲ
ਦੀ ਗੱਲ ਹੈ ਦੁਨੀਆਂ ਤੇ ਧੰਦੂ ਧਾਰਾ ਬ੍ਰਾਹਮਣਾਂ ਨੇ ਲੁੱਟ ਕੇ ਖਾ ਲਿਆ ਪੂਰੇ ਸੰਸਾਰ ਨੂੰ
ਵਾਹਿਗੁਰੂ
ਮਾੜੀ ਮਾੜੀ ਗੱਲ ਤੇ ਇੱਧਰ ਰੱਖੋ ਜੀ ਉੱਧਰ ਚੱਕੋ ਜੀ
ਤੁਹਾਨੂੰ
ਗੁਰਦੇਵ ਜੀ ਆ ਗਏ ਪ੍ਰਕਾਸ਼ ਹੋ ਕੇ ਅੱਜ ਸੱਚਾ ਚੰਦਰਮਾ ਚੜਿਆ ਅੱਜ ਸੱਚ ਦਾ ਚੰਦਰਮਾ
ਚੜਿਆ ਹਾਂ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਚੜਿਆ ਵਾਹਿਗੁਰੂ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਜੀ ਪਾਗਾ ਵਾਲਿਓ ਸਤਿਗੁਰੂ ਆਪ ਘਰਾਂ ਨੂੰ ਆਏ ਨੇ ਦਰਸ਼ਨ ਕਰ ਲੋ ਪਾਗਾ ਵਾਲਿਓ ਸਤਿਗੁਰੂ ਚੱਲ ਕੇ ਘਰਾਂ ਨੂੰ ਆਏ ਨੇ ਦਰਸ਼ਨ ਕਰ ਲੋ ਮਹਾਰਾਜ ਦੇਖੋ ਗਰੀਬ ਨਵਾਜ ਦੇ ਘਰ ਮਹਾਰਾਜ ਐਸੇ ਸਤਿਗੁਰ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਗਰੀਬ ਨਵਾਜ ਸੱਚੇ ਪਾਤਸ਼ਾਹ ਗਰੀਬਾਂ ਦੇ ਘਰ ਚੱਲ ਕੇ ਆਏ ਇਸ ਤੋਂ ਵੱਡੀ ਦਾਤ ਕਿਹੜੀ ਅੱਜ ਕੋਈ ਤਗੜਾ ਹੋਵੇ ਤੇ ਗਰੀਬ ਦੇ ਚੱਲ ਕੇ ਨਹੀਂ ਆਉਂਦਾ ਅਗਲਾ ਜੇ ਕੋਈ ਪਖੰਡੀ ਹੋਵੇ ਨਾ ਕੋਈ ਤੇ ਉਹ ਇਹ ਵੇਖਦਾ ਵੀ ਜਿੱਥੋਂ ਸਾਨੂੰ ਪਕਵਾਨ ਛੱਤੀ ਪ੍ਰਕਾਰ ਦੇ ਮਿਲਣੇ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦਾ ਨਿਯੋਤਾ ਸਤਿਕਾਰ ਕੀਤਾ ਮਲਕ ਭਾਗੋ ਨੂੰ ਕਿਹਾ ਵੀ ਅਸੀਂ ਤੇਰੇ ਨਹੀਂ ਆ ਸਕਦੇ ਤੇ ਉਸ ਤੋਂ ਬਾਅਦ ਜਦੋਂ ਮਲਕ ਭਾਗੋ ਆਇਆ ਵੀ ਮਹਾਰਾਜ ਨੇ ਸਾਡਾ ਭੋਜਨ ਠਕਰਾ ਦਿੱਤਾ ਮਹਾਰਾਜ ਨੇ ਸਾਡਾ ਉਹਨੇ ਕੀ ਬਣਾਇਆ ਲਾਲੋ ਨੇ ਲਾਲੋ ਦੇ ਕੋਤਰੇ ਦੀਆਂ ਰੋਟੀਆਂ ਤਾਂ ਕੋਤਰੇ ਦੀਆਂ ਰੋਟੀਆਂ ਜੋ ਕੀ ਇਹਨਾਂ ਨੂੰ ਸਵਾਦ ਆਊ ਛੱਤੀ ਪ੍ਰਕਾਰ ਦੇ ਭੋਜਨ ਬਣਾਏ ਉਹ ਕਹਿੰਦੇ ਵੀ ਮਹਾਰਾਜ ਨੀ ਭਾਈ ਉਹਦੇ ਚਲ ਗਿਆ ਉਹਨਾਂ ਨੂੰ ਗੁੱਸਾ ਚੜਿਆ ਹੰਕਾਰ ਨੂੰ ਹੰਕਾਰੀ ਨੂੰ ਗੁੱਸਾ ਜਿਹੜਾ ਜਦੋਂ ਗੁੱਸਾ ਚੜਿਆ ਤੇ ਉਹ ਫਿਰ ਚਲ ਗਿਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਵੀ ਤੁਸੀਂ ਗਲਤ ਕੀਤਾ ਅਸੀਂ ਤੁਹਾਨੂੰ ਪਿਆਰ ਨਾਲ ਸੱਦਿਆ ਤੇ ਤੁਸੀਂ ਇਹਨਾਂ ਦੇ ਆ ਗਏ ਮਹਾਰਾਜ ਕਹਿੰਦੇ ਪਿਆਰ ਨਾਲ ਤੇ ਇਹਨਾਂ ਨੇ ਵੀ ਸੱਦਿਆ ਉਹ ਆਂਦੇ ਫਿਰ ਇਹਨਾਂ ਦਾ ਪਿਆਰ ਤੁਹਾਨੂੰ ਜ਼ਿਆਦਾ ਲੱਗਾ ਉਹ ਆਂਦੇ ਇਹਨਾਂ ਦਾ ਪਿਆਰ ਨਹੀਂ ਜ਼ਿਆਦਾ ਲੱਗਾ ਇਹਨਾਂ ਦੀ ਨਿਮਰਤਾ ਇਹਨਾਂ ਦੀ ਸ਼ਰਧਾ ਇਹਨਾਂ ਦਾ ਵਿਸ਼ਵਾਸ ਜ਼ਿਆਦਾ ਲੱਗਾ ਇਹਨਾਂ ਦੀ ਮਿਹਨਤ ਜ਼ਿਆਦੀ ਇਹਨਾਂ ਦੀ ਇਮਾਨਦਾਰੀ ਜ਼ਿਆਦੀ ਉਹ ਆਂਦੇ ਵੀ ਅਸੀਂ ਕੀ ਬੇਈਮਾਨੀ ਦੀ ਰੋਟੀ ਬਣਾਈ ਆ, ਉਹ ਆਂਦੇ ਵੀ ਲੈ ਇਹਨਾਂ ਦਾ ਇਨਸਾਫ ਹੁਣੇ ਕਰ ਦਿੰਦੇ, ਉਹਨੇ ਹੁਣੇ ਇਨਸਾਫ ਕਰ ਦਿੰਦੇ ਜਿਹੜਾ ਤੁਹਾਨੂੰ ਲੱਗਦਾ। ਉਹ ਕਹਿੰਦੇ ਵੀ ਦੋਨਾਂ ਪਾਸੋਂ ਰੋਟੀ, ਇੱਕ ਭਾਈ ਲਾਲੋ ਜੀ ਦੀ ਰੋਟੀ ਨੂੰ ਫੜਿਆ ਤੇ ਉਹਨੂੰ ਜਦੋਂ ਉਹਨਾਂ ਨੂੰ ਉਹਨਾਂ ਨੇ ਨਿਚੋੜਿਆ ਨੱਪਿਆ ਉਹਦੇ ਚੋਂ ਦੁੱਧ ਨਿਕਲਿਆ, ਉਹ ਕਹਿੰਦੇ ਇਹ ਆ ਇਹਨਾਂ ਦੀ ਹੱਕ ਦੀ ਕਮਾਈ। ਮਲਕ ਭਾਗੋ ਦੀ ਰੋਟੀ ਜਦੋਂ ਉਹਨਾਂ ਨੇ ਉਹਨੂੰ ਦੱਬਿਆ ਤੇ ਉਹਦੇ ਚੋਂ ਲਹੂ ਨਿਕਲਿਆ, ਉਹ ਕਹਿੰਦੇ ਇਹ ਗਰੀਬਾਂ ਦਾ ਖੂਨ ਆ ਤੇਰਾ ਨਿਚੋੜਿਆ, ਤੂੰ ਮਜ਼ਲੂਮਾਂ ਦਾ ਤੇ ਫਿਰ ਪੈਰ ਹੀ ਡਹਿ ਗਿਆ ਜੀ। ਉਹਨੂੰ ਪਤਾ ਲੱਗ ਗਿਆ ਜਦੋਂ ਸੱਚੇ ਪਾਤਸ਼ਾਹ ਜਾਣੀ ਜਾਣ ਜਦੋਂ
ਥੋੜੀ ਗੱਲ ਦਾ ਜਵਾਬ ਮੈਂ ਦੇ ਦੇਣਾ ਜੀ, ਇੱਕ ਮਿੰਟ। ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦਲ ਸੀ, ਹਾਂਜੀ
ਹਾਂਜੀ,
ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦਲ ਸੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸਮੁੰਦਰ ਦਾ ਪਾਣੀ
ਵਾਹਿਗੁਰੂ।
ਇਹ ਨੀ ਕਹਿੰਦਾ ਮੈਂ ਹਿੰਦੂ ਦੇ ਨਹੀਂ ਜਾਣਾ
ਜੀ,
ਇਹ ਨੀ ਕਹਿੰਦਾ ਮੈਂ ਫਲਾਣੇ ਨਹੀਂ ਜਾਣਾ, ਜਿੱਧਰ ਨਿਮਾਣਾ ਉਧਰ ਜਾਣਾ ਹੀ ਜਾਣਾ। ਕਹਿੰਦਾ ਸਮੁੰਦਰ ਦਾ ਪਾਣੀ ਉੱਚੀ ਜਗ੍ਹਾ ਵੱਲ ਨਹੀਂ ਜਾਊਗਾ
ਜੀ, ਫਲ ਵੀ ਨੀਵਿਆਂ ਰੁੱਖਾਂ ਨੂੰ ਲੱਗਦਾ ਉੱਚਿਆਂ ਨੂੰ,
ਫਲ ਵੀ ਨੀਵਿਆਂ ਨੂੰ ਲੱਗਦੇ
ਆ।
ਉੱਚੀਆਂ ਦਰਖਤ ਸ਼ਿਮਲਾ ਮਾਨ ਨਗਰੀ ਸ਼ਿਮਲਾ ਵਰਗੇ ਦਰਖਤਾਂ ਨੂੰ ਫਲ ਵੀ ਲੱਗਦਾ
ਜੀ,
ਉਹਦਾ ਤੋਤੇ ਹੀ ਮਾਰਦੇ
ਆ।
ਮੈਂ ਜ਼ਿਆਦਾ ਦੁੱਧ ਨਾ ਖਾਵਾਂ, ਸਮੇਂ ਦਾ ਖਿਆਲ ਰੱਖਾਂ, ਇੱਕ ਸ਼ੇਅਰ ਕਹਿ ਕੇ ਸਮੇਂ ਦਿੱਤੀ
ਜੀ,
ਵਾਪਸੀ ਆਵਾਂ ਕਿਉਂਕਿ ਸਰੋਤੇ ਕੀ ਦੇਖਦੇ ਹੋਣੇ, ਕਈ ਘਰ ਦਾ ਸਵਾਲ ਪੁੱਛ ਰਹੇ ਹੋਣੇ, ਕਈ ਘਰ ਵਾਲੇ ਬੱਚੇ ਹੋਣੇ
ਆ,
ਮਾਪੀ ਮੰਗਦਾ ਹੋਇਆ ਇਹੀ ਦੁਆ ਕਰਨਾ ਵੀ ਕਿਵੇਂ ਸਮਿਆ ਚੱਲਦੀ ਰਿਹਾ ਹੈ ਤਾਂ
ਜੀ,
ਵੇਖ ਕਿਵੇਂ ਸਮਿਆ
ਜੀ,
ਇਹਨੂੰ ਸੁਨੇਹੇ ਕਰਦੀ ਰਿਹਾ ਤਾਂ
ਜੀ,
ਦੁੱਖਾਂ ਦੇ ਕੱਲੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਜੀ ਨਗਿੰਦਰ ਸਿੰਘ ਜੀ ਆਪ ਜੀ ਨੇ ਸੰਗਤਾਂ ਦੇ ਸਰਮੁਖ, ਬਹੁਤ ਪਿਆਰੇ ਵਿਸ਼ਵਾਸ ਤੇ ਪਿਆਰੇ ਗੂੜੇ ਰਿਸ਼ਤੇ ਦੀ ਗੱਲ ਕੀਤੀ, ਮਨੁੱਖਤਾ ਦੀ ਗੱਲ ਕੀਤੀ, ਰੱਬ ਦੀ ਗੱਲ ਕੀਤੀ ਜੀ। ਤੇ ਲਓ ਪਤਾ ਜੀ ਪ੍ਰੋਗਰਾਮ ਦੇ ਵਿੱਚ ਸਵਰਨ ਸਿੰਘ ਭਾਜੀ ਹੋਣੀ ਸੁਣਦੇ ਪਏ ਨੇ, ਕਹਿੰਦੇ ਹੈਲੋ ਮਨਦੀਪ ਭਾਜੀ, ਮਲਕੀਤ ਭਾਜੀ ਤੇ ਤਾਇਆ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਵਾਤੀ ਸ੍ਰੀ ਅਕਾਲ। ਸਵਰਨ ਸਿੰਘ ਜੀ ਕੀ ਹਾਲ ਚਾਲ ਆ, ਸਿਹਤ ਆਲਰਾਈਟ ਆ ਜੀ? ਕਹਿੰਦੇ ਨੇ ਕਿ ਪਿੰਡ ਦੋਲੇਵਾਲ ਤੋਂ ਸਵਰਨ ਸਿੰਘ ਬੋਲ ਰਿਹਾ ਜੀ, ਤੇ ਨਾਲ ਬਿੰਦਰ ਗਹਿਲੋਤ ਤੇ ਓਮਕਾਰ ਸਿੰਘ ਕਾਰੀ ਸੁਣਦੇ ਪਏ ਨੇ। ਲੈ ਜੀ ਸਾਰਿਆਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਅਸੀਂ ਤੇ ਤੁਹਾਡਾ ਜੀਆਂ ਨੂੰ ਕਰਦੇ ਹਾਂ ਹਦੋਂ ਪਾਰ। ਕਾਰੀ ਸਾਹਿਬ ਕਾਰੀ 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 ਮਲਕੀਤ ਦੀ ਹੋ ਗਈ ਗਿਆਨ ਦੀ ਤਿਆਰੀ, ਕਾਰੀ ਸਾਹਿਬ ਗੀਤ ਕਿਹੜਾ ਸੁਣਨਾ? ਸਜ਼ਾ ਸਜ਼ਾ ਕਹੋ ਤਾਂ ਮਲਕੀਤ ਨੂੰ ਦੁਆ ਨਾ ਦੇਈਏ। ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਸਜ਼ਾ, ਮਲਕੀਤ ਕੰਠ ਕਲੇਰ ਦੀ ਆਵਾਜ਼ ਦੇ ਵਿੱਚ, ਕਲੇਰ ਕੰਠ ਨੀ ਕੰਠ ਕਲੇਰ, ਹੁਣ ਕਲੇਰ ਨੀ ਰਹਿ ਗਿਆ ਕੰਠ, ਕੰਠ ਕਲੇਰ ਹੋ ਗਿਆ। ਲੈ ਮਲਕੀਤ ਸਾ ਕੰਠ ਕਲੇਰ ਦੀ ਆਵਾਜ਼ ਜੀ। ਚਲੋ ਤਾਂ ਜੀ ਕੋਈ ਵੀ ਕਹਿ ਦਿਓ ਸਜ਼ਾ ਤੇ ਉਹਨਾਂ ਨੇ ਸੁਣਨਾ ਜੀ, ਨਹੀਂ ਅਸੀਂ ਸਜ਼ਾ ਸੁਣਾਉਣਾ, ਮਲਕੀਤ ਨੂੰ ਸਜ਼ਾ ਦੇ ਵੀ ਦੇਣੀ ਹੈ ਜੀ। ਤੇ ਇੱਧਰ ਭਾਜੀ ਦੋਹਾ ਗਦਰ ਤੋਂ ਭਾਜੀ ਪਹੁੰਚੇ ਹੋਏ ਨੇ ਤਾਇਆ ਜੀ ਯੁਵਰਾਜ ਭਾਜੀ। ਉਹ ਬੱਲੇ ਯੁਵਰਾਜ ਕੀ ਹਾਲ ਚਾਲ ਆ, ਕਹਿੰਦੇ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਇਆ ਜੀ ਕਹਿੰਦੇ ਮੱਥਾ ਟੇਕਦਾ ਜੀ, ਜੀ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਤਰੱਕੀਆਂ ਦੇਵੇ, ਖੁਸ਼ੀਆਂ ਦੇਵੇ, ਖੇੜੇ ਦੇਵੇ, ਧਨ ਦੇਵੇ, ਦੌਲਤਾਂ ਦੇਵੇ, ਇੱਜ਼ਤ ਦੇਵੇ, ਮਾਣ ਦੇਵੇ, ਪ੍ਰਤਿਸ਼ਠਾ ਦੇਵੇ। ਮਲਕੀਤ ਨੂੰ ਮੈਂ ਜਦੋਂ ਵੇਖਦਾ ਤਾਂ ਮੈਂ ਕਹਿੰਦਾ ਆਹ ਗੱਲ ਦੇਵੇ। ਕਹਿੰਦੇ ਜੀ ਭਾਜੀ ਬਹੁਤ ਵਧੀਆ ਸੀ ਜੀ ਪ੍ਰੋਗਰਾਮ, ਇਤਿਹਾਸ ਨੀ ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਲੱਗ ਜੂਗਾ। ਸ਼ੁਕਰੀਆ ਜੀ, ਅਸੀਂ ਜ਼ਰੂਰ ਪ੍ਰੋਗਰਾਮ ਲਿਆਵਾਂਗੇ। ਆਹ ਜ਼ਰੂਰ ਲਿਆਉਣਾ ਵੀ ਚਾਹੀਦਾ, ਸ਼ਾਬਾਸ਼ ਤੇਰੀ ਮੈਂ ਇਸੇ ਜੀ ਦਿੰਦਾ, ਨਹੀਂ ਤੇ ਮੈਂ ਲਾਂਦਾ ਹੀ ਹੁੰਦਾ ਬਹੁਤ। ਸ਼ਾਬਾਸ਼, ਥੈਂਕ ਯੂ ਤਾਜੀ, ਥੈਂਕ ਯੂ। ਤੇ ਬਲਜੀਤ ਰਿਆੜ ਸਾਹਿਬ ਭਾਜੀ ਤਾ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾ ਜੀ ਮਨਦੀਪ ਭਾਜੀ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ ਆ ਜਾਓ ਜੀ ਗੁਰਦਾਸਪੁਰ ਤੋਂ, ਰਿਆੜ ਸਾਹਿਬ ਆ ਜਾਓ ਜੀ। ਤੇ ਮਨਦੀਪ ਭਾਜੀ ਬਹੁਤ ਵਧੀਆ ਵਿਚਾਰ ਸਨ ਜਿਹੜਾ ਤੁਸੀਂ ਪ੍ਰੋਗਰਾਮ ਸੁਲਤਾਨਪੁਰ ਲੋਧੀ ਤੋਂ ਪੇਸ਼ ਕੀਤਾ ਜੀ, ਬਹੁਤ ਵਧੀਆ ਸੀ, ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ, ਤੁਹਾਨੂੰ ਪਸੰਦ ਆਇਆ ਜੀ। ਤੇ ਇਧਰ ਜਤਿੰਦਰ ਭੰਗੂ ਸਾਹਿਬ ਵੀ ਜੈ ਜਵਾਨ ਜੈ ਕਿਸਾਨ ਕਹਿੰਦੇ ਤਾ ਜੀ, ਜੈ ਜਵਾਨ ਜੈ ਕਿਸਾਨ, ਜੈ ਭਗਵਾਨ ਭੰਗੂ ਸਾਹਿਬ, ਹੋਰ ਸੁਣਾਓ ਸਿਹਤਾਂ ਠੀਕ ਠਾਕ ਆ। ਤੇ ਮਨਦੀਪ ਭਾਜੀ ਹੋਰ ਕਿਵੇਂ, ਕਹਿੰਦੇ ਤਾ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ ਜੀ? ਬਾ ਹਾਲ ਚਾਲ ਚੰਗਾ, ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜੀ। ਤੇ ਕਹਿੰਦੇ ਮੈਂ ਵੀ ਠੀਕ ਹਾਂ ਜੀ, ਕੰਮ ਤੇ ਆ ਜੀ, ਡਰਾਈਵਿੰਗ ਕਰ ਰਿਹਾ ਜੀ। ਡਰਾਈਵਰੀ ਦੇ ਬਹੁਤ ਵਧੀਆ, ਕੂਬੇ ਨਾ ਪੁੱਛੋ ਹੀ ਕੋਈ ਮਤ ਆ ਜੀ। ਤੇ ਅੱਜ ਕਹਿੰਦੇ ਜੀ ਤੇਜੀ ਪੰਨੂ ਦਾ ਗਾਣਾ ਸੁਣਾ ਦਿਓ ਜੀ, ਸ਼ਨੀਨ ਸੁਣਾ ਦਿਓ ਜੀ, ਜਰੂਰ ਸੁਣਾਵਾਂਗੇ। ਤੇਜੀ ਪੰਨੂ ਮਿਲ ਗਈ, ਤੇਜੀ ਪੰਨੂ ਹੈ, ਤੇਜੀ ਨਾਲ ਸੁਣਾ ਦੇ ਬੜਾ ਲੀਟੀ ਨਾਲ। ਤੇ ਇਧਰ ਤਾਂ ਇਹ ਗੈਰੀ ਭਾਜੀ ਮੈਲਬੋਰਨ ਵਾਲੇ ਆਏ ਨੇ, ਉਹ ਹੰਸ ਰਾਜ ਸਾਹਿਬ ਤਨ ਪਾ ਕੇ ਤੁਸੀਂ ਆਏ ਆ, ਅਸੀਂ ਤਾਂ ਰੋਜ਼ ਤੁਹਾਡੇ ਰੈਸਟੋਰੈਂਟ ਤੋਂ ਓਦਾਂ ਹੀ ਚੱਲ ਜਾਂਦੇ ਹਾਂ। ਇਹ ਕਹਿੰਦੇ ਜੀ ਬੰਦੇ ਪੂਰੇ ਹੋ ਗਏ, ਮੈਂ ਬੰਦੇ ਪੂਰੇ ਹੋ ਗਏ ਏਡੀ ਛੇਤੀ, ਤੇ ਅਸੀਂ ਤੇ ਹਲੇ ਆਏ ਹੀ ਆ। ਤੇ ਕਹਿੰਦੇ ਵੀ ਉਹ ਜਿਹੜੀਆਂ ਕੁਰਸੀਆਂ ਜਿੰਨੀਆਂ ਕੁ ਉਹਨਾਂ ਨੇ ਰੱਖੀਆਂ, ਟੇਬਲ ਜਿੰਨੇ ਕੁ ਰੱਖੇ ਆ, ਉਹ ਅਕੂ ਪਾਈ ਹੋ ਗਿਆ, ਅਕੂ ਪਾਈ। ਕਹਿੰਦੇ ਵੀ ਬੰਦੇ ਹੁਣ ਪੂਰੇ ਇੱਥੇ, ਤੇ ਤੁਸੀਂ ਕਿਤੇ ਹੋਰ ਰੈਸਟੋਰੈਂਟ ਚ ਖਾਓ। ਤੇ ਮੈਂ ਕਿਹਾ ਜੇ ਹੋਰ ਚ ਖਾਣਾ ਤੇ ਫਿਰ ਘਰੇ ਨਾ ਖਾ ਲਈਏ, ਤੇ ਇੱਥੋਂ ਖਾਣਾ, ਸਾਡੇ ਭਤੀਜਾ ਰੈਸਟੋਰੈਂਟ ਆ, ਅਸੀਂ ਤੇ ਬਿੱਲ ਵੀ ਨੀ ਦੇਣਾ, ਹੋਰ ਜਾਵਾਂਗੇ ਤੇ ਬਿੱਲ ਕੱਢ ਦੋਗੇ ਖੋਤੇ ਦੇ ਕੰਨ ਵਰਗਾ, ਅਸੀਂ ਇੱਥੇ ਖਾਵਾਂਗੇ। ਉਹ ਫਿਰ ਆਓ ਬੈਠੇ ਰਹੋ, ਬਹਿ ਬੂ ਕੇ ਆ ਗਿਆ, ਹੁਣ ਕੀ ਕਰਨਾ। ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਉਹ ਸਤਿ ਸ਼੍ਰੀ ਅਕਾਲ, ਕਿੱਦਾਂ ਕੰਮ ਤੁਰਿਆ ਕਿ ਨਹੀਂ? ਉਹ ਕਰੋਨੇ ਨੂੰ ਦਾਲ ਮੱਖਣੀ ਦੇ ਵਿੱਚ ਰਿੰਨ ਕੇ ਖਵਾ ਦੋ, ਉਹਨੂੰ ਕਿਸੋ ਨੋਨ ਵੈਜ ਹੋ ਜੂ। ਕਹਿੰਦੇ ਨਛੱਤਰ ਗਿੱਲ ਦਾ ਗੀਤ ਸੁਣਾ ਦਿਓ ਜੀ, ਅੱਜ ਲਾ ਦਿਓ ਜੀ ਨਛੱਤਰ ਗਿੱਲ ਦਾ ਨਵਾਂ। ਨਛੱਤਰ ਗਿੱਲ ਦਾ ਕੋਈ ਨਵਾਂ ਵੀ ਆ ਗੀਤ ਆਇਆ ਜੀ, ਨਛੱਤਰ ਗਿੱਲ ਦਾ ਨਵਾਂ ਆਇਆ, ਚਲੋ ਫਿਰ ਉਹ ਸੁਣ ਲਈਏ ਜੀ। ਇਧਰ ਰਠੌਰ ਸਾਹਿਬ ਕਹਿੰਦੇ ਨੇ ਤਾਇਆ ਜੀ ਗਾਣਾ ਬਹੁਤ ਵਧੀਆ ਸੀ ਜੀ, ਗੀਤ ਤੋਂ ਯਾਦ ਆਇਆ ਕਿ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਦੀ ਨਵੀਂ ਫਿਲਮ ਦੇ ਵਿੱਚ, ਨੀਰੂ ਬਾਜਵਾ ਨੇ ਪੂਰਾ ਜ਼ੋਰ ਲਾ ਕੇ ਆਪਣੇ ਪੁਰਾਣੇ ਸਿੰਗਰਾਂ ਦੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਤਾੜੀ ਸਾਡੇ ਗੁਲਸ਼ਨ ਕੋਮਲ ਰਣਜੀਤ ਕੌਰ ਜੀ ਲਾਈਵ ਖੜੇ ਵਿੱਚ ਮਾਰਦੇ ਸੀ, ਨੀਰੂ ਤੋਂ ਬਿਲਕੁਲ ਨਹੀਂ ਹੋਈ। ਉਹ ਤਾੜੀਆਂ ਏਦਾਂ ਥੋੜੀ ਪਾਈ ਦੀਆਂ, ਸਮੇਂ ਸਮੇਂ ਦੀ ਗੱਲ ਹੁੰਦੀ ਆ। ਹੁਣ ਬਹੁਤੀ ਤੇ ਅੱਜ ਦੀ ਪੀੜ੍ਹੀ ਚ ਓਨੀ ਸਤਿਆ ਹੀ ਨੀ ਜਿੰਨੀ ਪਹਿਲਾਂ ਜੀ, ਉਹਨਾਂ ਯੋ ਹੀ ਨੀ ਜਿਹੜਾ ਉਹਨਾਂ ਜਜ਼ਬਾ ਹੀ ਨਹੀਂ ਹੈ, ਪਰ ਇਹਨਾਂ ਨੇ ਇਹ ਜਜ਼ਬੇ ਦੀਆਂ ਗੱਲਾਂ ਸਾਰੀਆਂ, ਪਹਿਲੇ ਜਿਹੜੀਆਂ ਪਨੀਰੀਆਂ ਸੀ ਉਹਨਾਂ ਤੇ ਕੰਮ ਦੁਨੀਆਂ ਹੁਣ ਕਰ ਹੀ ਨਹੀਂ ਸਕਦੀ, ਜਿੰਨੇ ਕੰਮ ਪਹਿਲੇ ਕਰਦੀਆਂ ਰਹੀਆਂ ਬੁੜੀਆਂ ਨੇ, ਦੇਖੋ ਸਭ ਤੋਂ ਜ਼ਿਆਦਾ ਕੰਮ ਕਰਨਾ, ਕਿ ਬੰਦੇ ਵੀ ਕਰਦੇ ਸੀ, ਬੁੜੀਆਂ ਨੂੰ ਕੰਮ ਜ਼ਿਆਦਾ ਪੈਂਦਾ ਹੁੰਦਾ, ਬੁੜੀਆਂ ਬੈਠੀਆਂ ਟੈਲੀਵਿਜ਼ਨ ਵੇਖਦੀਆਂ ਨਜ਼ਾਰੇ ਪੂਰੇ ਦੇ ਜੀ, ਅੱਗੇ ਬੁੜੀਆਂ ਆਕੀਆਂ ਹੋਈਆਂ ਨੇ ਕਹਿਣਾ ਹੇ ਰੱਬਾ ਬੁੜੀ ਦੀ ਜੂਨ ਨਾ ਦੇਈ ਕੋਈ ਹੋਰ ਜੂਨ ਦੇ ਦੇ। ਤੇ ਹੁਣ ਤਾਂ ਬੰਦੇ ਵੇਖ ਕੇ ਕਹਿੰਦੇ ਬਾਬਾ ਅਗਲੀ ਵਾਰ ਕੋ ਹਮਕੋ ਬਿਟੀਆ ਹੀ ਕੀਜੀਏ, ਅਗਲੀ ਵਾਰ ਅਗਲੀ ਦਫਾ ਹਮਕਾ ਬਿਟੀਆ, ਹੁਣ ਤਾਂ ਗਾਣੇ ਨਾਟਕ ਵੀ ਆ ਗਿਆ, ਹਮਕਾ ਅਗਲੀ ਦਫਾ ਹਮਕਾ ਬਿਟੀਆ ਹੀ ਕੀਜੀਏ, ਉਹ ਅਗਲੇ ਕਹਿਣਗੇ ਬਿਟੀਆ ਕੀਜੀਏ, ਚੁੱਪ ਕਰਕੇ ਬੈਠੇ ਆਰਡਰ ਮਾਰਤਾ ਮਿਲਕੀ ਦੀ ਬੁਟੀਆਂ ਨੂੰ ਬਣਾ ਦੇ, ਹੁਣ ਦੋ ਪਰੌਂਠੇ ਆਲੂ ਵਾਲੇ, ਮੇਰਾ ਸਾਸ ਤਾਂ ਬਹੂਗਾ ਸੀਰੀਅਲ ਹੀ ਨੀ ਮੁਕਣ ਲਿਆ ਜੀ। ਤਾਇਆ ਜੀ ਹਰ ਜ਼ਿੰਦਗੀ ਦਾ ਇੱਕ ਦੌਰ ਹੁੰਦਾ, ਤੇ ਉਸਦੇ ਦੌਰ ਵਿੱਚ ਜਿਸ ਤਰ੍ਹਾਂ ਦਾ ਦੌਰ ਹੁੰਦਾ ਉਸੇ ਤਰੀਕੇ ਦੇ ਨਾਲ ਹੀ ਸਾਰੀ ਜ਼ਿੰਦਗੀ ਚੱਲਦੀ। ਵਾਹ ਚੱਲਦੀ ਆ, ਤਾਈ ਤੇਰੀ ਮੌਜਾਂ ਲੈਂਦੀ ਆ, ਕੰਮ ਨੀ ਗੁੱਤਾਂਦਾ ਜੀ, ਕੰਮ ਵਾਲੀ ਕਹਿੰਦੀ ਰੱਖਣੀ ਆ ਝਾੜੂ ਝੂੜੂ ਨੂੰ ਜੀ, ਰੋਟੀਆਂ ਵੀ ਲਾਹ ਛੱਡਦੀ ਮਾੜੀਆਂ ਮੋਟੀਆਂ, ਠੀਕ ਹੋ ਡੱਬਾ ਤੇ ਉਹ ਠੀਕ ਹੋ ਠੱਬਾ, ਰੋਟੀਆਂ ਦਾ ਲਾਹ ਛੱਡਦੀ ਥਾਬਾ, ਉਹ ਸ਼ਾਮਾਂ ਤੱਕ ਸਾਡੇ ਚੱਲੀਆਂ ਜੀ। ਤੇ ਕਹਿੰਦੀ ਹੁਣ ਝਾੜੂ ਪੋਚੇ ਲਈ ਕੋਈ ਬੰਦੀ ਬੁੜੀ ਕੋਲ ਲਾਉਂਦੇ ਜੀ, ਤੇ ਕੀਤੀ ਗੱਲ ਉਹ ਕਰਨੀ ਕਿ ਗੱਲ ਬੁੜੀਆਂ ਕਿਤੇ ਲੱਭਦੀਆਂ ਹੁਣ ਹਰ ਕੋਈ ਦਾ ਵੀ ਵਿਹਲਾ ਹੀ ਰਹਿਣਾ ਹੀ ਆ ਉਹਦਾ। ਹੁਣ ਤੋਂ ਮਸ਼ੀਨਾਂ ਹੀ ਆ ਗਈਆਂ ਆਪੇ ਜਿਹੜੀਆਂ ਪੋਚਾ ਲਾਉਂਦੀਆਂ। ਭਾਈ ਜਿਹੜਾ ਮੁੰਡਾ ਦੱਸਦਾ ਕਹਿੰਦਾ ਉਹਦੇ ਟੈਲੀਫੋਨ ਤੇ ਉਹਦਾ ਬਟਨ ਨੱਪ ਦੋ ਤੇ ਉਹ ਚੱਲਦੀਆਂ ਆਪੇ ਹੀ ਪੋਚਾ ਲਾਈ ਜਾਂਦੀਆਂ। ਮੈਂ ਕਿਹਾ ਏਦਾਂ ਦੀਆਂ ਲੈ ਦੇ ਭਰਾਵਾ ਸਾਨੂੰ। ਤੇ ਤਾਇਆ ਜੀ ਸ਼ਤਰੂ ਦੇ ਭਰਾ ਦਾ ਫੋਨ ਹੀ ਆ ਹੁਣ ਹੁਣ ਨੀ ਕਦੇ ਆ ਹੀ ਆ ਤੇ ਉਹਨੂੰ ਪੈਸੇ ਮਿਲ ਗਏ ਹੁਣ ਨੀ ਕਦੇ ਆ। ਉਹ ਜਾਨ ਖਾਂਦਾ ਬਾਲਾ ਪੱਛੀ ਲੱਗਦਾ ਸ਼ਤਰੂ ਸਗੋਂ ਮੈਨੂੰ ਮਿਲਿਆ ਬਹੁਤ ਚਿਰ ਹੋਇਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਭਰਾ ਨੇ ਕੀ ਜਲੂ ਕੱਢਿਆ। ਕਹਿੰਦਾ ਉਹ ਜਿਹਨੂੰ ਤੁਹਾਨੂੰ ਕਰੂ ਕਿਸਕਾ ਹੋਆ ਹੀਲਾ ਹੋਆ। ਮੈਂ ਕਿਹਾ ਹੀਲੇ ਹੋਏ ਨੰਬਰ ਕਿਹਨੇ ਦਿੱਤਾ ਤੂੰ ਹੀ ਦਿੱਤਾ ਹੋਊਗਾ। ਮੈਂ ਰੇਡੂ ਕਹਿੰਦਾ ਹਮ ਕਦੋਂ ਐਸੇ ਬੋਲਾ ਤਬ ਤਾਇਆ ਰੇਡੂ ਹਰਮਨ ਪਰ ਰਾਤਾ। ਕਹਿੰਦਾ ਹੁਣ ਲੱਭ ਲੁਭ ਲਿਆ। ਮੈਂ ਕਿਹਾ ਲੱਭ ਲਿਆ ਉਹ ਤਾਂ ਗਿਆਨ ਛਾੜੀ ਛੱਡਦਾ ਹੀ ਨੀਗਾ ਯਾਰ ਸ਼ਤਰੂ ਨੇ ਦੋਕਿਆ ਹੋ ਜਰੂਰ ਸਹੀ ਗੱਲ ਆ। ਮੈਂ ਕਿਹਾ ਮੈਂ ਤੇਰਾ ਕਿਹੜਾ ਪੈਸਾ ਦੇਣਾ ਓਏ। ਉਹ ਕਹਿੰਦਾ ਏਦਾਂ ਕਹਿ ਕਹਿ ਕੇ ਮੇਰੇ ਨਾਂ ਦੇ ਕਈਆਂ ਤੋਂ ਲੈ ਰਿਹਾ। ਤੇ ਮੈਂ ਕਿਹਾ ਮੈਂ ਫਿਰ ਕੱਚਾ ਨਹੀਂ ਸੁਣਿਆ ਵੀ ਇਹ ਤੂੰ ਭੁੱਲ ਗਿਆ ਹੁਣ ਵੀ ਮੈਂ ਕੱਚਾ ਜੀ। ਤੇ ਲਓ ਫਿਰ ਤਾਇਆ ਜੀ ਇੱਧਰ ਆਪਾਂ ਫਿਰ ਚੱਲਦੇ ਹਾਂ ਗੀਤਾਂ ਵੱਲ ਨੂੰ। ਗੀਤ ਸੰਗੀਤ ਸੁਣਾਉਂਦੇ ਹਾਂ ਜੀ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਤੇ ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਫਿਰ ਸਜ਼ਾ ਗੀਤ ਆਪਾਂ ਸੁਣਾਉਂਦੇ ਹਾਂ। ਭਾਜੀ ਹੋਰਾਂ ਨੇ ਬਾਅਦ ਦੇ ਵਿੱਚ ਕਹਿਣਾ ਕਿ ਲੇਟ ਤੁਸੀਂ ਬੜਾ ਕਰਤਾ ਆਓ ਸੁਣਦੇ ਹਾਂ ਕੰਠ ਕਲੇਰ ਦੀ ਆਵਾਜ਼ ਚ ਸਜ਼ਾ ਸਵਰਨ ਭਾਜੀ ਹੋਰਾਂ ਦੀ ਪਸੰਦ ਤੇ।
ਸਜਾਏ ਸ਼ੁਦਾਈਆ ਅੱਖਾਂ ਲਾਉਣ ਦੀ ਸ਼ੁਦਾਈਆ ਅੱਖਾਂ ਲਾਉਣ ਦੀ। ਸੈਨਾ ਬਾਦੀ ਬਿੰਦੀ ਕਿਨੂੰ ਗੀਤਾਂ ਵਿੱਚੋਂ ਲੱਭਦੇ ਪਿਆਰ ਕਹਾਣੀ ਕਿਹਦੀ ਅੱਖਰਾਂ ਚ ਦੱਬਦੇ ਪਿਆਰ ਕਹਾਣੀ ਕਿਹਦੀ ਅੱਖਰਾਂ ਚ ਦੱਬਦੇ ਹੱਥੂ ਤਲਵੰਡੀ 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 ਕੁਲਵੀਰ ਨੂੰ ਗਵਾਉਣ ਦੀ ਇਹੀ ਤੇਰੀ ਸਦਾ ਸੁਧਾਈਆ ਅੱਖਾਂ ਲਾਉਣ ਦੀ ਇਹੀ ਤੇਰੀ ਸਜਾਏ ਸੁਧਾਈਆ ਅੱਖਾਂ ਲਾਉਣ ਦੀ ਸੁਧਾਈਆ ਅੱਖਾਂ ਲਾਉਣ ਦੀ
ਜੀ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ ਜੀ ਕੰਠ ਕਲੇਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਖੂਬਸੂਰਤ ਗੀਤ ਜਿਹਨਾਂ ਦੀ ਫਰਮਾਇਸ਼ ਸਾਨੂੰ ਭੇਜੀ ਸੀ ਬਿੰਦਰ ਭਾਜੀ ਹੋਰਾਂ ਨੇ ਗਹਿਲੋਤ ਤੋਂ ਤੇ ਸਵਰਨ ਭਾਜੀ ਹੋਰਾਂ ਨੇ ਪਿੰਡ ਦੌਲੇਵਾਲ ਤੋਂ ਤੇ ਓਂਕਾਰ ਭਾਜੀ ਹੋਰਾਂ ਨੇ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਭੇਜੀ ਸੀ ਸਾਨੂੰ ਤਾਂ ਬਹੁਤ ਬਹੁਤ ਪਿਆਰਾ ਗੀਤ ਸੁਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਭਾਜੀ ਆਹ ਸ਼ੁਕਰੀਆ ਤੇ ਹੈ ਹੀ ਆ ਜੀ ਤੇ ਅਗਲੀਆਂ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਫਰਮਾਇਸ਼ਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਆ ਜੀ ਜਿਹੜੀ ਅਗਲੀ ਫਰਮਾਇਸ਼ ਜਿਹੜੀ ਆਪਣੇ ਸਰੋਤਿਆਂ ਨੇ ਭੇਜੀ ਹੈ ਤਾਇਆ ਜੀ ਉਸ ਫਰਮਾਇਸ਼ ਨੂੰ ਆਪਾਂ ਪੂਰਾ ਕਰਾਂਗੇ ਜਦ ਤੱਕ ਆਪਣੇ ਅਗਲੇ ਸਰੋਤੇ ਵੀ ਜੁੜ ਚੁੱਕੇ ਨੇ ਗੁਰਵਿੰਦਰ ਭਾਜੀ ਹੋਰੀ ਆਪਾਂ ਨੂੰ ਜੁਆਇਨ ਕਰ ਚੁੱਕੇ ਨੇ ਨਿਊਜ਼ੀਲੈਂਡ ਤੋਂ ਓਬਾ ਲੈ ਗੁਰਵਿੰਦਰ ਸਿਆਹ ਓਬਾ ਲੈ ਗੁਰਵਿੰਦਰ ਸਿਆਹ ਆ ਜਾਵੇ ਧੰਨ ਪਾਗ ਤਾਇਆ ਜੀ ਲੌਂਗ ਵੀਕਐਂਡ ਤੋਂ ਬਾਅਦ ਵੈਲਕਮ ਅਗੇਨ ਕਹਾ ਦੇ ਵੀਕਐਂਡ ਤੋਂ ਬਾਅਦ ਵੀਕ ਦਾ ਐਂਡ ਵੀ ਹਲੇ ਨਹੀਂ ਲੱਗ ਵੀਕ ਐਂਡ ਦਾ ਜਿਹੜਾ ਉਹ ਜਿਹੜਾ ਸ਼ੁਰੂਆਤ ਹੈ ਜੀ ਚੱਲੀ ਹੈ ਵੀਕ ਦਾ ਐਂਡ ਦੇ ਸੁਣਿਆ ਵੀ ਹੋ ਹਲਿਆ ਵੀ ਹੁਣ ਵੀਕ ਦਾ ਹਿਡਾਡ ਹੋਇਆ ਮਲਕੀਤ ਇਹ ਅੱਗੇ ਆਪਾਂ ਚੱਲਨੇ ਹੋਏ ਇਹਨਾਂ ਦਾ ਵੀਕ ਦਾ ਐਂਡ ਦਾ ਦੱਸੋ ਵੀ ਉਹ ਕਦੋਂ ਮਿਲਿਆ ਤੇ ਕਹਿੰਦੇ ਨੇ ਕਿ ਕਿੱਥੇ ਰਹਿ ਗਿਆ ਸੀ ਅਸੀਂ ਤੇ ਰੋਜ਼ਾਨਾ ਹੀ ਆਉਂਦੇ ਹਾਂ ਸੁਣਿਆ ਕੱਲ ਵੀ ਆਏ ਪਰਸੋਂ ਵੀ ਆਏ ਚੌਥ ਵੀ ਆਏ ਜੀ ਰਾਜ ਜੀ ਸੱਚ ਪੁੱਛੋ ਇੰਨਾ ਯਾਦ ਕੀਤਾ ਤੁਹਾਨੂੰ ਕਿ ਤੁਸੀਂ ਸਰਪੰਚਨੀ ਨੂੰ ਵੀ ਨਹੀਂ ਕੀਤਾ ਹੋਣਾ ਇੰਨਾ ਯਾਦ ਆ ਤਾਂ ਜਦੋਂ ਸੁਣਿਆ ਅਸੀਂ ਆਉਂਦੇ ਮੈਂ ਰਹੇ ਹਾਂ ਤੇ ਯਾਦ ਕਾਹਨੂੰ ਕਰੀ ਗਿਆ ਲਾਗੇ ਬੈਠ ਗਈ ਤੇ ਨਾਲੇ ਗੱਲ ਉਹਨੇ ਬੜੀ ਸੋਹਣੀ ਕੀਤੀ ਸਰਪੰਚਨੀ ਨੂੰ ਯਾਦ ਉਦੋਂ ਕਰੀਦਾ ਵੀ ਜਦੋਂ ਕੋਈ ਕੇਸ ਕੂਸ ਹੋਵੇ ਹਾਂਜੀ ਇਸ ਤੋਂ ਬਗੈਰ ਕਿਸੇ ਸਰਪੰਚ ਨੀ ਕਿਸੇ ਆਉਂਦੀ ਜਾਂ ਕਿਸੇ ਨੂੰ ਨੀ ਆਉਂਦੀ ਤੇ ਤੁਸੀਂ ਤਾਂ ਆਇਆ ਜੀ ਕੇਸ ਉਡੀਕਦੇ ਤੁਹਾਨੂੰ ਤਾਂ ਵੈਸੇ ਹੀ ਯਾਦ ਨੀ ਆਉਂਦੀ ਜਦੋਂ ਪਿੰਡ ਦੇ ਭਲੇ ਦੀ ਗੱਲ ਹੁੰਦੀ ਓ ਪਿੰਡ ਦਾ ਭਲਾ ਤੂੰ ਮੈਨੂੰ ਨੇਤੀ ਮੇਰੇ ਦਿਮਾਗ ਤੇ ਇਹਦਾ ਮਤਲਬ ਸਰਪੰਚ ਨੀ ਵੀ ਦਿਮਾਗ ਚ ਨੇਤੀ ਫਿਰ ਰਹਿੰਦੀ ਹੋਊਗੀ ਜਦੋਂ ਪਿੰਡ ਦਾ ਭਲਾ ਚੇਤੇ ਆਉਂਦਾ ਉਦੋਂ ਤੁਹਾਨੂੰ ਸਰਪੰਚ ਨੀ ਚੇਤੇ ਆਉਂਦੀ ਤੇ ਪਿੰਡ ਦੇ ਭਲੇ ਬਾਰੇ ਤੁਸੀਂ ਰੋਜ਼ਾਨਾ ਸੋਚਦੇ ਹੋ ਨਹੀਂ ਤੇਰਾ ਮਤਲਬ ਕਿ ਤੂੰ ਗੱਲ ਕਿੱਥੋਂ ਕਿੱਧਰ ਨੂੰ ਲਾ ਲਈ ਨਹੀਂ ਤੁਸੀਂ ਗੱਲ ਕਿੱਧਰੋਂ ਕਿੱਧਰ ਨੂੰ ਲਾ ਲਈ ਤੁਸੀਂ ਕਹਿੰਦੇ ਮੈਨੂੰ ਤਾਂ ਪਿੰਡ ਦਾ ਨੇਤੀ ਚੇਤਾ ਆਉਂਦਾ ਤੁਸੀਂ ਕਿਹਾ ਜਦੋਂ ਜਦੋਂ ਪਿੰਡ ਚੇਤੇ ਆਉਂਦਾ ਮੈਨੂੰ ਸਰਪੰਚ ਨੀ ਚੇਤੇ ਆਉਂਦੀ ਇਹ ਤੇ ਗੱਲ ਪ੍ਰੂਫ ਹੋ ਗਈ ਤੈਨੂੰ ਮੈਂ ਜਿਹੜਾ ਨਾ ਮੈਥ ਦੀ ਜਿਹੜੀ ਕੇਸ਼ਨ ਜਿਹੜੀ ਆ ਇਹ ਮੈਂ ਤੈਨੂੰ ਹੱਲ ਕਰਨ ਨੂੰ ਜਿਹੜੀ ਦਿੱਤੀ ਆ ਤੂੰ ਹਟ ਜਾ ਬਾਜ ਆ ਜਾ ਜਿਹੜਾ ਤੂੰ ਫਾਰਮੂਲੇ ਲੱਭਦਾ ਨਾ ਨਿਊਟਨ ਦੇ ਲਾ ਵਾਲੇ ਇਹ ਮੈਂ ਤੈਨੂੰ ਹਟਾ ਦੇਣੇ ਆ ਤੇ ਕਹਿੰਦੇ ਜੀ ਮੇਰਾ ਮਤਲਬ ਮੀਟਿੰਗ ਦੇ ਵਿੱਚ ਉਹਨਾਂ ਦਾ ਤਾਂ ਮਤਲਬ ਚਲੋ ਮੀਟਿੰਗ ਜੇ ਹੋ ਤੇ ਤੇਰਾ ਕੀ ਮਤਲਬ ਸੀ ਮੇਰਾ ਤੇ ਕੋਈ ਮਤਲਬ ਨੀ ਮੇਰਾ ਤਾਂ ਮਤਲਬ ਤੁਹਾਡੇ ਨਾਲ ਹੀ ਤੇਰਾ ਬਹੁਤ ਮਤਲਬ ਨੀ ਗਿਆ ਤੇ ਤੂੰ ਬੰਦੇ ਨੂੰ ਬੁਲਾਉਣਾ ਹਰੀਆਂ ਦਾ ਐ ਤੇ ਕਦੇ ਨੀ ਹੋਇਆ ਨਹੀਂ ਮਿਲ ਗਈ ਤਾਂ ਮੇਰਾ ਕੋਈ ਮਤਲਬ ਹੀ ਨੀ ਸਤਾਇਆ ਜੀ ਮਤਲਬ ਨਿਕਲਣਾ ਕੀ ਅੱਛਾ ਜੀ ਤੇ ਗਾਣਾ ਕਹਿੰਦੇ ਤੁਸੀਂ ਲਾ ਦਿਓ ਨਾ ਨਹੀਂ ਲਾਉਣਾ ਲਾ ਦਿਓ ਨਹੀਂ ਤਾਂ ਰਹਿਣ ਦਿਓ ਰਹਿਣ ਕਿੱਦਾਂ ਦਈਏ ਮਿਲ ਗਈ ਤਾਂ ਇਹਨੇ ਰਹਿਣ ਕਿੱਦਾਂ ਗਈਏ ਕਿੱਦਾਂ ਗੱਲ ਕੀਤੀ ਇਹਨੂੰ ਸੁਣਾ ਆਜ ਫਿਰ ਜੀ ਨੇ ਕੀਤਾ ਮੰਨਾ ਹੈ ਇਹ ਸੁਣਾਉਣਾ ਆਹ ਇਹ ਸੁਣਦਾ ਇਦਾਂ ਦੇ ਗੱਭਰੂ ਇਹਨੇ ਕਿਹਾ ਕਿੱਦਾਂ ਵੀ ਅਸੀਂ ਸੁਣਾਉਣਾ ਨਿਕਾ ਮਿਲ ਗਈ ਇਦੋਂ ਪਹਿਲਾਂ ਕੇ 5 ਮਿੰਟ 5 ਸੈਕਿੰਡ ਲੇਟ ਹੋ ਜਾਵੇ ਹੁਣੇ ਲਾ ਕੇ ਸੁਣਾਉਣ ਲੱਗਾ ਫਿਰ ਸੁਣਾਉਣਾ ਨੀ ਕਿਉਂਕਿ ਮੇਰਾ ਆ ਗੱਲ ਅੱਗੇ ਸੁਣਾਂਗਾ ਜੀ ਤੁਸੀਂ ਕਿਹੜਾ ਸੁਣਾਉਣਾ
ਫਿਰ ਜੀਨੇ ਕੀ ਤਮੰਨਾ
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਤਾਏ ਹੋਰਾਂ ਨੇ ਸੁਣਾਇਆ। ਉਹ ਮੈਂ ਕਿਹਾ ਵੀ ਸੁਣਦਾ ਗੱਭਰੂ ਜਿੱਦਾਂ ਦੇ ਉਹ ਓਦਾਂ ਦੇ, ਫਿਰ ਮੈਨੂੰ ਦਿਮਾਗ ਕੀ ਆਇਆ ਇਹ ਵੀ ਮੈਂ ਕਿਸੇ ਬਈਏ ਦੇ ਰੇਡੂਏ ਤੇ ਸੁਣਿਆ। ਉਹ ਜਦੋਂ ਝੋਨਾ ਲਾਉਂਦੇ ਸੀ ਤੇ ਉਹ ਉਹਦੀ ਘਰ ਵਾਲੀ ਕਵੇ ਕਹਿੰਦੀ ਬਾਜ਼ ਥੋੜੀ ਜਿਹੀ ਉੱਚੀ ਕਰ ਦੋ ਸਭ ਪਿਆਰੇ ਜੀ। ਤਾਂ ਉਹਨੂੰ ਫਿਰ ਅਗਲਾ ਗੀਤ ਚੱਲਿਆ ਸੀ, ਸੱਜਣ ਰੇ ਝੂਠ ਮਤ ਬੋਲੋ ਖੁਦਾ ਕੇ ਬਸ ਪਾ ਸੀ, ਉਹਨੂੰ ਫਿਰ ਬੰਦ ਕਰਤਾ। ਉਹ ਕਹਿੰਦਾ ਹੁਣ ਝੂਠ ਤੋਂ ਬੋਲਾਂਗੇ ਬੋਲਾਂਗੇ ਤੇ ਲਓ ਜੀ। ਤੇ ਕਹਿੰਦੇ ਨੇ ਜੀ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਹੋਏ ਦੋਸਤ ਸੁਖਪ੍ਰੀਤ ਭਾਜੀ ਹੋਰੀ ਲਾ ਹੁਣ ਗੱਲ ਹੀ ਕਰਦੇ ਹਟੇ ਆ। ਉਹ ਆ ਜਾ ਹੁਖਾਂ ਦੇ ਪ੍ਰੀਤ, ਉਹ ਸ਼ੇਰਾ ਬੜੀ ਤੇਰੀ ਲੰਮੀ ਉਮਰ ਆ, 125-30 ਸਾਲ ਚ ਕਿਤੇ ਵੀ ਨਹੀਂ ਨਾ। ਕਹਿੰਦੇ ਜੀ ਤਾਇਆ ਜੀ, ਮਨਦੀਪ ਭਾਜੀ, ਮਨਕੀਤ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਧੰਨ ਪਾਕ ਸੱਚੇ ਪਾਤਸ਼ਾਹ ਮਿਹਰ ਕਰਨ ਵੇ, ਤੈਨੂੰ ਬੜਾ ਯਾਦ ਕਰੀਦਾ। ਇਹਨੇ ਵੀ ਰੇਡੂਏ ਤੇ ਯਾਦ ਕਰੀਦਾ, ਰੇਡੂਏ ਤੋਂ ਬਾਹਰ ਵੀ ਬਥੇਰਾ ਯਾਦ ਕਰੀਦਾ। ਜਦੋਂ ਵੀ ਮਨ ਕਲਾ ਤੇ ਯਾਦ ਹੀ ਤੈਨੂੰ ਕਰੀਦਾ। ਮੈਂ ਹੁਕਮਰੀਤ ਦਾ ਪਤਾ ਨੀ ਕੀ ਹਾਲ ਆ, ਕਿੱਦਾਂ ਸਿਹਤਾਂ ਔਰ ਰਹਿਦਾ ਵੀ ਉਹ ਹਰੇ ਸਾਨੂੰ ਰੇਡੂਏ ਤੇ ਟੈਲੀਫੋਨ ਕਰਦਾ ਹੋਣਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਆਪ ਨੂੰ ਹਾਜ਼ਰ ਨਾ ਜੇ ਜਾਣ ਕੇ ਕਹਿੰਦੇ ਬੜਾ ਯਾਦ ਕਰੀਦਾ। ਓਦਾਂ ਹੀ ਪਤਾ ਤਾ ਜੀ ਯਾਦ ਤੁਸੀਂ ਕਰਨੇ ਹੋ ਹਾਲ ਆ ਕਰਨੇ ਨੇ। ਤੇਜਿੰਦਰ ਪਾਲ ਭਾਜੀ ਵੀ ਤਾਜੀ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਜੀ। ਉਹ ਬੋਲਿਆ ਤੇਜਿੰਦਰ ਪਾਲ, ਉਹ ਕੀ ਹਾਲ ਚਾਲ ਆ, ਹਿਧਰ ਗਰਮੀਆਂ ਚਾਹੀਦਾ ਸਿਆਲ, ਕਿੱਦਾਂ ਡਿਊਟੀਆਂ ਉਹੀ ਚੱਲ ਰਹੀਆਂ ਹੋਣੀਆਂ। ਤਸਵੀਰਾਂ ਤੇਰੀਆਂ ਬਹੁਤ ਸੋਹਣੀਆਂ ਹੁੰਦੀਆਂ, ਬਹੁਤ ਹੀ ਪਿਆਰੀਆਂ ਤਸਵੀਰਾਂ ਹੁੰਦੀਆਂ। ਤੇ ਗੱਭਰੂ ਦੇ ਵਿੱਚ ਤਾਂ ਪੱਗ ਬਨਾਲੀ ਮਿਲਕੀ ਦੇ ਵੇ ਹੋਈ ਸ਼ੇਰ ਵਗਿਆ, ਦੋਵੇਂ ਕਿੱਦਾਂ ਜਚਦੇ ਨੇ। ਵਾਹ ਵਾਹ ਵਾਹ, ਇਹ ਲੱਖਾਂ ਦੇ ਵਿੱਚੋਂ ਵੀ ਸਿੰਘ ਗੁਰੂ ਦਾ ਦੂਰੋਂ ਪਛਾਣਿਆ ਜਾਂਦਾ। ਇਸੇ ਕਰਕੇ ਗੀਤ ਵੀ ਕਿਹਾ ਸੀ, ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ, ਕਿਉਂਕਿ ਦੱਸਣ ਦੀ ਲੋੜ ਹੀ ਨਹੀਂ। ਸਾਡਾ ਸਰੂਪ ਰੂਪ ਪਾਕ ਦੇ ਪਵਿੱਤਰ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਹੜੀ ਦਿੱਤੀ ਹੋਈ, ਅਸੀਂ ਦੂਰੋਂ ਜਾਣ ਸਕਦੇ ਹਾਂ ਵੀ ਇਹ ਅਣਖ ਵਾਲੇ ਯੋਧੇ ਆ। ਸਬਰ, ਸੰਤੋਖ, ਪਰਮਾਤਮਾ ਦਾ ਪਿਆਰ, ਇੱਜ਼ਤ, ਮਾਣ, ਕਿਹੜੀ ਚੀਜ਼ ਦੀ ਕਮੀ ਕਿਸੇ ਦੀ ਵੀ ਨਹੀਂ। ਦੌਲਤ ਸ਼ੌਹਰਤ ਵੀ, ਕਿਉਂਕਿ ਜਿਹੜਾ ਬੰਦਾ ਉਦਮੀ ਹੋਊਗੇ ਉਹਨੂੰ ਦੌਲਤ ਦੀ ਕੋਈ ਕਮੀ ਨਹੀਂ। ਜਿਵੇਂ ਘੁੰਮਣ ਸਾਹਿਬ ਕਹਿੰਦੇ ਉਦਮ ਅੱਗੇ, ਕਹਿੰਦੇ ਪੱਖੇ ਉਦਮ ਅੱਗੇ, ਲਕਸ਼ਮੀ ਦਾ ਪੱਖੇ ਅੱਗੇ ਪਾਉਣ, ਇਹ ਸਦਾ ਹੀ ਰਹਿੰਦੀ। ਜਿਹੜਾ ਉਦਮ ਕਰੂ ਉਹਦੇ ਸਾਹਮਣੇ ਲਕਸ਼ਮੀ ਰਹੂਗੀ, ਮਾਇਆ ਰਹੂ, ਜੇ ਪੱਖਾ ਚੱਲੂ ਤਾਂ ਉਹਦੇ ਮੂਹਰੇ ਪਾਉਣ ਰਹੂਗੀ, ਹਵਾ ਰਹੂਗੀ ਹਮੇਸ਼ਾ ਹੀ ਜੀ। ਤੇ ਲਓ ਜੀ, ਤੁਸੀਂ ਕਿਹਾ ਨਾ ਕੰਮ ਤੇ ਕਿਹਨੂੰ ਰੱਖੀਏ, ਤੇ ਉਹ ਆਪਣੇ ਯੁਵਰਾਜ ਭਾਜੀ ਲੋਹਾ ਕਤਰਾਲੇ ਕਹਿੰਦੇ ਨੇ ਕਿ ਲੋਹਾ ਨੀ ਉਹ ਦੋਹਾ, ਆ ਸੱਚ ਦੋਹਾ, ਤੇ ਜਦੋਂ ਮੈਂ ਦੋਹਾ ਕਹਿੰਦਾ ਤੁਸੀਂ ਲੋਹਾ ਕਹਿੰਦੇ, ਆਹ ਮੈਨੂੰ ਚੇਤਾ ਆ ਗਿਆ ਨਾ, ਉਹਨੂੰ ਲੋਹਾ ਕਦਰ ਨੀ ਕਹਿੰਦੇ, ਉਹਨੂੰ ਦੋਹਾ ਕਦਰ ਕਹਿੰਦੇ। ਕੀ ਕਹਿੰਦੇ ਆ? ਕਹਿੰਦੇ ਜੀ ਊਸ਼ਾ ਰੱਖ ਲਓ ਜੀ। ਉਹ ਲੈ ਊਸ਼ਾ ਉੱਪਰ ਲੈ, ਗੱਲ ਬੜੀ ਸੋਹਣੀ ਆ ਮਲਕੀਤ ਦਾ, ਕਮਾਲ ਆ ਵੀ ਦੇਖ ਲਓ। ਕਹਿੰਦੇ ਵੀ ਕੰਧ ਤੋਂ ਵੀ ਸਲਾਹ ਲੈਣੀ ਚਾਹੀਦੀ ਆ, ਕੋਈ ਸਹੀ ਸਲਾਹ ਦਊਗੇ ਤਾਂ ਸਾਡੇ ਆਪਣੇ ਸ਼ੇਰਵਾ ਯੋਧੇ ਆਪਣੇ ਤੇ ਸਿਆਣੇ ਬਹੁਤ ਲਾ ਊਸ਼ਾ ਉੱਪਲ ਨੂੰ ਟੈਲੀਫੋਨ। ਊਸ਼ਾ ਉੱਪਲ ਦਾ ਮੇਰੇ ਤੋਂ ਨੰਬਰ ਹੀ ਹੈ ਨੀ। ਉਹ ਮਲਕੀਤ ਤੋਂ ਲੈ ਲਾ, ਹੋਊਗਾ ਜੀ ਇਹਦੇ ਕੋਲ, ਇਹਨੂੰ ਤਾਂ ਕਈ ਵਾਰ ਧਮਕੀਆਂ ਦੇ ਹਟੀ ਆ। ਮਲਕੀਤ ਸ਼ੇਰ ਵਗਿਆ ਜਾਂ ਕਿਤੇ ਫਟੇ ਦੇ ਹਨੇਰੀ ਦੇ ਆ ਜਾਓ। ਉਹ ਬਾਬਾ ਜੀ ਇਧਰ ਆ, ਚੱਕ ਦੇ ਫਟੇ ਮੇਰਾ ਪੁੱਤਰ ਆ। ਨੰਬਰ ਹੈਗਾ ਮਲਕੀਤ ਭਾਈ? ਹੈਗਾ ਇਹਦੇ ਕੋਲ, ਤੂੰ ਇਹਦੇ ਟੈਲੀਫੋਨ ਚੋਂ ਕੱਢ ਕੇ ਤੇ ਲਾ ਟੈਲੀਫੋਨ, ਲਿਆ ਦਈ ਨੰਬਰ, ਆਓ ਵੇਖ ਲਾ, ਤੈਨੂੰ ਸਾਰਾ ਹੀ ਪਤਾ। ਕਿੰਨਾ? 30 ਨੰਬਰ ਇਹ ਹੁਕਮਰੀ ਦਾ 30 ਉਹਦਾ, ਲਾ ਬਾਈ ਨੰਬਰ ਵੀ ਸੌਖਾ ਹੀ ਆ, ਲਾ ਦੇ ਰੁਕਿਓ ਮੈਂ ਲਾਈਕ ਕਰਨ ਲੱਗ ਗਿਆ। ਲਾ ਹੁਣ ਲਾਈਨ ਮਲਕੀਤ, ਪਰਾਂ ਹੋ ਜਾ ਕਿਤੇ ਤੈਨੂੰ ਵੇਖ ਹੀ ਨਾ ਲਵੇ। ਵੀਡੀਓ ਕਾਲ ਥੋੜੀ ਲਾਈ ਆ ਉਹ ਭਰਾਵਾ, ਪਤਾ ਕੋਈ ਨੀ, ਉਹ ਤਾਂ ਸਾਹ ਹੀ ਇਹਦਾ ਸੌਂ ਕੇ ਦੱਸ ਦੂ ਵੀ ਨਾਲ ਬੈਠਾ। ਹੈਲੋ ਉਹ ਭੈਣ ਜੀ, ਊਸ਼ਾ ਭੈਣ ਜੀ ਬੋਲਦੇ ਆ, ਨਾਲ ਨੀ ਬੈਠਾ ਕੋਈ ਵੀ, ਕੱਲਾ ਹੀ ਬੋਲਣ ਰਿਹਾ ਵਾ। ਉਹ ਨਹੀਂ ਆ ਦੀਪਾ ਬੈਠਾ ਨਾਲ, ਤੇ ਉਹ ਨੀ ਸ਼ਿਕਾਰ ਨੀ ਬੈਠਾ ਨਾਲ, ਤੁਹਾਨੂੰ ਭੁਲੇਖਾ ਪੈ ਗਿਆ। ਉਹ ਨਹੀਂ ਮੈਂ ਕਿਹਾ ਤੇ ਹੈ ਨਾਲ ਬੈਠਾ, ਮੈਂ ਇਹਨੂੰ ਕਿਹਾ ਨਾਲ ਬੈਠਾ, ਮੈਂ ਗਰਮੀ ਬਹੁਤ ਪਰਾ ਹੋ ਕੇ ਬਹਿ ਦੀਪਾ ਬੈਠਾ, ਨਹੀਂ ਸ਼ਿਕਾਰ ਨੀ ਅੱਜ ਗਿਆ, ਉਹ ਪਤਾ ਨੀ ਕਿਤੇ ਵਾਂਢੇ ਗਏ ਸਹੁਰਿਆਂ ਦੇ ਖਰੇ ਗਏ ਆ। ਸਹੁਰੇ ਉਹਦੇ ਨੂੰ ਬੁਖਾਰ ਚੜਿਆ ਤੀਜਾ ਤਾਪ ਅੱਛਾ ਤੁਹਾਨੂੰ ਕਹਿੰਦਾ ਸਹੁਰਾ ਪੂਰਾ ਹੋਇਆ ਹੁਣ ਮੈਂ ਪੁੱਛਾਂ ਕਿੱਥੋਂ ਤੇ ਉਹ ਤੇ ਆਇਆ ਨੀ ਅੱਜ ਜੇ ਮੈਂ ਪੁੱਛ ਹੀ ਲੈਂਦਾ ਉਹ ਸੱਸ ਵੀ ਪੂਰੀ ਹੋ ਗਈ ਆ ਪੱਛੀ ਲੱਗਣੇ ਨੂੰ ਮੈਨੂੰ ਦੱਸਿਆ ਹੀ ਨੀ ਉਹ ਇਹਦਾ ਭੈਣ ਜੀ ਤਬਾਰ ਨਾ ਕਰਿਆ ਕਰੋ ਪਤਾ ਨੀ ਕਿਹਨੂੰ ਕਿਹਨੂੰ ਮਾਰ ਕੇ ਨੀ ਪੈਸੇ ਲਾਇਆ ਇਹ ਤਾਂ ਕਾਗਜ਼ਾਂ ਜੀ ਆਪ ਵੀ ਮਰਿਆ ਤੇ ਉਹਨੇ ਨੇ ਪੈਸੇ ਕਿੱਥੇ ਦੇਣੇ ਤਾਂ ਆਪ ਮਰਨ ਲਿਆ ਪੈਸੇ ਕਿੱਥੇ ਦੇਣੇ ਤੁਹਾਨੂੰ ਟੈਲੀਫੋਨ ਲਾਇਆ ਸੀ ਇੱਕ ਬੇਨਤੀ ਛੋਟੀ ਜਿਹੀ ਉਹ ਭਰਜਾਈ ਤੁਹਾਡੀ ਭੈਣ ਜੀ ਵੀ ਉਹਨੇ ਭਰਜਾਈ ਤੁਹਾਡੀ ਤੇ ਚੜਾਈ ਕਰ ਗਈ ਹੋਊਗੀ ਮੈਂ ਆਪਣੀ ਘਰ ਦੀ ਜਨਾਨੀ ਦੀ ਗੱਲ ਕਰਨਾ ਤੁਹਾਡੀ ਤਾਂ ਭਰਜਾਈ ਲੱਗੇ ਤੁਸੀਂ ਆਪਦਾ ਟੱਬਰ ਟੋਈ ਜਾਣੇ ਇਹ ਤਾਂ ਸਾਡਿਆਂ ਨੂੰ ਵੇਖੋ ਹਾਂ ਉਹ ਥੋੜੀ ਜਿਹੀ ਢਿੱਲੀ ਮੱਠੀ ਰਹਿੰਦੀ ਆ ਓ ਹੋ ਹਾਂ ਮੇਰੀ ਘਰ ਦੀ ਹੋਰ ਕਿਹਦੀ ਉਹ ਕਹਿੰਦੀ ਸੀ ਵੀ ਭੈਣ ਜੀ ਹੋਰਾਂ ਨੂੰ ਪੁੱਛ ਲੋ ਵੀ ਸਾਨੂੰ ਬੜੇ ਦਿਆਲੂ ਜਿਹਾ ਲੱਗੇ ਬੜੇ ਕੋਮਲ ਜਿਹਾ ਸੁਭਾਅ ਦੇ ਕਹਿੰਦੀ ਵੀ ਸਾਨੂੰ ਤਬਾਰ ਵਾਲਾ ਕੋਈ ਬੰਦਾ ਚਾਹੀਦਾ ਤੇ ਜਿਹੜਾ ਮਤਲਬ ਜਿੰਮੇਵਾਰੀ ਨਾਲ ਕੰਮ ਨਿਭਾਵੇ ਤੇ ਜਿੰਮੇਵਾਰੀ ਵਾਲਾ ਕੰਮ ਤੋਂ ਗਹਿਣਾ ਗੱਟਾ ਕੋਈ ਤਾਂ ਸਾਡੇ ਹੈ ਨਹੀਂ ਉਹਦਾ ਤੇ ਫੇਰ ਵੀ ਉਹ ਕਹਿੰਦੀ ਵੀ ਇਹ ਕਿਸੇ ਹੋਰ ਨੂੰ ਨਹੀਂ ਆਪਾਂ ਘਰ ਵਾੜਨਾ ਤੇ ਭੈਣ ਜੀ ਹੋਰਾਂ ਤੇ ਸਾਨੂੰ ਪੂਰਾ ਭਰੋਸਾ ਹਾਂਜੀ ਹਾਂ ਤੇ ਜਿਹੜੀ ਉਹ ਕਹਿੰਦੇ ਕੰਮ ਕਹਿ ਦਿੰਦੇ ਜਿਹੜਾ ਉਹ ਕੰਮ ਤੇ ਉਹ ਕੰਮ ਦੇ ਉੱਤੇ ਐਨ ਡਟ ਜਾਂਦੇ ਉਹ ਤਾਂ ਅਸੀਂ ਵੇਖਿਆ ਹੀ ਹੈ ਇੱਕ ਦੋ ਵਾਰ ਤੇ ਤੁਸੀਂ ਹਾਂਜੀ ਜਦੋਂ ਤੁਸੀਂ ਕਹਿੰਦੇ ਸੀ ਪੈਸੇ ਲਾਉਣਾ ਤੁਸੀਂ ਉਸੇ ਦਿਨ ਹੀ ਆਉਂਦੇ ਰਹੇ ਅਸੀਂ ਇਥੋਂ ਤੋਂ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਨੇ ਆ ਪੈਸੇ ਦੱਸੋ ਭੈਣ ਜੀ ਕਿੰਨੇ ਲਾਓਗੇ 2100 ਭੈਣ ਜੀ ਇਹ ਕਿਹੜਾ ਹਿਸਾਬ 2100 ਵਾਲਾ ਨਹੀਂ ਨਹੀਂ ਲੀੜੇ ਨੀ ਹਧੋਣੇ ਲੀੜੇ ਅਸੀਂ ਲਿਬੜ ਦਿੰਦੇ ਨੀ ਧੋਣੇ ਕਾਹਨੂੰ ਆ ਲੀੜੇ ਉਹਨੇ ਆਪੇ ਧੋ ਲੈਣੇ ਆ ਉਹ ਬਿਮਾਰ ਵੀ ਧੋ ਲੈਂਦੀ ਕੋਈ ਗੱਲ ਨੀ 1500 ਤੇ ਭੈਣ ਜੀ ਜਿਆਦਾ ਨੀ ਮਹੀਨੇ ਦਾ ਹੋਰ ਦਿਹਾੜੀ ਦਾ ਚਲੋ ਕੋਈ ਗੱਲ ਨੀ ਤੁਹਾਡੇ ਤੇ ਸਾਨੂੰ ਭਰੋਸਾ ਕੋਈ ਤਬਾਰ ਆ ਠੀਕ ਹੈ ਜੀ ਕੋਈ ਚੱਕਰ ਹੀ ਨਹੀਂ ਟੈਂਸ਼ਨ ਨਾ ਲਓ ਕੱਲ ਨੂੰ ਤੁਸੀਂ ਆ ਜਾਓ ਭੈਣ ਜੀ ਕੋਈ ਨੀ 1500-1600 ਲੈ ਲਿਓ ਠੀਕ ਆ ਚੱਲ ਮੈਂ ਓਕੇ ਬਾਏ ਮੈਂ ਕਰਨਾ ਗੱਲ ਓਕੇ ਬਾਏ ਲੋ ਗੱਲ ਬਣ ਗਈ ਆ ਲੈ ਹੋਰ ਕੀ 2100 ਪੈਸੇ ਕਹਿੰਦੇ ਲੀੜਾ ਲੱਦਣ 1500 ਤਾਂ ਆਇਆ ਫਿਰ ਤਾਂ ਬਹੁਤ ਥੋੜਾ 500 ਤੂੰ ਦੇ ਦਿਆ ਕਹਿੰਦੇ ਕੋਲ ਏਦਾਂ ਕਰ ਲੈਂਦੇ ਨਹੀਂ ਫੇਰ ਵੀ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ 1500 ਮਹੀਨੇ ਦਾ ਉਹ ਕਰਨਾ ਉੱਥੇ ਕੀ ਆ ਫੂਕ ਮਾਰੇ ਤੇ ਸਾਡੇ ਕਿਹੜਾ ਖਿਲਾਰਾ ਪਾਉਂਦੇ ਆ ਅੱਛਾ ਉਹ ਤਾਂ ਵੈਸੇ ਕੰਮ ਨਾਂ ਦਾ ਹੀ ਰੱਖਣਾ ਬੰਦਾ ਵੀ ਕੰਮ ਵੀ ਕਰਕੇ ਜਾਂਦਾ ਸਾਡੇ ਹੈ ਨੀ ਖਿਲਾਰਾ ਜੀ ਉਹ ਤਾਂ ਵੇਖ ਲਈ ਜੇ ਕੋਈ ਮਿੱਟੀ ਨਿਕਲਿਆ ਜੀ ਤਾਂ ਗਈ ਉਦਾਂ ਤੇ ਕਹਿੰਦੇ ਮਿੱਟੀ ਤੁਹਾਡੇ ਬਹੁਤ ਮਿੱਟੀ ਅਸੀਂ ਕੀ ਅੰਦਰੋਂ ਚੂਹੇ ਆ ਪੱਟ ਪੱਟ ਲਿਆਉਂਦੇ ਆ ਇੰਨੀ ਮਿੱਟੀ ਕਿੱਥੋਂ ਨੀ ਲਿਆਉਂਦੀ ਆ ਨਹੀਂ ਤਾਂ ਮਿੱਟੀ ਮਾੜੀ ਮੋਟੀ ਤੇ ਇਕੱਠੀ ਹੁੰਦੀ ਆ ਨਹੀਂ ਇਕੱਠੀ ਹੁੰਦੀ ਜੇ ਰਾਜਸਥਾਨ ਚ ਸਾਡਾ ਘਰ ਆ ਵੀ ਜਦੋਂ ਤੂਫਾਨ ਆਉਂਦੇ ਤਾਂ ਅੰਦਰੋਂ ਮਿੱਟੀ ਦੇ ਬੁੱਕ ਨਿਕਲਦੇ ਆ ਉਹ ਮਾੜੀ ਮੋਟੀ ਨਿਕਲਿਆ ਹੋਈ ਚੁਟਕੀ ਮਿੱਟੀ ਤੋਂ ਹੀ ਹੁੰਦੀ ਨੀ ਐਵੇਂ ਉਹ ਜਿਹੜੀ ਹੁੰਦੀ ਮਾੜੀ ਮੋਟੀ ਪੋਚੀ ਸੋਚੀ ਆ ਜਾਂਦੀ ਆ ਮਨ ਗਿਆ ਇੰਨਾ ਥੋੜਾ ਮਾਣ ਬਹੁਤ ਕਰਦੀ ਮਿਲ ਗਈ ਤਾਂ ਹੁਣ ਤੂੰ ਬਚ ਕੇ ਰਹੀ ਸਾਡੇ ਘਰ ਵੱਲ ਨੂੰ ਉਹਨਾਂ ਦਾਲ ਸਬਜ਼ੀ ਲੈਣ ਇਹ ਤਾਂ ਮਾਈਆ ਨਾ ਹੀ ਆਈ ਸਹੀ ਗੱਲ ਆ ਲਓ ਪ੍ਰੇਮ ਭਾਜੀ ਵੀ ਤਾਜੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ ਆ ਚੁੱਕੇ ਤੇ ਹੁਣ ਜਾਣ ਦਿਓ ਨਾ ਆ ਜਾਓ ਕਹਿੰਦਾ ਸਤਿ ਸ੍ਰੀ ਅਕਾਲ ਤਾਇਆ ਜੀ ਕੀ ਹਾਲ ਚਾਲ ਨੇ ਸਾਡੀ ਸੁਖਪ੍ਰੀਤ ਤਾਈ ਰੇਸ਼ਮ ਲੋਰੀ ਤਾਈ ਦਾ ਕੀ ਹਾਲ ਨੇ ਬਹੁਤ ਚੰਗਾ ਚੰਗਾ ਵੀ ਹਾਲ ਚਾਲ ਪੁੱਛਦਾ ਵਧੀਆ ਤਾਏ ਦਾ ਵੀ ਪੁੱਛ ਲਿਆ ਕਰ ਲੋਲੀ ਦਾ ਤਾਈਆਂ ਦਾ ਇਹਨੂੰ ਫਿਕਰ ਨਹੀਂ ਤਾਏ ਪਾਵਾ ਊ ਫੁੜਕ ਜਾਣਾ ਲੋਲੀ ਤਾਏ ਤੇਰੇ ਦਾ ਗੁੱਟ ਟੁੱਟ ਗਿਆ ਉਹਦਾ ਤੂੰ ਪੁੱਛਿਆ ਨਹੀਂ ਗੁੱਟ ਕਿੱਦਾਂ ਟੁੱਟ ਗਿਆ ਉਹਨਾਂ ਮਾਰਿਆ ਚੂਹਦਾ ਝਾੜੂ ਜਾ ਚੱਕ ਕੇ ਸ਼ਰਾਬ ਨਹੀਂ ਪੀਣੋ ਹੱਟਦਾ ਤੇ ਕਹਿੰਦਾ ਮੈਨੂੰ ਤੋੜ ਲੱਗੀ ਆ ਸਵੇਰ ਨੂੰ ਤੇ ਥੋੜੀ ਜਿਹੀ ਪੀਣੀ ਸੀ ਉਹਦਾ ਹੋ ਸਰੀਰ ਉਹਨੇ ਮਾਰੀ ਬਾਰੀ ਮਾਰੀ ਤੇ ਉਹਨੇ ਆਪਣੇ ਚਿੱਤੋਂ ਬੋਤਲ ਚ ਜੀ ਵੱਜ ਗਈ ਗੁੱਟ ਦੇ ਜੀ ਮੈਨੂੰ ਤਾਂ ਲੱਗਦਾ ਗੁੱਟ ਤੇ ਤਾਇਆ ਜੀ ਮਾਰੀ ਹੋਣੀ ਆ ਕਹਿੰਦੀ ਦੇ ਮੈਂ ਬੋਤਲ ਚ ਮਾਰੀ ਪਤਾ ਨੀ ਹੁਣ ਟਾਨਾ ਜਿਹੜਾ ਓਹਦਾ ਇੰਨਾ ਤੇ ਨੀਗਾ ਜਿਹੜਾ ਉਹ ਸਿੱਧਾ ਹੀ ਮਾਰੂ ਤੇ ਗੁੱਟਤੇ ਵਜੋ ਬਾਕੀ ਚਲੋ ਉਹ ਬੋਤਲ ਚ ਮਾਰੀ ਜਾਂ ਗੁੱਟਤੇ ਮਾਰੀ ਟੁੱਟ ਤੇ ਗਿਆ ਨਾ ਹਾਂਜੀ ਉਹ ਲੋਲੀ ਕਹਿੰਦਾ ਸ਼ੁਕਰ ਆ ਬੋਤਲ ਨੀ ਟੁੱਟੀ ਉਹ ਚ ਥੋੜੀ ਜਿਹੀ ਦਾਰੂ ਸੀ ਗੁੱਟ ਤੇ ਫੇਰ ਚੁੱਟ ਜੂ ਬੋਤਲ ਦੇ ਵਿਚੋਂ ਜਿਹੜੀ ਦਾਰੂ ਡੁੱਲੀ ਉਹ ਥੋੜਾ ਵਾਪਸ ਹੋਣੀ ਤੇ ਲਓ ਤਾ ਜੀ ਫਿਰ ਇਧਰ ਇੱਕ ਗੀਤ ਸੁਣਨਾ ਚਾਹਿਆ ਇੱਕ ਤਰਫ ਹੈ ਘਰ ਵਾਲੀ ਦੂਸਰੀ ਤਰਫ ਹੈ ਬਾਹਰ ਵਾਲੀ ਗੀਤ ਸੁਣਨਾ ਚਾਹਿਆ ਇਹ ਸਾਡੇ ਕੋਲ ਹੈ ਹੀ ਨੀ ਗੀਤ ਹੈ ਨੀ ਮਤਲਬ ਗੀਤ ਇੱਦਾਂ ਦੇ ਗੀਤ ਹੀ ਰੱਖਦੇ ਜਿਸ ਚ ਕਿਰਦਾਰ ਹੀ ਨਾ ਹੋਵੇ ਗੀਤ ਤੇ ਤਾਇਆ ਜੀ ਕਹਿੰਦੇ ਸਾਡਾ ਅਨਿਲ ਕਪੂਰ ਬਣਿਆ ਜਿਹੜਾ ਅਨਿਲ ਕਪੂਰ ਨਿਲ ਕਪੂਰ ਉਹ ਨਿਲ ਕਪੂਰ ਭਰਾਵਾ ਬਹੁਤ ਵਧੀਆ ਐਕਟਿੰਗ ਕਰਦਾ ਰਿਹਾ ਆਪਣੇ ਜਮਾਨੇ ਚ ਹੁਣ ਨਿਲ ਕਪੂਰ ਵਿਚਾਰਾ ਮੇਰਿਆਂ ਨੂੰ ਹੋ ਬੁੜਾ ਗਿਆ ਹੁਣ ਉਹ ਵੀ ਕੀ ਕਰੇ ਹੁਣ ਐਕਟਿੰਗਾਂ ਹੁੰਦੀਆਂ ਉਹ ਭਾ ਤਾਇਆ ਜੀ ਉਹ ਫਿਲਮਾਂ ਹਲੇ ਵੀ ਬਣਾਉਂਦਾ ਉਹ ਐਕਟਰ ਨੀ ਟਿਕਦੇ ਭਰਾਵਾ ਇਹਨਾਂ ਨੂੰ ਉਹ ਅਮਿਤਾਭ ਬੱਚਨ ਜਿਹੜਾ ਵਾ ਉਹ ਕਿਹੜਾ ਹਟਦਾ ਤੇ ਹਰਨੇਕ ਭਾਜੀ ਤਾਇਆ ਜੀ ਤੇ ਪਹੁੰਚੇ ਹੋਏ ਨੇ ਬੂਲ ਗੁਲਗਾ ਵਾਲੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਹਰਨੇਕ ਭਾਜੀ ਗੁਲ ਗੁਲਗਾ ਵਾਲੇ ਪਹੁੰਚੇ ਨੇ ਹਰਕੇਸ਼ ਸੱਚ ਹਰਕੇਸ਼ ਹਰਕੇਸ਼ ਤੂੰ ਹਰਨੇਕ ਹੀ ਕਹਿੰਦਾ ਨੀ ਉਹ ਮਿਲਕੀਤ ਸਹਾਰਨ ਤਾਇਆ ਜੀ ਇਹਨਾਂ ਦਾ ਨਾਮ ਆ ਹਰਕੇਸ਼ ਸਹਾਰਨ ਹਰਕੇਸ਼ ਹਰਕੇਸ਼ ਸਿਆਂ ਜੀ ਕੀ ਹਾਲ ਚਾਲ ਆ ਸਿੱਧਾ ਉਰੇਡਾ ਸਹਾਰਨ ਪਰਿਵਾਰਕ ਨਾਮ ਇਹਨਾਂ ਦਾ ਸਹਾਰਨ ਜੀ ਬਾਕੀ ਜੀ ਬਹੁਤ ਸ਼ੁਕਰੀਆ ਜੀ ਹਰਕੇਸ਼ ਭਾਜੀ ਨਾਮ ਚ ਕਈ ਵਾਰ ਕਨਫਿਊਜ਼ਨ ਆ ਜਾਂਦਾ ਐ ਲੱਗਦਾ ਕਿ ਤੁਹਾਡਾ ਨਾਂ ਹਰਨੇਕ ਹੈ ਨੀ ਚਲੋ ਹਰਨੇਕ ਹੀ ਸਹੀ ਜੀ ਤੇ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿਚ ਆਪਾਂ ਤੇ ਇਧਰ ਪ੍ਰੋਗਰਾਮ ਦੇ ਵਿਚ ਆਪਾਂ ਅੱਗੇ ਗੱਲਬਾਤ ਜਿਹੜੀ ਆ ਉਹ ਕਰਨੇ ਆ ਤੇ ਗੀਤ ਵੀ ਸੁਣਾ ਦਈਏ ਮਲਕੀਤ ਭਾਜੀ ਕਹਿੰਦੇ ਗੀਤਾਂ ਦੀਆਂ ਫਰਮਾਇਸ਼ਾਂ ਕਾਫੀ ਪਈਆਂ ਨੇ ਤੇ ਤੇਜੀ ਪੰਨੂ ਦੀ ਆਵਾਜ਼ ਦੇ ਵਿਚ ਫਿਰ ਗੀਤ ਆਪਾਂ ਸੁਣਾ ਦਈਏ ਜੀ ਆਹ ਮਲਕੀਤ ਇਹ ਤੇਜੀ ਪੰਨੂ ਦਾ ਗੀਤ ਸੁਣਾ ਦੇ ਕਿਹੜਾ ਆਪਣਾ ਕਹਿੰਦਾ ਭੰਗੂਆ ਦਾ ਜੀ ਭੰਗੂ ਕਹਿੰਦੇ ਤਾ ਜੀ ਇਹ ਗੀਤ ਉਹਨਾਂ ਨੇ ਸੁਣਨਾ ਚਾਹਿਆ ਲਾਭ ਮਲਕੀਤ ਦਾ ਗੀਤ ਲਾ ਤੇਜੀ ਪੰਨੀ ਦਾ ਜੀ ਤੇਜੀ ਪੰਨੂ ਦਾ ਆਹ ਜਿਹੜਾ ਵੀ ਆਹ ਲਾ ਜੀ
ਪੈਂਦੇ ਟੋਏ ਮਰ ਜਾਣੀ ਆਉਂਦੇ ਆ ਨੀ ਯਾਦ ਲੋਏ ਲੋਏ ਮਰ ਜਾਣੀ ਕਾਤਲ ਗਾਹਾਂ ਤੋਬਾ ਯਾਦਾਂ ਕਾਤਲ ਗਾਹਾਂ ਤੋਬਾ ਯਾਦਾਂ ਕੋਕਾ ਚੰਨ ਨਾਲੋਂ ਵੱਧ ਰਸ਼ਨਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਤੇਰੀ ਪੋਲੀ ਪੋਲੀ ਸੂਰਤ ਮੇਰੇ ਦਿਲ ਵਿੱਚ ਕਰ ਗਈ ਮੂਰਤ ਕਹਿਰ ਗੁਜ਼ਾਰੇ ਨੀ ਕਹਿਰ ਗੁਜ਼ਾਰੇਂਗੀ ਤੂੰ ਤਰਸ਼ੀਆਂ ਚੱਲਦੀ ਚਾਲਾਂ ਮੀਟਿੰਗਾਂ ਵਿੱਚ ਰੱਖਦੀ ਕਾਲਾਂ ਚੰਨ ਕੋਈ ਚਾਰੇਂਗੀ ਨੀ ਚੰਨ ਕੋਈ ਚਾਰੇਂਗੀ ਮੰਗਿਆ ਤੂੰ ਜੱਟ ਦੀ ਨੀ ਹਿੰਡ ਕਿਵੇਂ ਆਊਗਾ ਮੰਗਿਆ ਤੂੰ ਜੱਟ ਦੀ ਨੀ ਹਿੰਡ ਕਿਵੇਂ ਆਊ ਸਾਰੇ ਪਿੰਡ ਦੀ ਮੰਡੀਰ ਦਬਕਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਕਦੇ ਓਪਨ ਕਦੇ ਪ੍ਰਾਈਵੇਟ ਤੇਰੀ ਹੁੰਦੀ ਐ ਪ੍ਰੋਫਾਈਲ ਤੇ ਤਾਂ ਵੀ ਟਲਦੀ ਨਾ ਤੂੰ ਤਾਂ ਵੀ ਟਲਦੀ ਨਾ ਲੋਕਾਂ ਵਿੱਚ ਖਾਵੇ ਮੀਲਾਂ ਦਿਨ ਦੀਆਂ ਸੱਠ ਤੂੰ ਪਾਉਂਦੀ ਰੀਲਾਂ ਨਜ਼ਰ ਲਵਾ ਲਈ ਨਾ ਤੂੰ ਨਜ਼ਰ ਲਵਾ ਲਈ ਨਾ ਰੰਗਲੇ ਜੇ ਹਾਸੇ ਫੋਟੋ ਹਸਰੀ ਦੀ ਪ੍ਰੇਮ ਚ ਜੜਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁੱਟ ਦੇ ਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਗੀਤਾ ਮੇਰਿਆਂ
ਦੁਆਵਾਂ ਦੇ ਵਿੱਚ ਤੇਰਾ ਹੀ ਜ਼ਿਕਰ ਹੈ ਲਾਜ਼ਮੀ ਹੀ ਰਹਿੰਦਾ ਤੇਰਾ ਪੰਨੂ ਨੂੰ ਫਿਕਰ ਹੈ ਉਹ ਚਾਂਜਰ ਦੇ ਜਦ ਦੋ ਛਣਕ ਦੇ ਸਿੱਟੇ ਪੱਕਣੇ ਉਦੋਂ ਕਣਕ ਦੇ ਕੁੜੀਕਾ ਦੀ ਤੂੰ ਜਾਦੂ ਐ ਨੀ ਬੰਦ ਜਿੰਦਰੇ ਦੀ ਚਾਬੀ ਐ ਨੀ ਦਿਲ ਦੀ ਜਾਗੀਰ ਲਵਾਈ ਫਿਰਦਾ ਸੁਰਤ ਦੇ ਟਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁਰਤ ਦੇ ਟਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁੱਟ ਦੇ ਟਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ ਸੁੱਟ ਦੇ ਟਕਾਨੇ ਪਾਇਆ ਚੀਚੀ ਵਿੱਚ ਛੱਲਾ ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਤੇਜੀ ਪੰਨੂ ਦੀ ਆਵਾਜ਼ ਦੇ ਵਿੱਚ ਇਸ ਵੇਲੇ ਸੁਣਿਆ ਇਸ ਵੇਲੇ ਨੂੰ ਕੀ ਹੋ ਗਿਆ ਕੋਈ ਬਹੁਤ ਲੌਡਾ ਵੇਲਾ ਹੋ ਗਿਆ ਲੌਡਾ ਵੇਲਾ ਨਹੀਂ ਹੋਇਆ ਤਾਂ ਜੀ ਇਸ ਵੇਲੇ ਯਾਨੀ ਕਿ ਇਸ ਟਾਈਮ ਦੇ ਵਿੱਚ ਤੇ ਅਗਲਾ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਹੋਣ ਵਾਲਾ ਜੀ ਤੇ ਇਹ ਗੀਤ ਜਿਹਦੀ ਫਰਮਾਇਸ਼ ਸਾਨੂੰ ਭੇਜੀ ਹੈ ਉਹ ਫਰਮਾਇਸ਼ ਭੇਜੀ ਹੈ ਹੰਸਰਾ ਸਾਹਿਬ ਨੇ ਹੰਸਰਾ ਸਾਹਿਬ ਦਾ ਤੁਸੀਂ ਗੀਤ ਲਾਇਆ ਹੀ ਨੀ ਉਹ ਜੀ ਤੇ ਹੱਸਦੇ ਨੇ ਕਹਿੰਦੇ ਤਾਇਆ ਜੀ ਜੀ ਜੋ ਤਾਇਆ ਜੀ ਆ ਜਾਓ ਕਹਿੰਦੇ ਇਸ ਵੀਕਐਂਡ ਤੇ ਹੁਣ ਤੇ ਕਹਿੰਦੇ ਓਪਨ ਹੀ ਆ ਸਾਰਾ ਕੁਛ ਤੇ ਸਾਰਾ ਕੁਛ ਨਾਰਮਲ ਹੀ ਆ ਆ ਗਿਆ ਬਸ ਤੁਸੀਂ ਦਾਲ ਮੱਖਣੀ ਤਿਆਰ ਰੱਖੋ ਕੜਾਹੀ ਪਨੀਰ ਅਸੀਂ ਆਣ ਕੇ ਬਣਾ ਲੈਣਾ ਤੇ ਗੀਤ ਤਾਇਆ ਜੀ ਫਿਰ ਉਹਨਾਂ ਦਾ ਸੁਣਾ ਦੀਆਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਭਾਜੀ ਉਹਨਾਂ ਨੇ ਸੁਣਨਾ ਚਾਹਿਆ ਜੀ ਵੈਸੇ ਤੇ ਬਹੁਤ ਸਾਰੇ ਨਛੱਤਰ ਗਿੱਲ ਦੇ ਨਵੇਂ ਨਵੇਂ ਗੀਤ ਆਏ ਨੇ ਉਹਨਾਂ ਦੇ ਵਿੱਚੋਂ ਗਲਤੀ ਤਾਂ ਦਸ ਗੀਤ ਜਿਹੜਾ ਇੱਕ ਘੰਟਾ ਪਹਿਲਾਂ ਹੀ ਆਇਆ ਇਹ ਹੁਣ ਭਾਜੀ ਉਹਨਾਂ ਨੇ ਕਿਹੜਾ ਸੁਣਨਾ ਉਹ ਤੇ ਆਪਾਂ ਨੂੰ ਪਤਾ ਨੀ ਤੇ ਦੋ ਮਹੀਨੇ ਪਹਿਲਾਂ ਦਾ ਇੱਕ ਆਇਆ ਹੋਇਆ ਗੱਲ ਦੀ ਕੱਲ ਦੀ ਗੱਲ ਕੱਲ ਦੀ ਗੱਲ ਕੱਲ ਦਾ ਆਇਆ ਕੱਲ ਦੀ ਗੱਲ ਹੀ ਸੁਣਾ ਦੇ ਤੂੰ ਘੰਟੇ ਵਾਲਾ ਉਹਨਾਂ ਨੇ ਵਿਚਾਰਿਆਂ ਨੇ ਕਿਹੜਾ ਸੁਣਨਾ ਘੰਟੇ ਵਾਲਾ ਤੇ ਮਗਰੋਂ ਸੁਣ ਕੇ ਜਿਹੜਾ ਆਇਆ ਹੀ ਘੰਟੇ ਪਹਿਲਾਂ ਉਹ ਥੋੜੀ ਉਹਨਾਂ ਨੇ ਕਿਹਾ ਹੁਣ ਸੁਣਨਾ ਉਹ ਨਾ ਸੁਣਾ ਮਿਲ ਗਈ ਤੇ ਘੰਟਾ ਪਹਿਲਾਂ ਜਿਹੜਾ ਆਇਆ ਦੱਸੋ ਉਹਦੀ ਤਾਂ ਫਰਮਾਇਸ਼ ਵਾਲੀ ਉਹਨੇ ਕੀਤੀ ਵੀ ਨੀ ਵਿਚਾਰਿਆਂ ਨੇ ਉਹ ਸੁਣਾ ਜਿਹੜਾ ਪਹਿਲਾਂ ਗੱਲ ਆਇਆ ਜੀ ਤੇਰੇ ਬਾਰੇ ਗੀਤ ਤਾਇਆ ਜੀ ਇੱਕ ਆਇਆ ਸੀ ਪਹਿਲਾਂ ਤੇਰੇ ਬਾਰੇ ਹਾਂਜੀ ਹੁਣ ਭਾਜੀ ਹੋਰਾਂ ਨੇ ਕਿਹੜਾ ਸੁਣਨਾ ਤੇ ਇਹ ਨੀ ਹੁਣ ਪਤਾ ਤੂੰ ਏਦਾਂ ਕਰ ਵੀ ਉਹ ਸੁਣਾ ਦੇ ਜਿਹੜਾ ਉਹਨਾਂ ਨੇ ਪਹਿਲਾਂ ਕਿਹਾ ਜਿਹੜਾ ਥੋੜਾ ਚਿਰ ਪਹਿਲਾਂ ਤੇ ਦੋ ਮਹੀਨੇ ਪਹਿਲਾਂ ਵਾਲਾ ਸੁਣਾ ਦੇ ਨੂੰ ਲਾ ਦੇ
ਤੂੰ ਮੇਰੇ ਨਾਲ ਸੀ ਸੋਹਣਾ ਜਿਹਾ ਖਿਆਲ ਸੱਚੇ ਗੁਰਮਿੰਦਰ ਨੇ ਬੜਾ ਤੈਨੂੰ ਤੋੜਿਆ, ਸੱਚੇ ਗੁਰਮਿੰਦਰ ਨੇ ਬੜਾ ਤੈਨੂੰ ਤੋੜਿਆ, ਤੇਰੀ ਤਾਂ ਚੜ੍ਹਾਈ ਹੋ ਗਈ ਸਾਡੀ ਤਾਂ ਤਬਾਹੀ ਹੋ ਗਈ, ਸੈਣ ਖੰਡਵਾਲ ਸੀ ਹਾਏ, ਤੇਰੀ ਤਾਂ ਚੜ੍ਹਾਈ ਸਾਡੀ ਤਾਂ ਤਬਾਹੀ ਉਦਾਸ ਖੰਡਵਾਲ ਸੀ, ਤੂੰ ਮੇਰੇ ਨਾਲ ਸੀ ਸੋਹਣਾ ਜਿਹਾ ਖਿਆਲ ਸੀ, ਸਮਾਂ ਵੀ ਕਮਾਲ ਸੀ, ਅੱਜ ਕੱਲ ਦੀ ਤਾਂ ਗੱਲ, ਤੂੰ ਮੇਰੇ ਨਾਲ ਸੀ ਸੋਹਣਾ ਜਿਹਾ ਖਿਆਲ,
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद, सुनते रहो आवाज दी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
ओ भतीजे कह रही आजो ताया जी लंघ आओ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ, ਪਿਆ ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids।
HK Kids, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids।
ਸਾਡੇ ਘਰ ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ। ਸਾਡਾ ਪ੍ਰਾਹੁਣਾ ਅਰਜਨ ਸਿੰਘ, ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ, ਜੇ ਨਾ ਕਰਤੀ ਤਾਂ ਫਿਰ ਨਾ।
ਇਸ ਸਟੂਡੀਓ ਦੀ ਪੇਸ਼ਕਸ਼ ਫੁੱਫੜ ਜੀ।
ਫੁੱਕ ਨਾਲ ਬੇਬੇ ਆ, ਬਾਪੂ ਹੈ ਤੇ ਕੱਲਾ ਮੁੰਡਾ, ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ।
ਇਹੋ ਜਿਹੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕਰੇ ਨਾ ਮਾਰੇ।
ਪੰਕਜ ਬਤਰਾ ਦੀ ਡਾਇਰੈਕਸ਼ਨ ਤੇ ਫਿਲਮ ਦੀ ਸਟਾਰ ਕਾਸਟ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਧਿਕਾ ਸ਼ਰਮਾ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਇਵੈਂਟ ਤੇ ਵਿਲੇਜ ਸਿਨੇਮਾ ਵਿੱਚ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੀ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਚਾਕਲਾ ਰੱਬਾ ਚਾਕਲਾ, ਇਹਨਾਂ ਦੋਵਾਂ ਨੂੰ ਚਾਕਲਾ। ਤਾਇਆ ਜੀ ਮੈਂ ਹੀ ਤੁਹਾਡਾ ਕੀ ਗਵਾਇਆ, ਮੈਂ ਸੋਚਿਆ ਆਪਣੇ ਆਪ ਨੂੰ ਕਹੀ ਜਾਂਦੇ। ਨਹੀਂ ਨਹੀਂ, ਮੈਨੂੰ ਤਾਂ ਕਿਸੇ ਨਾ ਕਿਸੇ ਨੇ ਚੱਕ ਹੀ ਲੈਣਾ, ਤੁਹਾਨੂੰ ਕੋਈ ਚੱਕਣ ਵਾਲਾ ਇਹ ਨੇ? ਲੈ ਸਾਨੂੰ ਨਾ ਚੱਕੂ ਕੋਈ, ਲੈ ਤੁਹਾਨੂੰ ਚੱਕਣਗੇ ਜਦੋਂ ਕੋਈ ਚਾਰ ਬੰਦੇ ਚੜ੍ਹਨਗੇ ਮਰਗੀ ਦਾ, ਸਾਨੂੰ ਬਾਦਵਾਂ ਵੀ ਦਿੰਦੇ ਰਹਿੰਦੇ ਆ। ਓਹ ਰਮਾਉਂਦੇ ਰਹਿੰਦੇ ਵੀਰ ਜੀ, ਸਾਨੂੰ ਰਮਾਉਂਦੇ ਰਹਿੰਦੇ। ਉਹ ਸੋਰੀ ਉਹ ਗੱਲ ਆ, ਉਹਦਿਆਂ ਨੂੰ ਅੰਮ੍ਰਿਤਸਰੀਏ ਵਾਂਗੂ ਜਿਹੜਾ ਕਹਿੰਦਾ ਉਹ ਰਮਾਉਂਦੇ ਰਹਿੰਦੇ ਵੀਰ ਜੀ ਸਾਨੂੰ। ਚਲੋ ਲਵੇ ਅੱਗੇ ਆਪਣੇ ਸਰੋਤ ਆਪਾਂ ਚੱਲਦੇ ਕਿਹੜੇ ਆਪਣੇ ਆਪਣੇ ਆਦਮ ਨੂੰ ਯਾਲ ਨੀ ਲੱਗਦਾ
ਜੀ?
ਉਹ ਬਲ ਹੈ ਯਾਲ ਯਾਲ ਦਾ ਹੱਸਦਾ ਚਿਹਰਾ ਤੇ ਮੈਨੂੰ ਰਾਤ ਨੂੰ ਸੁਪਨੇ ਚ ਵੀ ਦਿਖਦਾ। ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਯਾਲ ਸਾਹਿਬ। ਜੌਲ 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 ਜਿੱਥੇ ਕਰਦਾ ਖਾਣ ਨੂੰ ਮਿੱਠੇ ਚੌਲ ਆ ਕੇ ਝਾੜ ਤੇ ਤੁਸੀਂ ਉਹ ਸਾਰੇ ਮਲਕੀਤ ਆੜੂ ਝਾੜ ਕੇ ਤੇ ਸਾਡੇ ਰੱਖਦੇ ਇਹਨਾਂ ਨੇ। ਆੜੂ ਆ ਕੇ ਬਦਾਮ ਆ, ਇੱਕ ਤੇ ਆੜੂ ਤੋਂ ਬਦਾਮ ਚ ਪਤਾ ਵੀ ਨੀ ਲੱਗਦਾ, ਸਾਰੇ ਹੀ ਝਾੜਦੇ। ਤੇ ਵੇਖੋ ਅੰਗੂਰਾਂ ਦੀ ਵੀ ਹੱਤਿਆ ਸੀ ਹੋ ਗਿਆ, ਇਹ ਕੁਦਰਤ ਦੇ ਲਾ। ਓਹ ਗੜੇ ਡਿੱਗੇ, ਉਹ ਬਾਬਾ ਵੇਖ ਮਲਕੀਤ ਤੇਰੇ ਡੇਲੇ ਜਿਹੜਾ ਜਿਹੜਾ ਗੜਾ ਈ, ਉਹਨੇ ਛੱਡਣਾ ਕੀ ਆ, ਬੜਾ ਨੁਕਸਾਨ ਕੀਤਾ ਵੀ ਇਹਦੇ। ਰੱਬਾ ਜੇ ਕੋਈ ਚਾਹੀਦੀ ਫਸਲ ਹੋ ਜਾਂਦੀ ਆ ਤੇ ਫਿਰ ਤੂੰ ਬਦਲਾ ਲੈਣ ਲੱਗ ਜਾਣਾ ਬੰਦਿਆਂ ਤੋਂ। ਜ਼ਿਮੀਦਾਰ ਜਿੱਥੇ ਵੀ ਚੱਲ ਜਾ ਵਿਚਾਰਾ, ਉਹ ਪਹਿਲਾਂ ਸਿਆਣਿਆਂ ਨੇ ਕਹੀ ਜੋਲ ਸਾਹਿਬ ਕਿ ਖੇਤੀ ਕਰਮਾਂ ਛੇਤੀ ਤੇ ਕਰਮਾਂ ਦੇ ਨਾਲ ਹੀ ਮਿਲਦੀ ਆ, ਬਾਜ ਕਰਮਾਂ ਦੇ ਖੇਤੀ ਨੀ ਉਸਲ ਜੀ। ਕਹਿੰਦੇ ਨੇ ਭਾਜੀ ਬਹੁਤ ਸੋਹਣਾ ਉਪਰਾਲਾ ਤੁਹਾਡਾ ਬਾਹਰ ਜਾ ਕੇ ਗੱਲਬਾਤ ਕਰਨ ਦਾ, ਥੈਂਕ ਯੂ ਭਾਜੀ। ਭਾਜੀ ਸੁੱਤਾ ਰਹਿੰਦਾ, ਚਲੋ ਇਸ ਬਾਜੇ ਉੱਠਿਆ ਤੇ ਹੁੰਦਾ ਨਾ, ਕਹਿੰਦੇ ਇਹਨੂੰ ਚਾਲੂ ਰੱਖੋ ਜੀ। ਬਾਬਾ ਜੀ ਨੇ ਬਹੁਤ ਸੋਹਣਾ ਚਾਨਣਾ ਪਾਇਆ ਜੀ ਜਿਹੜਾ ਇਤਿਹਾਸ ਦੇ ਬਾਰੇ। ਆ ਨੀ ਬਾਬਿਆਂ ਨੇ ਸੋਹਣਾ ਗੱਲਬਾਤ ਕੀਤੀ, ਬਾਬਿਆਂ ਨੇ ਚੰਗੀ ਗੱਲਬਾਤ ਕੀਤੀ ਆ ਉਹਦਾ ਤੇ ਉੱਥੇ ਜਿੱਥੇ ਵੀ ਜਿਹੜੇ ਵੀ ਗੁਰਦੁਆਰੇ ਜੀ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਜਿਹੜਾ ਸੁਣਾ, ਜਿੰਨੇ ਵੀ ਗੁਰਦੁਆਰੇ ਮੈਨੂੰ ਲੱਗਦਾ 8-10 ਗੁਰਦੁਆਰੇ ਹੈਗੇ ਆ ਤੇ 10 ਦਿਨ ਤੇਰੇ ਕੋਲ ਹੈ। 19 ਤਰੀਕ ਨੂੰ 19 ਨਵੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਤੇ 19 ਤੱਕ ਜਦੋਂ ਵੀ ਤੇਰਾ ਟਾਈਮ ਲੱਗਦਾ ਨਿਤ ਜਾਂ ਨਿਤ ਜੀ। ਕੱਲ ਨੂੰ ਤੇ ਫਿਰ
ਕੱਲ ਨੂੰ ਪ੍ਰੋਗਰਾਮ ਆ ਰੇਡੀਓ ਦਾ? ਹਾਂਜੀ ਹਾਂਜੀ ਤਾਇਆ ਜੀ, ਦੂਸਰਾ ਜਿਹੜਾ ਰੇਡੀਓ ਨਾ ਉਹਦੀ ਵਰ੍ਹੇਗੰਢ ਆ, ਉਹਨੂੰ 9 ਸਾਲ ਹੋ ਚੁੱਕੇ ਨੇ, ਤੇ ਇਸ ਕਰਕੇ ਪਿਆਰੇ ਦੋਸਤੋ ਕੱਲ ਨੂੰ ਤੇ ਪ੍ਰੋਗਰਾਮ ਦੇ ਵਿੱਚ ਆਇਆ ਨੀ ਜਾਣਾ ਸਾਡੇ ਕੋਲ, ਸਾਰੇ ਜਿਹੜੇ ਵੀ ਤਾਏ ਹੋਰਾਂ ਨੂੰ ਸਨਮਾਨਿਤ ਕਰਨਾ, ਬਾਕੀ ਸਾਰੇ ਜਿੰਨੇ ਵੀ ਰੇਡੀਓ ਤੇ ਕੰਮ ਕਰਦੇ ਨੇ ਸਾਰਿਆਂ ਨੂੰ ਸਨਮਾਨਿਤ ਕਰਨਾ। ਕੱਲ ਨੂੰ ਪ੍ਰੋਗਰਾਮ ਚੱਲੂਗਾ ਜੀ, ਇਸ ਕਰਕੇ ਮਾਫ਼ੀ ਚਾਹੁੰਦੇ, ਕੱਲ ਨੂੰ ਪ੍ਰੋਗਰਾਮ ਦੇ ਵਿੱਚ ਸ਼ੋਅ ਦੇ ਵਿੱਚ ਸ਼ਾਮਲ ਨਹੀਂ ਹੋ ਪਾਵਾਂਗੇ, ਨੈਤਿਕ ਛੁੱਟੀਆਂ ਮੰਨਦੇ ਜੀ। ਉਹ ਤਾਇਆ ਜੀ ਸਨਮਾਨਿਤ ਨਹੀਂ ਕਰਨਾ ਤੁਹਾਨੂੰ, ਨਹੀਂ ਸਨਮਾਨਿਤ ਤੁਸੀਂ ਨਾ ਕਰੋ, ਸਰਪੰਚ ਨੇ ਵੀ ਸਨਮਾਨਿਤ ਕਰਨੀ ਆ। ਅੱਛਾ, ਉਹਨੇ ਰੇਡੂਏ ਲਈ ਕੀ ਯੋਗਦਾਨ ਪਾ, ਉਹਨੇ ਸਮਾਜ ਲਈ ਤਾਂ ਪਾਇਆ, ਫਿਰ ਸਮਾਜ ਹੀ ਕਰੂ ਸਨਮਾਨ, ਤੁਹਾਡੇ ਕੋਲ ਸਨਮਾਨ ਨਹੀਂ ਹੋਣਾ। ਉਹ ਤੁਹਾਡੀ ਇੱਛਾ ਤਾਂ ਜੀ, ਇੱਛਾ ਤੇ ਫਿਰ ਜਿਹੜੀ ਤੁਹਾਡੀ ਉਹ ਨਹੀਂ ਸੀ ਪਹਿਲਾਂ ਹੀ ਸਨਮਾਨਿਤ ਕਰਨੀ, ਜੇ ਸਨਮਾਨਿਤ ਕਰਨ ਵਾਲਾ ਤਾਂ ਬੰਦਾ ਖੇੜੀ ਪੈ ਜਾਂਦਾ ਤੁਹਾਨੂੰ ਕਰਨਾ ਹੀ ਕਰਨਾ, ਉਹ ਕਹਿੰਦਾ ਨਹੀਂ ਫਿਰ ਤੁਹਾਡੀ ਇੱਛਾ ਜਾ, ਫਿਰ ਉਹ ਤਾਂ ਗੱਲ ਉਹ ਹੋਊਗੀ, ਖਾਣੀ ਦੁਕਾਨੇ ਦੀ ਜਾ। ਮੈਂ ਸੁਖਪ੍ਰੀਤ ਆਈ ਨੂੰ ਕਿਹਾ ਹੋਇਆ ਸੱਦਾ ਪੱਤਰ ਭੇਜਿਆ, ਉਹ ਕੱਲ ਨੂੰ ਆਉਣਗੇ, ਆ ਜਾਣਗੇ ਤੇ ਫਿਰ ਕੱਲ ਨੂੰ ਉਹ ਛੁੱਟੀਆਂ ਜੀ, ਕੱਲ ਨੂੰ ਤਾਂ ਜੀ ਉੱਥੋਂ ਪ੍ਰੋਗਰਾਮ ਚੱਲਾਂਗੇ, ਪਰਸੋਂ ਨੂੰ ਆਪਾਂ ਸਰੋਤਿਆਂ ਦੇ ਨਾਲ ਫਿਰ ਰੂਬਰੂ ਹੋਵਾਂਗੇ। ਵਾਹ, ਤੁਹਾਡੇ ਰੰਗਾਂ ਦੇ ਰੰਗ ਤਮਾਸ਼ੇ ਤੁਹਾਡੇ ਆ, ਮੌਜ ਬਾਰਾਂ ਤੁਹਾਨੂੰ ਜਿੰਨੀਆਂ ਮੈਨੂੰ ਲੱਗਦਾ ਬਾਹਰਲੇ ਮੁਲਖ ਵਾਲਿਆਂ ਨੂੰ। ਤੇ ਜੋਗਾ ਲਬਾਣਾ ਭਾਜੀ ਵੀ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਦੇਖੋ ਚੀਜ਼ਾਂ ਖਾਂਦੇ ਫਿਰਦੇ ਨੇ, ਮੌਜਾਂ ਮੰਨਦੇ ਨੇ। ਜੋਗਾ ਜੰਮਣਾ ਤੇਰਾ ਹੀ ਆ, ਅਸੀਂ ਤਾਂ ਰੋਟੀਆਂ ਖਾ ਖਾ ਹੀ ਮਰ ਜਾਣਾ ਜਦੋਂ ਮਰੇ, ਆ ਤੂੰ ਵੇਖ ਕਿੰਨੀਆਂ ਚੀਜ਼ਾਂ ਖਾਂਦਾ। ਜੇ ਅਸੀਂ ਧਰਮ ਰਾਜ ਕੋ ਵੀ ਚੱਲ ਗਿਆ ਉਹਨੂੰ ਕਹਿਣਾ, ਪਰ ਉਹ ਰੋਟੀਆਂ ਹੀ ਖਾਂਦੇ ਰਹੇ, ਕੋਈ ਹੋਰ ਵੀ ਸ਼ਾਇਦ ਜਿੰਨੀਆਂ ਇੰਨੇ ਪਕਵਾਨ ਪਕਵਾਏ, ਉਦੋਂ ਕੁਛ ਵੀ ਨੀ ਖਾਦੇ। ਉੱਥੇ ਜਾ ਕੇ ਕਹਾਂ ਬਾਬਾ ਸਾਨੂੰ ਗੋਲਗੱਪੇ ਖਵਾ ਦੇ, ਭੁੱਖ ਲੱਗੀ। ਵਾਹ ਯੋਗੇ ਯੋਗੇ, ਜਮਣਾ ਤੇਰਾ ਹੀ ਆ, ਸੱਚ ਪੁੱਛੇ ਦੇ ਨਜ਼ਾਰਾ ਤੈਨੂੰ। ਉਹ ਕਹਿੰਦਾ ਗੱਲ ਚ ਪਾਇਆ, ਢੋਲ ਤਾਂ ਵਜਾਉਣਾ ਪੈਣਾ ਹੀ ਆ, ਤੂੰ ਤਾਂ ਵਜਾਉਣਾ ਬੜੇ ਚਾਅ ਨਾਲ। ਤੇ ਬਹੁਤ ਬਹੁਤ ਸ਼ੁਕਰੀਆ ਜੋਗਾ ਭਾਜੀ, ਕੁਝ ਤਸਵੀਰਾਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰ ਦਿੰਦੇ। ਆ ਭੁੱਖ ਲੱਗਣ ਨੂੰ, ਮਾਰੋ ਸਾਨੂੰ ਭੁੱਖ ਲੱਗ ਜਾਂਦੀ, ਬੇ ਹਲਵਾਈਆਂ ਨੂੰ ਵੇਖ ਵੇਖ ਕੇ ਸਾਰਨੇ। ਤੇ ਮਨਦੀਪ ਦਿਆਲ ਸਾਹਿਬ ਵੀ ਤਾਜ ਪਹੁੰਚੇ ਨੇ, ਕਹਿੰਦੇ ਟਾਈਪ ਕਰ ਦੇਣਾ ਪਲੀਜ਼। ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕਹਿੰਦੇ ਦੂਜਾ ਰੇਡੀਓ ਨੇਮ ਕਿਹੜਾ, ਦੂਜਾ ਰੇਡੀਓ ਨੇਮ ਮੈਂ ਭੇਜ ਦਿੰਦਾ ਭਾਜੀ, ਉਹ ਮੈਂ ਭੇਜ ਦਿੱਤਾ ਤੁਹਾਨੂੰ ਉਹਦੀ ਐਪ ਵੀ ਮਿਲ ਜੂ ਦੂਜੇ ਰੇਡੀਓ ਦਾ। ਹਾਂਜੀ, ਤੇ ਉਹ ਇਸ ਕਰਕੇ ਕੱਲ ਨੂੰ ਤੇ ਆਪਾਂ ਆ ਨਹੀਂ ਪਾਵਾਂਗੇ, ਤੇ ਦੂਜੇ ਰੇਡੀਓ ਤੇ ਪ੍ਰੋਗਰਾਮ ਜਿਹੜੇ ਆ ਉੱਥੋਂ ਜਿਹੜੇ ਉਹਦੀ ਸਲਾਨਾ ਜਿਹੜੀ ਆ ਉਹ ਸਾਲਗਿਰਾ ਹੁੰਦੀ ਹੈ, ਸਾਲਗਿਰਾ ਦੇ ਵਿਆਹ ਵਾਲਿਆਂ ਦੀ ਹੁੰਦੀ ਹੈ, ਤਾਇਆ ਇਹਨੂੰ ਵੀ ਸਾਲਗਿਰਾ ਹੀ ਕਹਿੰਦੇ ਨੇ। ਚਲੋ ਠੀਕ ਆ ਜੀ। ਤੇ ਜੌਲ ਸਾਹਿਬ ਕਹਿੰਦਾ ਤੇ ਗੜਿਆਂ ਨੂੰ ਨੁਕਸਾਨ ਤਾਂ ਆਏ, 6 ਤਰੀਕ ਦਾ ਹੋਇਆ ਹੋਇਆ, 6/11/2021 ਛੇਵੇਂ ਮਹੀਨੇ ਦਾ। ਅੱਛਾ 11/6 ਤਾਂ ਇਹ ਬੜਾ ਨੁਕਸਾਨ ਹੋ ਰਿਹਾ ਜੀ। ਤੇ ਲਓ ਬਤਾਇਆ ਜੀ, ਰਾਜ ਚਾਲੂ ਜੀ ਬਿਤਾ ਜੀ ਆਪਾਂ ਨੂੰ ਸੁਣਦੇ ਪੈ ਨੇ, ਉਹਨਾਂ ਨੇ ਕਿਹਾ ਸੀ ਕਹਿੰਦੇ ਬਾਬਾ ਜੀ ਨੇ ਕਿਹਾ ਹੈ ਕਿ ਗੁਰੂ ਘਰ ਇੰਨੇ ਬਣਾ ਲੈ ਨੇ, ਪਰ ਕਹਿੰਦੇ ਗੁਰਬਾਣੀ ਸੁਣਨ ਦੇ ਲਈ ਕੋਈ ਨੀ ਆਉਂਦਾ। ਇਹ ਸੱਚੀ ਗੱਲ ਆ, ਗੁਰਦੁਆਰਾ ਤੇ ਵਾਕਿਆ ਗੁਰਦੁਆਰਾ ਸਾਹਿਬ ਬਹੁਤ ਨੇ, ਪਰ ਦੇਖੋ ਸੰਗਤਾਂ ਦੇ ਵਿੱਚ ਸ਼ਰਧਾ ਸਲਾਬ ਹੈ, ਜਿੰਨੀਆਂ ਵੀ ਸੰਗਤਾਂ ਉਹ ਲਗਭਗ ਵਿੱਚੋਂ 90-80% ਜਿਹੜੀਆਂ ਉਹ ਗੁਰਦੁਆਰਾ ਬੇਰ ਸਾਹਿਬ ਹੀ ਜਾਂਦੀਆਂ। ਹਾਲਾਂਕਿ ਹਰ ਤੀਰਥ ਸਥਾਨ ਗੁਰੂ ਮਹਾਰਾਜ ਦੇ ਜਿੱਥੇ ਚਰਨ ਸ਼ੋਭ ਪ੍ਰਾਪਤ ਧਰਤੀ ਹੈ ਉੱਥੇ ਹੀ ਬਣੇ ਨੇ, ਉੱਥੇ ਹੀ ਸੁਸ਼ੋਭਿਤ ਨੇ। ਪਰ ਇਹ ਵੀ ਜਿਹੜਾ ਗੁਰਦੁਆਰਾ ਸੰਤ ਘਾਟ ਆ ਉਹ ਥੋੜਾ ਜਿਹਾ ਨਾ ਦੂਸਰੇ ਸ਼ਹਿਰ ਨਾਲੋਂ ਹਟਵਾਂ, ਇਸ ਕਰਕੇ ਸੰਗਤ ਉੱਧਰ ਨੂੰ ਆਉਂਦੀ ਘੱਟ ਆ, ਜਾਂ ਬਹੁਤਿਆਂ ਨੂੰ ਫਿਰ ਪਤਾ ਵੀ ਨਾ ਹੋਊਗਾ, ਕਿਉਂਕਿ ਇੱਕ ਸਾਈਡ ਤੇ ਰਹਿ ਜਾਂਦਾ ਤੇ ਦੁਨੀਆ ਜਿੰਨੀ ਵੀ ਆ ਉਹ ਬੇਰ ਸਾਹਿਬ ਦਾ ਸਭ ਨੂੰ ਪਤਾ, ਬੇਰ ਸਾਹਿਬ ਹੀ ਜ਼ਿਆਦਾ ਆਉਂਦੇ। ਉੱਥੇ ਕੀਰਤਨ ਚੱਲਦਾ ਵੀ 24 ਘੰਟੇ ਹੀ ਆ, ਬਾਣੀ ਮਹਾਰਾਜ ਦੀ ਚੱਲਦੀ ਰਹਿੰਦੀ ਹੈ। ਇੱਥੇ ਫਿਰ ਉਹ ਸੰਗਤਾਂ ਜਿਹੜੀਆਂ ਸਵੇਰੇ ਸ਼ਾਮ ਆਉਂਦੀਆਂ ਹੈ, ਪਰ ਥੋੜੀਆਂ ਆਉਂਦੀਆਂ। ਉਹ ਬਾਬਾ ਜੀ ਆਪਣੇ ਸਾਹਦੇ ਸੱਚੇ ਆ, ਕਿਉਂਕਿ ਅਸੀਂ ਤੇ ਜਾਣੇ ਆਉਂਦੇ ਰਹਿੰਦੇ, ਸਾਨੂੰ ਪਤਾ ਕਿ ਉਹ ਜੀ ਗੁਰਦੁਆਰਾ ਸਾਹਿਬ ਜਿਹੜੇ ਇੱਥੇ ਸੰਗਤ ਥੋੜੀ ਜਿਹੀ ਘੱਟ ਆਉਂਦੀ, ਕਿਉਂਕਿ ਉਹ ਥੋੜਾ ਜਿਹਾ ਸ਼ਹਿਰ ਤੋਂ ਹਟ ਕੇ ਹੋ ਜਾਂਦੇ, ਥੋੜੀ ਜਿਹੀ ਸੈਰ ਕੀ ਹੋ ਜਾਂਦੀ। ਪਰ ਇਹ ਆ ਵੀ ਪੂਜਣ ਯੋਗ ਸਾਰੇ ਨੇ, ਸ਼ਰਧਾ ਸਭ ਬੰਦੇ ਦੀ ਹੋਵੇ ਤੇ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਹੀ ਆਉਣਾ ਚਾਹੀਦਾ, ਕਿਉਂਕਿ ਜਿੱਥੋਂ ਸਿੱਖੀ ਦੇ ਮੰਗਲਾਚਰਨ ਜਿਹਨੂੰ ਮੂਲ ਮੰਤਰ ਕਹਿੰਦੇ, ਉੱਥੋਂ ਸ਼ੁਰੂਆਤ ਹੁੰਦੀ ਆ। ਗੁਰੂ ਮਹਾਰਾਜ ਦੀ ਬਾਣੀ ਜਿਹੜੀ ਹੈ ਇੱਥੋਂ ਹੀ ਸ਼ੁਰੂਆਤ ਹੁੰਦੀ ਆ, ਮੂਲ ਮੰਤਰ ਦਾ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹਿੱਸਾ, ਯਾਨੀ ਵੀ ਕਹਿ ਲਓ ਮੂਲ ਮੰਤਰ ਦਾ ਹੀ ਜਿਹੜਾ ਸਾਰਾ ਵਿਆਖਿਆਨ ਆ, ਜਿਹੜਾ ਉਹਦਾ ਸਰਲਾਰਥ ਆ ਜਿਹੜੇ ਗੁਰਬਾਣੀ ਉਹ ਕਰਦੀ। ਮਹਾਰਾਜ ਨੇ ਜੋ ਮੂਲ ਮੰਤਰ ਦਿੰਦਾ ਉਹ ਸਾਰੀ ਸ੍ਰਿਸ਼ਟੀ ਉਹਨੂੰ ਕੁਲਾਵੇ ਕੇ ਲੈ ਲਿਆ, ਉਸ ਤੋਂ ਬਾਅਦ ਆ ਗੁਰੂ ਗ੍ਰੰਥ ਸਾਹਿਬ ਜੀ ਉਹ ਅਰਕ ਨੇ ਸਾਰੇ ਮੂਲ ਮੰਤਰ ਸਾਹਿਬ ਜੀ ਦਾ। ਇਸ ਕਰਕੇ ਮੰਗਲਾਚਰਨ ਜਿਹੜਾ ਜਿੱਥੋਂ ਸ਼ੁਰੂਆਤ ਆ ਇਹ ਬਹੁਤ ਅਹਿਮ ਆ। ਗੁਰੂ ਮਹਾਰਾਜ ਜਦੋਂ ਗੁਰੂ ਪਾਤਸ਼ਾਹ ਜੀ ਤੋਂ 3 ਦਿਨ ਅਰੋਪ ਰਹਿ ਜਦੋਂ ਤੇ ਇਹ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦੇ ਮੇਲ ਮਿਲਾਪ ਹੋਏ ਨੇ, ਤਾਂ ਉਸ ਤੋਂ ਮੇਲ ਮਿਲਾਪ ਤੋਂ ਬਾਅਦ ਜੋ ਉਹਨਾਂ ਨੇ ਉਚਾਰਨ ਕੀਤਾ ਉਹ ਉਹਨਾਂ ਦੇ ਮੇਲ ਮਿਲਾਪ ਦੇ ਜਿਹੜੇ ਆ ਉਹ ਉਹਨਾਂ ਦੇ ਬਚਨ ਗੁਰੂ ਦੇ ਬਚਨ ਆ, ਸੱਚੇ ਪਾਤਸ਼ਾਹ ਕਾਲ ਪੁਰਖ ਦੇ ਬਚਨ ਜਿਹੜੇ ਉਹਨਾਂ ਨੇ ਬਿਆਨ ਕੀਤੇ, ਜਿਹੜੇ ਬਚਨਾਂ ਨੂੰ ਅੱਜ ਆਪਾਂ ਪੜ੍ਹ ਕੇ ਦੇਨ ਦੁਨੀਆਂ ਤੋਂ ਚੱਲ ਜਾਂਦੇ। ਕਿਸੇ ਨੂੰ ਭੂਤ ਚੁੜੇਲ ਇਲ ਬਲਾ ਡਰ ਵਹਿਮ ਭਰਮ ਕੋਈ ਵੀ ਹੋਵੇ, ਅਗਰ ਮੂਲ ਮੰਤਰ ਦਾ ਪਾਠ ਕਰਦਾ ਤੇ ਕੋਈ ਵੀ ਚੀਜ਼ ਤੁਹਾਡੇ ਲਾਗੇ ਨਹੀਂ ਲੱਗਦੀ ਜੀ। ਤੇ ਲਓ ਪਿਤਾ ਜੀ ਕੱਲ ਨੂੰ ਫਿਰ ਛੁੱਟੀ ਹੈ ਜੀ, ਕੱਲ ਨੂੰ ਮਾਫੀ ਚਾਹੁੰਦੇ ਸਰੋਤਿਓ, ਕੱਲ ਨੂੰ ਨਹੀਂ ਆ ਪਾਵਾਂਗੇ ਤੇ ਪਰਸੋਂ ਨੂੰ ਆਪਾਂ ਹਾਜ਼ਰੀ ਜ਼ਰੂਰ ਭਰਾਂਗੇ, ਕੱਲ ਦੀ ਮਜਬੂਰੀ ਸਮਝੋ ਸਾਡੀ, ਕਿਉਂਕਿ ਮੈਂ ਅਸੀਂ ਬਹਾਨੇ ਨਹੀਂ ਲਾਉਣਾ ਚਾਹੁੰਦੇ ਕਿ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਤੇ ਉਸ ਕਰਕੇ ਨਹੀਂ, ਅਸੀਂ ਸਿੱਧਾ ਦੱਸਣਾ ਜ਼ਿਆਦਾ ਬਿਹਤਰ ਸਮਝਿਆ ਕਿਉਂਕਿ ਤੁਹਾਨੂੰ ਬੁਰਾ ਲੱਗਦਾ ਜਦੋਂ ਅਸੀਂ ਨਹੀਂ ਆਉਂਦੇ, ਅਸੀਂ ਸਮਝ ਸਕਦੇ ਉਸ ਚੀਜ਼ ਨੂੰ, ਪਰ ਜਦੋਂ ਬਹੁਤ ਜ਼ਿਆਦਾ ਕੋਈ ਮਜਬੂਰੀ ਹੁੰਦੀ ਹੈ ਤਦ ਸਾਨੂੰ ਜਿਹੜਾ ਛੁੱਟੀ ਕਰਨੀ ਪੈਂਦੀ ਹੈ। ਬੇਸਿਕਲੀ ਉੱਦਾਂ ਛੁੱਟੀ ਕਰਨ ਦਾ ਕੋਈ ਕਦੇ ਮਨ 'ਚ ਵਿਚਾਰ ਨਹੀਂ ਆਉਂਦਾ, ਬਿਨਾਂ ਵਜ੍ਹਾ ਤੋਂ ਛੁੱਟੀ ਕਰਨ ਨੂੰ ਨਹੀਂ ਜੀ ਕਰਦਾ। ਤੁਹਾਡੇ ਪਿਆਰ ਸਤਿਕਾਰ ਨੂੰ ਅਸੀਂ ਸਮਝਦੇ, ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਨਹੀਂ ਆਇਆ ਜਾਣਾ ਕਿਉਂਕਿ 10 ਵਜੇ ਤੋਂ ਪ੍ਰੋਗਰਾਮ ਜਿਹੜੇ ਉਹ ਸ਼ੁਰੂਆਤ ਹੋਣੀ ਹੈ, ਆਪਾਂ 11:30 ਫ੍ਰੀ ਹੋਣਾ, ਇਸ ਕਰਕੇ ਇੱਥੋਂ ਫ੍ਰੀ ਹੋ ਕੇ ਉੱਥੇ ਜਾ ਨਹੀਂ ਸਕਦੇ ਕਿਉਂਕਿ 12 ਵਜੇ ਤੱਕ ਤਾਂ ਉਹ ਸਮਾਪਤੀ ਹੋ ਜਾਣੀ, ਅਤੇ ਕੱਲ੍ਹ ਦੀ ਅਸੀਂ ਮਾਫ਼ੀ ਚਾਹੁੰਦੇ ਤਾਂ ਅਸੀਂ ਪਰਸੋਂ ਨੂੰ ਜ਼ਰੂਰ ਸ਼ਾਮਿਲ ਹੋਵਾਂਗੇ। ਲਓ ਪਿਤਾ ਜੀ ਇਹਦੇ ਨਾਲ ਹੀ ਪਿਆਰੇ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਅਤੇ ਜਿਹੜੇ ਰਹਿੰਦੇ ਗੀਤ ਆ ਉਹ ਆਪਾਂ ਜ਼ਰੂਰ ਸੁਣਾ ਕੇ ਜਾਵਾਂਗੇ। ਜਿਹੜੇ ਜਿਹੜੇ ਗੀਤਾਂ ਦੀਆਂ ਫਰਮਾਇਸ਼ਾਂ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ ਆਪਾਂ ਉਹ ਸਰੋਤਿਆਂ ਦੇ ਸ਼ਾਮਿਲ ਜ਼ਰੂਰ ਕਰਨੇ ਨੇ। ਅਗਲਾ ਜਿਹੜਾ ਗੀਤ ਆਪਾਂ ਸੁਣਨ ਜਾ ਰਹੇ ਹਾਂ ਪਿਆਰੇ ਦੋਸਤੋ, ਉਹ ਗੀਤ ਦੀ ਜਿਹੜੀ ਫਰਮਾਇਸ਼ ਆ ਉਹ ਭੇਜੀ ਆ ਸਾਨੂੰ ਪ੍ਰੇਮ ਭਾਜੀ ਹੋਰਾਂ ਨੇ, ਗੀਤ ਆ ਹਿੰਦੀ ਗੀਤ ਆ, ਉਹ ਵੀ ਆਪਾਂ ਜ਼ਰੂਰ ਸੁਣਾਵਾਂਗੇ। ਇਸ ਤੋਂ ਬਾਅਦ ਬਲਜੀਤ ਰਿਆੜ ਸਾਹਿਬ ਨੇ ਕਿਹਾ ਸੀ ਕਿ ਰਾਜਵੀਰ ਜਵੰਦਾ ਦਾ ਜੰਮੇ ਨਾਲ ਦੇ ਜ਼ਰੂਰ ਲਾ ਕੇ ਜਾਇਓ ਜੀ, ਜ਼ਰੂਰ ਲਾਵਾਂਗੇ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਾਂ ਨਾਲ ਦੀ ਨਾਲ ਜਿਹੜੇ ਅਗਲੇ ਗੀਤ ਆ ਉਹ ਬਸ ਇੰਨੀਆਂ ਜਿਹੜੀਆਂ ਫਰਮਾਇਸ਼ਾਂ ਸਦ ਤੱਕ ਪਹੁੰਚੀਆਂ ਨੇ ਤੇ ਆਪਾਂ ਹੁਣ ਕੱਲ ਨੂੰ ਪਿਆਰੇ ਦੋਸਤੋ ਮਿਲਾਂਗੇ, ਆਪਣਾ ਖਿਆਲ ਪਰਸੋਂ ਨੂੰ ਮਿਲਾਂਗੇ, ਕੱਲ ਨੂੰ ਤਾਂ ਮਿਲਣਾ ਹੀ ਕਿੱਥੇ ਆ, ਪਰਸੋਂ ਨੂੰ ਜ਼ਰੂਰ ਮਿਲਾਂਗੇ ਤੇ ਪਿਆਰੇ ਦੋਸਤੋ ਇੰਨੀ ਕੁ ਹਾਜ਼ਰੀ ਸਾਡੀ ਉਹ ਪ੍ਰਵਾਨ ਕਰਿਓ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਦੇਣ ਦੇ ਲਈ, ਤਾਂ ਮਾਫ਼ੀ ਚਾਹੁੰਦੇ ਹਾਂ ਕਿ ਵਜ੍ਹਾ ਦੇ ਕਰਕੇ ਅਸੀਂ ਨਹੀਂ ਆ ਪਾਵਾਂਗੇ ਕੱਲ, ਪਰਸੋਂ ਨੂੰ ਆਪਾਂ ਮਿਲਾਂਗੇ ਜੀ, ਆਪਣਾ ਖਿਆਲ ਰੱਖਿਓ, ਰੱਬ ਰੱਖ। ਇਹ ਕਿਹੜਾ ਗੀਤ ਉਹ ਤਾਇਆ ਜੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਡੈਡੀਕੇਟ ਕੀਤਾ ਲੱਗਦਾ, ਇਹਦਾ ਅਥਰਾ ਹੋਇਆ ਤਾਂ ਬਾਜਰੇ ਉਹ ਬਾਜਰਾ
ਜੀ। ਇੱਕ ਤਰਫ ਹੈ ਘਰ ਵਾਲੀ, ਇੱਕ ਤਰਫ ਬਾਹਰ ਵਾਲੀ, ਜੇ ਬੋਲੇ ਵੋ ਆਲਾ ਵੋ ਬੋਲੇ ਮੀ ਆਲੀ, ਇੱਕ ਤਰਫ ਹੈ ਘਰ ਵਾਲੀ, ਇੱਕ ਤਰਫ ਬਾਹਰ ਵਾਲੀ, ਜੇ ਬੋਲੇ ਵੋ ਆਲਾ ਵੋ ਬੋਲੇ ਮੀ ਆਲੀ। ਸਵੀਟ ਸਵੀਟ ਘਰ ਵਾਲੀ, ਹੱਥ ਹੱਥ ਬਾਹਰ ਵਾਲੀ, ਸਵੀਟ ਸਵੀਟ ਘਰ ਵਾਲੀ, ਹੱਥ ਹੱਥ ਬਾਹਰ ਵਾਲੀ, ਇਹ ਬਜਾਏ ਸੀਟੀ ਵੋ ਬਜਾਏ ਤਾਲੀ।
वो मुझको देखे मैं इसको देखूं वो मेरा सोचे मैं इसका सोचूं इसको गलती से चूमूं तो देती है वो गाली एक तरफ है घर वाली एक तरफ बाहर वाली ये बोले वो आला वो बोले मी आली एक तरफ है घर वाली एक तरफ बाहर वाली ये बोले वो आला वो बोले मी आली
मन मेरे गुर की सिख सुनिज हर का नाम सदा सुख दाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां जे किसी कारण उस समय शामिल नहीं हो सकदे ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक माइग्रेशन नाल जुड़े हर सवाल दा जवाब लैके।
सो दोस्तो सुनना ना भुल्यो द माइग्रेशन शो विथ रोहित मोहन एंड रणबीर सिंह ओनली ऑन हरमन रेडियो।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਫੁੱਫੜ ਜੀ ਦੇ ਜਿਉਂਦੇ ਜੀ ਮੇਰਾ ਵਿਆਹ ਨਹੀਂ ਹੋਣਾ।
ਦੇਖੀ ਪਾਲੀ, ਐ ਨਾ ਕਰੀ।
ਕਿਉਂ?
ਜੇ ਤੇਰਾ ਫਾਹਾ ਵੱਡਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ।
ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਘੁੰਮੀ ਜਾਂਦਾ।
ਪੱਖੇ ਨੂੰ ਕੀ ਪਤਾ ਕਿ ਤੁਸੀਂ ਸਾਡੇ ਫੁੱਫੜ ਹੋ।
ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ?
ਜਿਹੜਾ ਹਿਸਾਬ ਕਿਤਾਬ ਹੈ ਮੈਂ ਤਾਂ ਫੁੱਫੜ ਹੀ ਬਣੂੰਗਾ।
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਲਾ ਦੀ ਫਿਲਮ ਫੁੱਫੜ ਜੀ, ਸਟਾਰਿੰਗ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ। 11 ਨਵੰਬਰ ਕੋ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਉਹ ਭਤੀਜ ਘਰੇ ਆ,
ਆਜੋ ਤਾਇਆ ਜੀ ਲੰਘ ਆਓ।
ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ।
ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ?
ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
24 ਘੰਟੇ 7 ਦਿਨ
ਹਰਮਨ ਰੇਡੀਓ।
ਮੇਰੇ ਵਿਆਹ ਦੇ ਕੁਝ ਦਿਨ ਬਾਅਦ ਮੇਰੀ ਪਤਨੀ ਨੇ ਪਹਿਲੀ ਵਾਰ ਚੌਂਕੇ ਵਿੱਚ ਪੈਰ ਪਾਇਆ। ਉਸ ਦੇ ਹੱਥਾਂ ਦੀ ਪੱਕੀ ਹੋਈ ਪਹਿਲੀ ਰੋਟੀ ਦੀ ਪਹਿਲੀ ਬੁਰਕੀ ਵਿੱਚ ਜੋ ਸਵਾਦ ਸੀ ਉਹ ਬਿਆਨ ਤੋਂ ਬਾਹਰ ਹੈ। ਨਿਰਾ ਅੰਮ੍ਰਿਤ ਸੀ ਉਹ ਪਹਿਲੀ ਰੋਟੀ। ਸਮਾਂ ਬੀਤਦਾ ਗਿਆ, ਹੌਲੀ ਹੌਲੀ ਪਹਿਲੀ ਰੋਟੀ ਵਿੱਚੋਂ ਅੰਮ੍ਰਿਤ ਗਾਇਬ ਹੁੰਦਾ ਗਿਆ। ਕਈ ਵਾਰੀ ਤਵਾ ਅਜੇ ਪੂਰਾ ਤਪਿਆ ਨਹੀਂ ਹੁੰਦਾ, ਜਿਸ ਕਰਕੇ ਸਭ ਤੋਂ ਪਹਿਲਾਂ ਲੱਥੀ ਰੋਟੀ ਅਕਸਰ ਮੈਨੂੰ ਕੱਚੀ ਪਿੱਲੀ ਤੇ ਬੇਸਵਾਦੀ ਲੱਗਦੀ, ਇੱਥੋਂ ਤੱਕ ਕਿ ਕਈ ਵਾਰ ਮੈਨੂੰ ਉਹ ਜ਼ਹਿਰ ਵਰਗੀ ਲੱਗਦੀ। ਇੱਕ ਵਾਰ ਹੌਸਲਾ ਕਰਕੇ ਮੈਂ ਆਪਣੀ ਪਤਨੀ ਨੂੰ ਕਹਿ ਹੀ ਦਿੱਤਾ,